ITE Coaching Institute, 28 Chadder Road, Reservoir, Victoria.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ
ਚੜ੍ਹਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਦੇ ਨਾਲ ਮੈਂ ਤੁਹਾਡੀ ਯਾਦਾਂ ਦੀ ਗੀਤ ਤੇ ਰੂਹ ਦੀ ਮੀਤ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ 22 ਜੁਲਾਈ 2017 ਤੇ 28 ਹਾੜ ਸੋ ਜੀ ਹਾੜ ਮਹੀਨੇ ਦੇ ਆਖਰੀ ਬੁੱਧਵਾਰ ਦੀ ਜਿਹੜੀ ਸਵੇਰ ਹੈ ਉਹ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚ ਚੁੱਕੀ ਹੈ ਸੋ ਨਵੀਆਂ ਸਦਰਾਂ ਨਵੀਆਂ ਖੁਸ਼ੀਆਂ ਨਵੇਂ ਖੇੜੇ ਲੈ ਕੇ ਜਿਹੜੀ ਸਵੇਰ ਆ ਚੁੱਕੀ ਹੈ ਸੋ ਇਸ ਪਿਆਰੀ ਜਿਹੀ ਸਵੇਰ ਦੇ ਨਾਲ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਭ ਸਰੋਤਿਆਂ ਦਾ ਸਵਾਗਤ ਕਰਦੀ ਆਂ ਤੇ ਨਾਲ ਹੀ ਸਰਬਜੀਤ ਭਾਜੀ ਦਾ ਮੈਂ ਪਟਿਆਲਾ ਸਟੂਡੀਓ ਤੋਂ ਧੰਨਵਾਦ ਕਰਦੀ ਆਂ ਜੋ ਮੇਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਵੱਡੇ ਤੜਕੇ ਉੱਠ ਕੇ ਹੰਬੜਾ ਮਾਰਦੇ ਨੇ ਤੇ ਫਿਰ ਅਸੀਂ ਆਪਣੀ ਜਿਹੜੀ ਗੱਲਾਂ ਬਾਤਾਂ ਦੀ ਬੇੜੀ ਆ ਉਹ ਲਹਿਰਾਂ ਚ ਉਤਾਰਦੇ ਆ ਸੋ ਜੀ ਲਹਿਰਾਂ ਤੇ ਸਾਡੀ ਜਿਹੜੀ ਗੁਫ਼ਤਗੂ ਦੀ ਕਿਸ਼ਤੀ ਹੈ ਹੁਣ ਤੋਂ ਕੋਈ 2 ਘੰਟਾ ਚੱਲੇਗੀ ਤੇ ਤੁਸੀਂ ਸਭ ਨੇ ਇਸ ਸਫ਼ਰ ਤੇ ਹਮ ਸਫ਼ਰ ਬਣੇ ਰਹਿਣਾ ਹੈ ਸੋ ਇਹ ਸਫ਼ਰ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ ਜੀ ਗੁੱਡ ਮਾਰਨਿੰਗ ਆਦਾਬ ਨਮਸਤੇ ਤੇ ਆਓ ਰਲ ਕੇ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਅੱਜ ਦਾ ਦਿਨ ਜਿਹੜਾ ਚੜਿਆ ਉਹ ਸਾਰੀ ਧਰਤੀ ਲਈ ਸਾਰੀ ਕਾਇਨਾਤ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਸਰਬੱਤ ਦਾ ਭਲਾ ਹੋਵੇ ਸੋ ਗੱਲ ਕਰ ਰਹੀ ਸੀ ਆਪਣੇ ਲਹਿਰਾਂ ਦੇ ਸਫ਼ਰ ਦੀ ਸੋ ਇਸ ਸਫ਼ਰ ਤੇ ਤੁਸੀਂ ਹਮ ਸਫ਼ਰ ਬਣਨਾ ਜੀ ਤੁਹਾਡੇ ਹੁੰਗਾਰੇ ਜਦੋਂ ਮਿਲਦੇ ਰਹਿੰਦੇ ਆ ਪ੍ਰੋਗਰਾਮ ਫੇਰ ਹੀ ਅੱਗੇ ਵੱਧਦਾ ਸੋ ਪ੍ਰੋਗਰਾਮ ਨੂੰ ਅੱਗੇ ਵਧਾਈਏ ਉਸ ਤੋਂ ਪਹਿਲਾਂ ਦੇਖਦੇ ਆ ਜੀ ਸਮੇਂ ਤੇ ਝਾਤ ਮਾਰਦੇ ਆ ਕਿਹੜਾ ਸ਼ਹਿਰ ਕਿਸ ਸਮੇਂ ਦਾ ਦਮ ਭਰ ਰਿਹਾ ਸੋ ਐਡੀਲੇਡ ਦੇ ਵਿਚ ਤਾਂ ਜੀ ਇਸ ਵੇਲੇ 7:32 ਸਵੇਰ ਦੇ ਹੋ ਚੁੱਕੇ ਨੇ ਤੇ ਸਿਡਨੀ ਬ੍ਰਿਸਬੇਨ ਮੈਲਬਰਨ ਦੇ ਵਿਚ 8:02 ਹੋ ਚੁੱਕੇ ਨੇ ਪਰਥ ਹਾਂਗਕਾਂਗ ਦੀਆਂ ਘੜੀਆਂ 6:02 ਦਿਖਾ ਰਹੀਆਂ ਨੇ ਪੰਜਾਬ ਦੇ ਵਿਚ ਵੱਡਾ ਤੜਕਾ ਚੱਲ ਰਿਹਾ ਹੈ ਜੀ ਤੇ ਯੂਰਪ ਤੇ ਦੇਸ਼ ਅੱਧੀ ਰਾਤ ਦੇ ਟਾਈਮ ਜਿਹੜਾ ਉਹਨੂੰ ਉਹਦੇ ਦਮ ਭਰ ਰਹੇ ਹੋਣੇ ਆ ਤੇ ਪੱਛਮੀ ਦੇਸ਼ਾਂ ਦੇ ਵਿਚ ਅਜੇ 11 ਜੁਲਾਈ ਦੀ ਜਿਹੜੀ ਹੈ ਦੁਪਹਿਰ ਸ਼ਾਮ ਉਹ ਢਲ ਰਹੀ ਹੋਣੀ ਹੈ ਸੋ ਜਿੱਥੇ ਕਿਤੇ ਵੀ ਤੁਸੀਂ ਬੈਠੇ ਹੋ ਜਿਸ ਕਿਸੇ ਦੇਸ਼ ਜਾਂ ਸਮੇਂ ਦੇ ਨਾਲ ਜੁੜੇ ਹੋਏ ਹੋ ਜਿੱਥੋਂ ਵੀ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਪਾਈ ਬੈਠੇ ਹੋ ਤੁਹਾਡਾ ਸਭ ਦਾ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਹੈ ਸੋ ਰੱਬ ਦੇ ਰੰਗ ਨੇ ਜੀ ਕਿਤੇ ਪੋਹ ਫੁੱਟ ਰਹੀ ਹੈ ਤੇ ਕਿਤੇ ਲੋਡਾ ਵੇਲਾ ਹੈ ਤੇ ਕਿਤੇ ਚੰਦ ਤਾਰੇ ਬਾਤਾਂ ਪਾ ਰਹੇ ਨੇ ਤੇ ਰੁਮਕ ਦੀ ਪੌਣ ਜਿਹੜੇ ਆ ਹੁੰਗਾਰੇ ਭਰ ਰਹੀ ਹੈ ਸੋ ਤੁਸੀਂ ਵੀ ਜਿਸ ਸਮੇਂ ਨੂੰ ਵੀ ਮਾਣ ਰਹੇ ਹੋ ਖੁਸ਼ ਰਹੋ ਤੇ ਨਾਲ ਹੀ ਪ੍ਰੋਗਰਾਮ ਦੇ ਵਿਚ ਹੁੰਗਾਰੇ ਭਰਦੇ ਰਹੋ ਤੇ ਆਪਣੇ ਸੁੱਖ ਸੁਨੇਹੇ ਜਿਹੜੇ ਆ ਜਾਂ ਤੁਹਾਡੇ ਜਿਹੜੇ ਵਿਚਾਰ ਹੈ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਪਤਾ ਮੈਂ ਦੱਸ ਦਿੰਦੀ ਹਾਂ ਜੀ request@harmanradio.com ਈਮੇਲ ਰਾਹੀਂ ਤੁਸੀਂ ਸਾਨੂੰ ਜਿਹੜੇ ਆਪਣੇ ਵਿਚਾਰ ਭੇਜ ਸਕਦੇ ਹੋ ਤੇ ਐਟ ਹਰਮਨ ਰੇਡੀਓ ਦੇ ਰਾਹੀ ਟੈਲੀਗ੍ਰਾਮ ਦੇ ਵਿਚ ਤੁਸੀਂ ਸਾਨੂੰ ਆਪਣੇ ਮੈਸੇਜਿਸ, ਵੋਇਸ ਮੈਸੇਜਿਸ, ਫੋਟੋ ਮੈਸੇਜਿਸ ਜਿਹੜੇ ਭੇਜ ਸਕਦੇ ਹੋ। ਸੋ ਤੁਹਾਡਾ ਸਭ ਦਾ ਪਿਆਰ ਆ ਜੀ, ਦੇਖੋ ਸੁਨੇਹੇ ਤੁਹਾਡੇ ਆਉਣੇ ਵੀ ਸ਼ੁਰੂ ਹੋ ਗਏ ਆ। ਸੋ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਸੁਨੇਹੇ ਮੈਂ ਪ੍ਰੋਗਰਾਮ ਦੇ ਵਿਚ ਲਵਾਂ ਕਿਉਂ ਨਾ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਵਾਂ ਇੱਕ ਪਿਆਰਾ ਜਿਹਾ ਗੀਤ। ਓ ਪੀ ਨਈਅਰ ਦਾ ਮਿਊਜ਼ਿਕ ਹੈ ਜੀ ਤੇ ਆਵਾਜ਼ ਹੈ ਮੁਹੰਮਦ ਰਫੀ ਤੇ ਆਸ਼ਾ ਭੋਂਸਲੇ ਦੀ। ਸੁਣਦੇ ਆ ਜੀ ਇਹ ਗੀਤ ਤੇ ਮਾਣਦੇ ਆ ਇਸ ਸਵੇਰ ਨੂੰ ਤੇ ਫਿਰ ਮਾਰਦੇ ਆ ਗੱਲਾਂ ਬਾਤਾਂ ਜੀ।
ਵੀਰਾਨ ਬੜੀ दुनिया थी मेरी हाथों में तेरा आंचल आया गवार आई ये देख कर झूमा ले प्यार ने अंगड़ाई ये देख कर दिल झूमा ले जाने अंगराई दीवाना हुआ बादल
दीवाना हुआ बादल सावन की घटा छाई। सो जी सावन जेड़ा बस दस्तक दे रहा है हर महीना अपने आखरी साहां ते आते सौन जेड़ा चढ़न नू तैयार खड़ा है ते सौन महीने दा नां लैंदे चाह चढ़ जांदे है जी सारे पंजाबियों नू है ना खास करके मुटियारा नू क्योंकि तिया हुंदियां इहदे विच ते रखड़ी दा त्योहार भी जेड़ा ओह भी हुंदा है सो बड़े चाह हुंदे आ बड़े जशन हुंदे आ जी खास करके जिहड़ियां पंजाबी अपनियां कुड़ियां उहनां दे लई। सो सौन दे महीने विच अगे ते जी ਇਹ ਵੀ ਰਿਵਾਜ ਹੁੰਦਾ ਸੀਗਾ ਕਿ ਜਿਹੜੀਆਂ ਜਿਹਦਾ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਸੀ ਉਹ ਕੁੜੀ ਪੂਰਾ ਸਾਉਣ ਮਹੀਨਾ ਕੱਟਣ ਆਪਣੇ ਪੇਕੇ ਘਰ ਜਾਂਦੀ ਹੁੰਦੀ ਸੀਗੀ ਤੇ ਇਹ ਕਹਿ ਲੋ ਕਿ ਮਿੱਥ ਹੁੰਦੀ ਸੀਗੀ ਜਾਂ ਵਹਿਮ ਕਹਿ ਲੋ ਜੋ ਵੀ ਹੈ ਇੱਕ ਪ੍ਰਥਾ ਹੁੰਦੀ ਸੀਗੀ ਕਿ ਇਸ ਮਹੀਨੇ ਜਿਹੜੀ ਨੂੰਹ ਹੈ ਉਹ ਆਪਣੀ ਸੱਸ ਦੇ ਮੱਥੇ ਨਹੀਂ ਲੱਗਦੀ ਜਿਹਦਾ ਪਹਿਲਾਂ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਨਾ ਸੋ ਫਿਰ ਉਹ ਸਾਰਾ ਸਾਉਣ ਮਹੀਨਾ ਜਿਹੜਾ ਉਹ ਆਪਣੇ ਪੇਕਿਆਂ ਦੇ ਘਰ ਕੱਟਦੀ ਹੁੰਦੀ ਸੀਗੀ ਤੇ ਇਸ ਲਈ ਇਹ ਬੜੇ ਚਾਵਾਂ ਵਾਲਾ ਹੁੰਦਾ ਸੀਗਾ ਜੀ ਮਹੀਨਾ ਤੇ ਗੱਲ ਇਹ ਹੈ ਕਿ ਤੀਆਂ ਦਾ ਤਿਉਹਾਰ ਵੀ ਹੁੰਦਾ ਸੋ ਤੀਆਂ ਦੇ ਨਾਲ ਰਿਲੇਟਡ ਅੱਜ ਅਸੀਂ ਇੱਕ ਇੰਟਰਵਿਊ ਵੀ ਕਰਨੀ ਹੈ ਕਿਉਂਕਿ ਤੀਆਂ ਦੇ ਤਿਉਹਾਰ ਹੁਣ ਮੈਨੂੰ ਪਤਾ ਨਹੀਂ ਪੰਜਾਬ ਦੇ ਵਿੱਚ ਮਨਾਏ ਜਾਂਦੇ ਆ ਜਾਂ ਨਹੀਂ ਪਰ ਆਸਟ੍ਰੇਲੀਆ ਦੇ ਵਿੱਚ ਖੂਬ ਵੱਧ ਚੜ ਕੇ ਜਿਹੜੇ ਇਹ ਤਿਉਹਾਰ ਆ ਇਹਨੂੰ ਮਨਾਇਆ ਜਾਂਦਾ ਸੋ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਆਪਣੀਆਂ ਪੰਜਾਬੀ ਔਰਤਾਂ ਉਹ ਇਹਨੂੰ ਖੂਬ ਧੂਮਧਾਮ ਨਾਲ ਮਨਾਉਂਦੀਆਂ ਤੇ ਇੱਥੇ ਐਡੀਲੇਡ ਦੇ ਵਿੱਚ ਵੀ ਜਿਹੜਾ ਇਹ ਤਿਉਹਾਰ ਹੈ ਉਹ 23 ਜੁਲਾਈ ਨੂੰ ਮਨਾਇਆ ਜਾ ਰਿਹਾ ਸੋ ਉਹਦੇ ਰਿਗਾਰਡਿੰਗ ਵੀ ਅਸੀਂ ਅੱਜ ਇੱਕ ਗੱਲਬਾਤ ਕਰਨੀ ਆ ਉਹਦੀਆਂ ਆਰਗੇਨਾਈਜ਼ਰ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਨਾਲ ਤੇ ਬਾਕੀ ਤੁਹਾਡੇ ਸੁੱਖ ਸੁਨੇਹੇ ਵੀ ਮੇਰੇ ਤੱਕ ਪਹੁੰਚ ਰਹੇ ਨੇ ਤੇ ਬਰਾੜ ਸਾਹਿਬ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਲਈ ਹੈ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ
ਸਤਿ ਸ੍ਰੀ ਅਕਾਲ ਜੀ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ
ਜੀ ਬਿਲਕੁਲ ਅਜੇ ਤੱਕ ਤੇ ਬੜਾ ਵਧੀਆ ਦਿਨ ਚੜਿਆ ਜੀ ਐਡੀਲੇਡ ਦੇ ਵਿੱਚ ਬਰਾੜ ਸਾਹਿਬ ਬਿਲਕੁਲ ਨੀਲਾ ਅਸਮਾਨ ਹੈ ਹਲਕੀ ਹਲਕੀ ਹਵਾ ਚੱਲ ਰਹੀ ਹੈ ਠੰਡ ਵੀ ਹੈ ਪਰ ਚਲੋ ਠੰਡ ਦੀ ਤਾਂ ਕੋਈ ਕੰਪਲੇਂਟ ਨਹੀਂ ਮੌਸਮ ਹੀ ਸਰਦੀਆਂ ਦਾ ਪਰ ਦਿਨ ਬੜਾ ਵਧੀਆ ਚੜਿਆ ਜੀ ਉਮੀਦ ਹੈ ਅੱਜ ਧੁੱਪ ਸੇਕਣ ਨੂੰ ਮਿਲੇਗੀ ਜ਼ਰੂਰ
ਬਿਲਕੁਲ ਜੀ ਸਾਫ਼ ਸੁਥਰਾ ਦੇਣਾ ਕੰਮ ਵਾਲਾ ਦੇਣਾ ਜਿਹਨੂੰ ਕਹਿ ਸਕਦੇ ਆ ਤੇ ਮੈਂ ਵੀ ਅੱਜ ਰਿਵਰਲੈਂਡ ਦੇ ਵਿੱਚ ਕਮਰ ਕਸੇ ਕਸੇ ਹੋਇਆ ਜੀ ਕੰਮ ਕਾਫੀ ਆ ਤੇ ਉਮੀਦ ਆ ਵੀ ਅੱਜ ਦਿਨ ਸੋਹਣਾ ਲੱਗੂਗਾ
ਜੀ ਵਿਰਾਟ ਸਾਹਿਬ ਸੋ ਸਾਡੇ ਕੋਲ ਸੁਨੇਹੇ ਕਾਫੀ ਪਹੁੰਚੇ ਹੋਏ ਆ ਤੇ ਇੱਕ ਜਿਹੜਾ ਮੇਨ ਮੈਸੇਜ ਆਇਆ ਹੋਇਆ ਜੀ ਉਹ ਜਿਹੜੀ ਸੱਜਣ ਸਿੰਘ ਹੁਣਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਰਿਗਾਰਡਿੰਗ ਹੈ ਜੀ
ਜੀ ਜੀ ਦੇਖੋ ਮੈਂ ਵੀ ਹੁਣੇ ਦੇਖੀ ਹੈ ਪਰ ਤੁਸੀਂ ਪਹਿਲਾਂ ਮੈਸੇਜ ਲਓ
ਜੀ
ਪਲੀਜ਼ ਸੁਖਪ੍ਰੀਤ ਤੁਸੀਂ ਮੈਸੇਜ ਪੜੋ ਮੈਨੂੰ ਲੱਗਦਾ ਮੇਰੀ ਆਵਾਜ਼ ਦੇ ਵਿੱਚ ਕੋਈ ਦਿੱਕਤ ਆ ਤੁਹਾਡੇ
ਜੀ ਮੈਨੂੰ ਥੋੜੀ ਆਵਾਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਲਿਖਿਆ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਭਾਈ ਹਰਜੀਤ ਸੱਜਣ ਦੀ ਇੱਕ ਵਾਇਰਲ ਵੀਡੀਓ ਦੇਖੀ ਜਿਹੜੀ ਕਿਸੇ ਆਪਣੇ ਹੀ ਪੰਜਾਬੀ ਵੀਰ ਨੇ ਬਣਾਈ ਹੋਈ ਹੈ ਦੇਖ ਕੇ ਦੁੱਖ ਹੋਇਆ ਬਟ ਸਭ ਤੋਂ ਵੱਡਾ ਦੁੱਖ ਵੀਡੀਓ ਵਾਇਰਲ ਕਰਨ ਦਾ ਤੇ ਵੀਡੀਓ ਬਣਾਉਣ ਵਾਲੇ ਤੋਂ ਹੋਇਆ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਸੀ ਉਸ ਨੂੰ ਵੀਡੀਓ ਬਣਾ ਕੇ ਭਾਈ ਸੱਜਣ ਨੂੰ ਦਿਖਾਉਣੀ ਚਾਹੀਦੀ ਸੀ ਬਈ ਸੱਜਣ ਕਿ ਤੇਰੀ ਗਲਤੀ ਹੈ ਤੇ ਇਹਨੂੰ ਸੁਧਾਰੋ ਤੇ ਕਿ ਤੁਸੀਂ ਕਿਸੇ ਨੂੰ ਸਿਖਾ ਕਹਿੰਦੇ ਕਿਸੇ ਨੂੰ ਸਿਖਾ ਸਕਦੇ ਸੀ ਅਕਸਰ ਕਹਿੰਦੇ ਅਸੀਂ ਦੁਨੀਆਂ ਦੇ ਅੱਗੇ ਜਿਹੜੀ ਉਹ ਪੇਸ਼ ਪੇਸ਼ ਕਰਦੇ ਹੋ ਇਹ ਗਲਤ ਹੈ। ਸੋਰੀ ਉਹਨਾਂ ਨੇ ਇੰਗਲਿਸ਼ ਦੇ ਵਿੱਚ ਪੰਜਾਬੀ ਲਿਖਿਆ, ਮੈਨੂੰ ਪੜ੍ਹਨ ਚ ਥੋੜੀ ਪ੍ਰੋਬਲਮ ਹੋ ਰਹੀ ਹੈ। ਕਹਿੰਦੇ ਪਰ ਹੁਣ ਤੋਂ ਇਹ ਸਭ ਹੋਣ ਤੋਂ ਵੱਡੀ ਗਲਤੀ ਵੀਡੀਓ ਬਣਾਉਣ ਵਾਲੇ ਦੀ ਕਾਨੂੰ, ਜਿੰਨੇ ਬਣਾਏ ਬਿਨਾਂ ਸੋਚੇ ਵਿਚਾਰੇ ਆਪਣੇ ਕਹਿੰਦੇ ਦੋ ਤਿੰਨ ਫਰੈਂਡ ਚ ਵਾਹ ਵਾਹ ਕਰਨ ਲਈ ਸਿਰਫ ਪੰਜਾਬੀ ਕਮਿਊਨਿਟੀ ਦਾ ਮਜ਼ਾਕ ਕਰਵਾਤਾ, ਹੁਣ ਗੋਰਿਆਂ ਤੇ ਹੋਰਾਂ ਨੂੰ ਵੀ ਹੋਰ ਮੌਕਾ ਮਿਲ ਗਿਆ। ਕਹਿੰਦੇ ਮੈਂ ਇਹ ਕਹੂੰ ਕਿ ਲੋਕ ਜਾਂ ਪੱਤਰਕਾਰ ਇਸ ਨੂੰ ਆਪਣੀ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕਰਦੇ ਹਨ, ਆਪਣੀ ਕਮਿਊਨਿਟੀ ਤੇ ਦਾਗ ਲਾਉਣ ਵਾਲਾ ਸਮਝ ਕੇ ਡਿਲੀਟ ਕਰਨੀ ਚਾਹੀਦੀ ਹੈ। ਕਹਿੰਦੇ ਇਸ ਗੱਲ ਨੂੰ ਇਹ ਲਿਖਿਆ ਹੈ ਕਿ ਇਸ ਗੱਲ ਨੂੰ ਵਧਾਉਣ ਨਾਲ ਸਾਡਾ ਜਿਹੜਾ ਅਕਸ ਹੈ ਉਹ ਖਰਾਬ ਹੁੰਦਾ ਹੈ ਤੇ ਵਾਹਿਗੁਰੂ ਸਾਡੀ ਕੌਮ ਦੇ ਲੋਕਾਂ ਨੂੰ ਸਿਆਣਪ ਬਖਸ਼ੇ। ਬਾਕੀ ਕਹਿੰਦੇ ਕੈਨੇਡਾ ਦੇ ਹੋਰ ਸਿਟੀਜ਼ ਤੇ ਸਾਡੇ ਪੰਜਾਬੀ ਵਿਚਾਰਿਆਂ ਨੂੰ ਦੁੱਖ ਹੋਇਆ ਹੈ ਕਿ ਸ਼ੇਅਰ ਨਹੀਂ ਕਰਨੀ ਚਾਹੀਦੀ ਸੀ। ਬਾਕੀ ਉਹ ਸਿਟੀ ਦੇ ਲੋਕ ਵੀ ਸੀ ਕੈਨੇਡਾ ਦੇ ਟਾਈਮ 3 ਵਜੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਮਿਲ ਕੇ ਸਰਦਾਰ ਸੱਜਣ ਨੂੰ ਬੁਲਾ ਰਹੇ ਆ ਤੇ ਇੱਕ ਬੰਦੇ ਕੋਲੋਂ ਹੋਈ ਗਲਤੀ ਵੀਡੀਓ ਵਾਇਰਲ ਤੇ ਗਾਲਾਂ ਕੱਢਣ ਲਈ ਹੋਈ ਉਸ ਏਰੀਆ ਦੀ ਬਦਨਾਮੀ ਲਈ ਹਰਜੀਤ ਸੱਜਣ ਡਿਫੈਂਸ ਮਿਨਿਸਟਰ ਕੈਨੇਡਾ ਤੋਂ ਮਾਫੀ ਤੇ ਉਹਨਾਂ ਨੂੰ ਸਨਮਾਨ ਕਰਨਗੇ। ਕਹਿੰਦੇ ਬਾਕੀ ਭਾਜੀ ਤਰਸੇਮ ਜੱਸਰ ਦਾ ਸੌਂਗ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਸੋ ਜਰੂਰ ਪ੍ਰੋਗਰਾਮ ਦੇ ਵਿਚ ਲਗਾ ਦਾਂਗੇ ਕਾਰਵਾਈ। ਤੇ ਇਹ ਕਰਮਜੀਤ ਕਮਲਜੀਤ ਸਿੰਘ ਹੁਣਾਂ ਨੇ ਸਾਡੇ ਨਾਲ ਇਹ ਸ਼ੇਅਰ ਕੀਤੀ ਹੈ ਜੀ, ਕਮਲ ਬੁੱਟਰ ਹੁਣਾਂ ਨੇ ਸਰੀ ਕੈਨੇਡਾ ਤੋਂ।
ਬਿਲਕੁਲ ਜੀ ਬਿਲਕੁਲ, ਮੈਂ ਵੀ ਐਕਚੁਲੀ ਵੀਡੀਓ ਹੁਣੇ ਹੀ ਦੇਖੀ ਹੈ, ਜਸਟ 5-10 ਮਿੰਟ ਪਹਿਲਾਂ ਹੀ। ਤੇ ਉਸ ਵੀਡੀਓ ਦੇ ਵਿਚ ਮੈਨੂੰ ਲੱਗਿਆ ਵੀ ਕਈ ਵਾਰੀ ਤਾਂ ਬਦਨਾਮ ਕਰਨ ਲਈ ਹੋ ਸਕਦਾ ਵੀ ਹਰਜੀਤ ਸਿੰਘ ਸੱਜਣੀ ਨਾ ਹੋਣ ਤੇ ਬਦਨਾਮ ਕਰਨ ਲਈ ਕੁਛ ਕੀਤਾ ਗਿਆ ਹੋਵੇ, ਪਰ ਉਹ ਤਾਂ ਸ਼ੰਕੇ ਦੂਰ ਹੋ ਗਏ ਆ ਵੀ ਉਹ ਹੈ ਤਾਂ ਹਰਜੀਤ ਸਿੰਘ ਸੱਜਣ ਹੀ। ਪਰ ਜਿਹੜਾ ਵਰਤਾਰਾ ਹੋਇਆ ਜਾਂ ਕਿਤੇ ਵੀ ਆਪਾਂ ਪੂਰਨ ਰੂਪ ਚ ਕਲੀਨ ਚਿੱਟ ਤਾਂ ਸੱਜਣ ਨੂੰ ਵੀ ਨਹੀਂ ਦੇ ਸਕਦੇ ਗੇ ਇਸ ਸਾਰੇ ਇਸ਼ੂ ਦੇ ਉੱਤੇ। ਪਰ ਅਸੀਂ ਜਦੋਂ ਵਾਈਡਲੀ ਸੋਚਦੇ ਹਾਂ ਜਾਂ ਵਾਈਜ਼ਲੀ ਸੋਚਦੇ ਹਾਂ ਤਾਂ ਉਦੋਂ ਸਾਡੀ ਪ੍ਰੈਫਰੈਂਸ ਕੁਛ ਹੋਰ ਹੋ ਜਾਂਦੀ ਆ, ਉਦੋਂ ਇਹ ਮੁੱਦੇ ਇਹ ਗੱਲਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਤੇ ਉਦੋਂ ਮੁੱਦੇ ਤੇ ਗੱਲਾਂ ਬਹੁਤ ਵੱਡੇ ਪੱਧਰ ਤੇ ਸੋਚਣਾ ਪੈਂਦਾ। ਹੁਣ ਇੱਕ ਛੋਟੇ ਪੱਧਰ ਦੀ ਸੋਚ ਮੁਤਾਬਕ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਵੱਡਾ ਐਡਾ ਵੱਡਾ ਇਨਸਾਨ ਜਿਹਦਾ ਐਡਾ ਨਾਂ ਜਿਹਦਾ ਇੱਕ ਰੋਲ ਮਾਡਲ ਆ ਦੁਨੀਆਂ ਲਈ ਤੇ ਉਹ ਇੱਕ ਏਡੀ ਨਾਮੂਲੀ ਗਲਤੀ ਜਿਹੜੀ ਕਿ ਕੋਈ ਵੀ ਬੰਦਾ ਸਮਝਦਾ ਵਿਦੇਸ਼ ਚ ਰਹਿੰਦਾ ਉਹ ਕਰਦਾ ਚੰਗਾ ਨਹੀਂ ਲੱਗਦਾ। ਪਰ ਜਦੋਂ ਵਾਈਜ਼ਲੀ ਸੋਚਦੇ ਹਾਂ ਤਾਂ ਉਦੋਂ ਇਹ ਹੁੰਦਾ ਵੀ ਇੱਕ ਬੰਦਾ ਇੱਕ ਕੌਮ ਲਈ ਇੱਕ ਦੇਸ਼ ਮੁਲਕ ਲਈ ਇੱਕ ਸੂਬੇ ਲਈ ਉਹ ਇੱਕ ਰੋਲ ਮਾਡਲ ਆ, ਇੱਕ ਉਹਨੇ ਲੋਕਾਂ ਲਈ ਨਵੀਂ ਪਿਰਤ ਪਾਈ, ਸਾਡਾ ਮਾਣ ਆ ਸਾਡਾ ਸਨਮਾਨ ਆ। ਜਦੋਂ ਉਸ ਪੱਧਰ ਤੇ ਅਸੀਂ ਦੇਖਦੇ ਹਾਂ ਤਾਂ ਉਸ ਪੱਧਰ ਦੇ ਉੱਤੇ ਪਰਸਨਲ ਤੌਰ ਦੇ ਉੱਤੇ ਜੇ ਗੱਲ ਕੀਤੀ ਜਾਂਦੀ ਤਾਂ ਜ਼ਿਆਦਾ ਬਿਹਤਰ ਆ। ਇੱਥੇ ਉਹ ਫਾਰਮੂਲਾ ਆ ਜਾਂਦਾ ਜੀ ਜਿਹੜਾ ਫਾਰਮੂਲਾ ਅਸੀਂ ਅਕਸਰ ਕਹਿੰਦੇ ਹਾਂ ਵੀ ਜੇ ਤਾਂ ਭਾਈ ਸਾਡੇ ਤੋਂ ਗਲਤੀ ਹੁੰਦੀ ਹੈ ਤਾਂ ਸਾਨੂੰ ਦੱਸੋ ਤੇ ਜੇ ਭਾਈ ਤਾਂ ਅਸੀਂ ਕੁਛ ਚੰਗਾ ਕਰਦੇ ਹਾਂ ਤਾਂ ਲੋਕਾਂ ਨੂੰ ਦੱਸੋ। ਅਸਲ ਚ ਇਹ ਫਾਰਮੂਲਾ ਵਰਤਿਆ ਜਾਣਾ ਚਾਹੀਦਾ ਸੀ ਜੇ ਮੂਹਰਲਾ ਬੰਦਾ ਸੁਲਝਿਆ ਹੁੰਦਾ। ਪਰ ਮੈਂ ਮੂਹਰਲੇ ਬੰਦੇ ਦੀ ਜਿਹੜੀ ਗੱਲਬਾਤ ਸੁਣ ਰਿਹਾ ਜਾਂ ਦੇਖ ਰਿਹਾ ਉਹਦੀ ਵੀ ਪਹਿਲਾਂ ਸ਼ੁਰੂਆਤ ਦੇ ਵਿੱਚ ਮਨਸ਼ਾ ਉਹ ਨਹੀਂ ਹੈਗੀ ਜਿਹੜੀ ਜਾਂ ਉਹਦੀ ਗੱਲਬਾਤ ਤੋਂ ਵੀ ਐਂ ਵਾਇਰਲ ਕਰੂ। ਪਰ ਜਿਵੇਂ ਜਿਵੇਂ ਉਹ ਵੀਡੀਓ ਚ ਅੱਗੇ ਵੱਧਦਾ ਗਿਆ ਤਾਂ ਫਿਰ ਉਹਦੇ ਕੋਲ ਇਹੀ ਗੱਲ ਆ ਗਈ ਵੀ ਦੁਨੀਆਂ ਭਰ ਦੇ ਵਿੱਚ ਮੈਂ ਭੇਜੂਗਾ ਇਸ ਚੀਜ਼ ਨੂੰ। ਪਰ ਬਿਹਤਰ ਇਹ ਸੀ ਉਹ ਜਾ ਕੇ ਹਰਜੀਤ ਸੱਜਣ ਨੂੰ ਮਿਲਦਾ, ਸਤਿ ਸ਼੍ਰੀ ਅਕਾਲ ਬੁਲਾਉਂਦਾ, ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਚਾਹੇ ਉਹਦੀ ਰਿਕਾਰਡਿੰਗ ਰੱਖ ਲੈਂਦਾ ਇਹ ਕੋਈ ਪ੍ਰੋਬਲਮ ਨਹੀਂ ਸੀ, ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਕਹਿੰਦਾ ਜੀ ਤੁਸੀਂ ਸਾਡੇ ਰੋਲ ਮਾਡਲ ਆ, ਪਲੀਜ਼ ਆ ਤੁਸੀਂ ਕੀ ਕਰੀ ਜਾਂਦੇ ਹੋ ਸਾਨੂੰ ਨਹੀਂ ਚੰਗਾ ਲੱਗਿਆ ਇਹ ਤੇ ਤੁਸੀਂ ਇਹ ਤੇ ਮੈਨੂੰ ਉਮੀਦ ਸੀ ਵੀ ਹਰਜੀਤ ਸੱਜਣ ਇਸ ਚੀਜ਼ ਨੂੰ ਨਾ ਫਿਰ ਆਪ ਕਹਿੰਦਾ ਲੋਕਾਂ ਨੂੰ ਵੀ ਮੇਥੋਂ ਇੱਕ ਮਿਸਟੇਕ ਹੋਈ ਸੀ ਤੇ ਉਸ ਚੀਜ਼ ਨੂੰ ਉਹਨਾਂ ਨੇ ਇਹ ਮੈਨੂੰ ਕਿਸੇ ਬੰਦੇ ਨੇ ਰਾਹ ਪਾਇਆ ਮੈਂ ਉਹਦਾ ਥੈਂਕਸ ਕਰਦਾ, ਇਹ ਗੱਲ ਹੋ ਸਕਦੀ ਸੀ। ਪਰ ਕਈ ਵਾਰੀ ਨਾ ਸਾਨੂੰ ਉਹ ਲਾਲਚ ਹੋ ਗਈ ਅੱਜ ਕੱਲ ਵੀ ਮੈਂ ਫਲਾਨਾ ਵੱਡਾ ਕਾਰਜ ਕੀਤਾ, ਮੈਂ ਵੱਡਾ ਸੁਧਾਰ ਕੀਤਾ। ਇਹਦੇ ਨਾਲ ਸੁਧਾਰ ਦੇਖੋ ਹੋਊਗਾ ਵੀ, ਪਰ ਸੁਧਾਰ ਕਿਹਦੇ ਚ ਹੋਊ ਇਹ ਦੇਖੋ, ਇਹ ਕੀ ਵੀਡੀਓ ਹੋਰ ਬੰਦੇ VIP ਹੋਰ ਲੋਕ ਦੇਖਣਗੇ, ਕੋਈ ਨੀ ਦੇਖਦਾ, ਕੋਈ ਕਿਸੇ ਨੂੰ ਨੀ ਕੋਈ ਇਸ ਚੀਜ਼ ਦਾ, ਇੱਕ ਸਿਰਫ ਇਸ ਚੀਜ਼ ਨੂੰ ਜਿਹੜੇ ਗੋਰੇ ਆ ਉਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ। ਉਹਨਾਂ ਨੇ ਹੁਣ ਥੱਲੇ ਕਮੈਂਟਸ ਪੜ੍ਹ ਰਿਹਾ ਸੀ ਮੈਂ, ਉਹ ਪਹਿਲੀ ਗੱਲ ਤਾਂ ਪੰਜਾਬੀ ਭਾਸ਼ਾ ਚ ਹੋ ਰਹੀ ਗੱਲਬਾਤ ਨੂੰ ਵੀ ਮੰਦਾ ਚੰਗਾ ਕਹਿ ਰਹੇ ਆ ਉਹ ਵੀ ਸਾਨੂੰ ਪਤਾ ਨੀ ਲੱਗ ਰਿਹਾ, ਫਿਰ ਉਹਨੂੰ ਟਰਾਂਸਲੇਟਡ ਵਰਜਨ ਉਹਦੇ ਦੇਖ ਰਹੇ ਆ। ਸੋ ਕੁੱਲ ਮਿਲਾ ਕੇ ਇਹ ਇੱਕ ਚਿੱਕੜ ਵਾਲਾ ਕੰਮ ਹੀ ਆ ਵੀ ਚਿੱਕੜ ਹੀ ਉਛਾਲਿਆ ਗਿਆ। ਸੋ ਜੇ ਹੁਣ ਜਿਵੇਂ ਦੱਸਿਆ ਆਪਣੇ ਕਮਲਜੀਤ ਬਾਈ ਹੋਰਾਂ ਨੇ ਵੀ ਉਹ ਸਰੀ ਗੁਰਦੁਆਰਾ ਸਾਹਿਬ ਦੇ ਵਿੱਚ ਰੱਖ ਰਹੇ ਆ ਫੰਕਸ਼ਨ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸ ਨਾਲ ਵੀ ਤੂਲ ਆ ਜੇ ਗੱਲ ਦੀ ਕਿਸੇ ਗੱਲ ਦੀ, ਤੇ ਲੋੜ ਹੀ ਨੀ ਹੈਗੀ ਇਸ ਗੱਲ ਨੂੰ ਛੱਡ ਦੇਣਾ ਚਾਹੀਦਾ, ਇੱਥੇ ਛੱਡ ਦੇਣਾ ਚਾਹੀਦਾ ਇਸ ਗੱਲ ਨੂੰ। ਤੇ ਜੇ ਸੱਜਣ ਨੂੰ ਵੀ ਮੇਰੇ ਹਿਸਾਬ ਨਾਲ ਖੁੱਲ ਦਿਲੀ ਨਾਲ ਸਿਰਫ ਹੁਣ ਏਦਾਂ ਨਿਬੇੜ ਦੇਣਾ ਚਾਹੀਦਾ ਵੀ ਹਾਂ ਵੀ ਮੈਂ ਜੋ ਵੀ ਸੀ ਕਿਸੇ ਵੀ ਮੇਥੋਂ ਮਿਸਟੇਕ ਹੋਈ ਆ, ਕੋਈ ਚੱਕਰ ਨੀ, ਅੱਗੇ ਤੋਂ ਇਹ ਜੀ ਨਹੀਂ ਹੋਊਗੀ, ਬਸ ਇੱਥੇ ਇਹਨੂੰ ਗੱਲ ਖਤਮ ਹੋ ਜਾਣੀ ਚਾਹੀਦੀ ਆ। ਪਰ ਗੱਲ ਤਾਂ ਪ੍ਰੋਬਲਮ ਤਾਂ ਇੱਥੇ ਆਉਂਦੀ ਆ ਵੀ ਸਾਨੂੰ ਲਾਈਕਾਂ ਸ਼ੇਅਰਾਂ ਦੀ ਗੱਲ, ਮੈਂ ਪਹਿਲਾਂ ਕੀਤਾ, ਮੈਂ ਇਸ ਵੱਡੇ ਮਿਨਿਸਟਰ ਨੂੰ ਫੜ ਲਿਆ, ਜਾਂ ਮੈਂ ਗੁਰਦੁਆਰੇ ਦੇ ਗ੍ਰੰਥੀ ਨੂੰ ਫੜ ਲਿਆ, ਮੈਂ ਫਲਾਣੇ ਤਾਂ ਫਲਾਣੇ ਨੂੰ ਫੜ ਲਿਆ, ਆਹ ਚੀਜ਼ਾਂ ਦੀ ਜਿਹੜੀ ਮਨਸ਼ਾ ਉਹ ਸੁਧਾਰ ਦੀ ਮਨਸ਼ਾ ਨਹੀਂ ਹੁੰਦੀ, ਉਹਦੀ ਉਹ ਹੁੰਦੀ ਆ ਪਾਪੂਲਰਿਟੀ ਲੈਣ ਦੀ, ਵੀ ਵੱਡੇ ਬੰਦੇ ਨੂੰ ਕਰੋ ਕੋਈ ਕਾਂਡ ਉਹਦੇ ਨਾਲ ਤੇ ਉਹਦੇ ਨਾਲ ਮਸ਼ਹੂਰੀ ਛੇਤੀ ਹੋ ਜੂਗੀ ਉਹ ਲੈਣ ਦੀ। ਸੋ ਕੁੱਲ ਮਿਲਾ ਕੇ ਦੇਖੋ ਇਹ ਵਰਤਾਰਾ ਜਿਹੜਾ ਹੋਇਆ ਉਹਦੇ ਤੇ ਕਈ ਵਾਰੀ ਮੇਰੇ ਵਰਗੇ ਬੰਦੇ ਤੋਂ ਟਿੱਪਣੀ ਕਰਨੀ ਵੀ ਮੁਸ਼ਕਲ ਹੋ ਜਾਂਦੀ ਆ, ਕਿਉਂਕਿ ਟਿੱਪਣੀ ਕਰੇ ਵੀ ਤਾਂ ਕੀ ਕਰੇ, ਅਸਲ ਚ ਤਾਂ ਉਹ ਗਲਤ ਆ, ਅਸਲ ਚ ਤਾਂ ਹਰਜੀਤ ਸੱਜਣ ਦੀ ਗਲਤੀ ਆ, ਇੱਕ ਸੌਦੇ ਤੇ ਪਹੁੰਚ ਕੇ ਤੇ ਉਹਨੂੰ ਏਡੀ ਨਿੱਕੀ ਜਿਹੀ ਮਿਸਟੇਕ ਵਾਸਤੇ ਧਿਆਨ ਦੇਣਾ ਚਾਹੀਦਾ, ਪਰ ਕਈ ਵਾਰੀ ਅਸੀਂ ਦਿੰਦੇ ਨੀ ਧਿਆਨ, ਸਾਨੂੰ ਹਲੂਣੇ ਆਉਂਦੇ ਆ ਜ਼ਿੰਦਗੀ ਦੇ ਵਿੱਚ, ਤੇ ਉਹ ਹਲੂਣਿਆਂ ਤੋਂ ਬਾਅਦ ਅਸੀਂ ਜਿਹੜਾ ਇਸ ਚੀਜ਼ ਦੇ ਉੱਤੇ ਧਿਆਨ ਦਿੰਦੇ ਆ। ਮੈਂ ਨਾ ਇਹ ਸ਼ਾਇਦ ਤੁਹਾਡੇ ਯਾਦ ਹੋਊਗਾ, ਅੱਜ ਢੁਕਦੀ ਇੱਕ ਕਹਾਣੀ ਸੀ ਮੈਂ ਲਿਖੀ ਸੀ, ਛੋਟੀ ਜਿਹੀ ਕਹਾਣੀ ਨੀ ਸੀ, ਛੋਟਾ ਜਿਹਾ ਇੱਕ ਵਰਤਾਰਾ ਸੀਗਾ
ਜੀ,
ਜਮੀਰ ਤੇ ਅਮਾਨ ਸ਼ਾਇਦ ਇਹ ਜਾਂ ਨਾਂ ਸੀ ਮੇਰੀ ਕਹਾਣੀ ਦਾ, ਤੇ ਉਹ ਕਹਾਣੀ ਨੀ ਸੀਗੀ ਅਸਲ ਚ, ਉਹ ਮੇਰੀ ਨਾ ਇੱਕ ਹੱਡ ਬੀਤੀ ਸੀਗੀ, ਤੇ ਇਵੇਂ ਮਿਸਟੇਕ ਮੇਰੇ ਤੋਂ ਹੋਈ ਸੀਗੀ, ਸੇਮ ਚੀਜ਼ ਹੀ ਮੇਰੇ ਤੋਂ ਮਿਸਟੇਕ ਹੋਈ ਸੀ। ਤਾਂ ਉਹ ਮਿਸਟੇਕ ਤੋਂ ਬਾਅਦ ਮੈਂ ਆਪਦੇ ਆਪ ਨੂੰ ਕੋਸ਼ਿਸ਼ ਕੀਤਾ ਵੀ ਮੈਂ ਆਪਦੇ ਆਪ ਨੂੰ ਸੁਧਾਰ ਸਕਾਂ, ਉਹ ਜੀ ਮਿਸਟੇਕ ਨਾ ਕਰ ਸਕਾਂ, ਤੇ ਉਹ ਕਹਾਣੀ ਦੁਨੀਆਂ ਤੱਕ ਗਈ ਵੀ ਬਹੁਤ ਸਾਰੇ ਥਾਵਾਂ ਤੱਕ ਗਈ ਸੀ ਉਹ ਕਹਾਣੀ। ਤੇ ਉਸ ਕਹਾਣੀ ਜੇ ਤੁਹਾਨੂੰ ਇਜਾਜ਼ਤ ਹੋਵੇ ਤਾਂ ਮੇਰੇ ਸਾਹਮਣੇ ਆ ਕਹਾਣੀ, ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਆ ਤੇ ਉਹ ਇਸ ਮੈਂ ਆਪਦਾ ਲਾਹਾ ਲੈ ਜਾਣ ਲੱਗਿਆ ਇਸ ਚੀਜ਼ ਦੇ ਵਿੱਚ ਇਸ ਘਟਨਾਕ੍ਰਮ ਚ। ਤੇ ਉਹ ਕਹਿੰਦੇ ਨੀ ਹੁੰਦੇ ਜੋ ਜਮਾਨਾ ਚਾਹੇ ਦੂਜਿਆਂ ਨੂੰ ਮਤਾਂ ਦੇਣ ਦਾ ਹੁੰਦਾ ਵੀ ਫਲਾਣਾ ਫਲਾਣੇ ਟਾਈਮ ਦਾ ਲਾਹਾ ਲੈ ਰਿਹਾ, ਲਾਹਾ ਮੈਂ ਵੀ ਲੈ ਰਿਹਾ। ਪਰ ਮੈਨੂੰ ਲੱਗਦਾ ਵੀ ਅੱਜ ਕਈ ਵਾਰੀ ਨਾ ਉਹ ਮੇਰੇ ਉਸਤਾਦ ਨੇ ਇੱਕ ਗੱਲ ਕਹੀ ਸੀ ਵੀ ਡਿਕਸ਼ਨਰੀ ਉਦੋਂ ਦੇਖੀ ਹੁੰਦੀ ਆ ਜਦੋਂ ਤੁਹਾਨੂੰ ਜਿਗਿਆਸਾ ਹੋਵੇ ਵੀ ਭਾਈ ਕਿਹੜੇ ਸ਼ਬਦ ਦਾ ਕੀ ਅਰਥ ਆ, ਜੇ ਉਸੇ ਟਾਈਮ ਤੇ ਦੇਖੋ ਤਾਂ ਤੁਹਾਨੂੰ ਉਹ ਯਾਦ ਰਹਿ ਜਾਂਦੀ ਆ। ਸੋ ਉਹੀ ਚੀਜ਼ ਮੈਨੂੰ ਆਇਆ ਵੀ ਹੁਣ ਢੁਕਵੇਂ ਥਾਂ ਦੇ ਉੱਤੇ ਨਾ ਜੇ ਇਹ ਗੱਲ ਸਾਂਝੀ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ। ਤਾਂ ਮੇਰੀ ਜਿਹੜੀ ਉਹ ਕਹਾਣੀ ਦਾ ਨਾਂ ਸੀਗਾ ਜੀ ਜਮੀਰ ਤੇ ਇਮਾਨ, ਤੇ ਉਹ ਚ ਮੈਂ ਲਿਖਿਆ ਸੀ ਵੀ ਇੱਕ ਨਿੱਕੀ ਜਿਹੀ ਹੱਡ ਬੀਤੀ ਆ ਜੀ ਆਪਣਾ ਸਾਂਝੀ ਕਰ ਰਿਹਾ। ਤੇ ਉਹਦੇ ਚ ਸੀ ਹੋਇਆ ਇਹ ਕਿ ਮੈਂ ਅੱਜ ਆਪਣੇ ਕੁਝ ਨਿੱਜੀ ਰੁਝੇਵੇਂ ਚ ਐਡਲੇਡ ਦੀ ਇੱਕ ਸੁੰਨੀ ਜਿਹੀ ਗਲੀ ਚ ਕਾਰ ਪਾਰਕ ਕਰਕੇ ਆਪਣੇ ਮਿੱਤਰ ਜੌਲੀ ਦੇ ਘਰ ਗੱਲੀ ਲੱਗ ਗਿਆ। ਜਦੋਂ ਦੋ ਘੰਟਿਆਂ ਬਾਅਦ ਕਾਰ ਚ ਆ ਕੇ ਬੈਠਿਆ ਤਾਂ ਸ਼ੀਸ਼ੇ ਤੇ ਵਾਈਪਰ ਹੇਠ ਇੱਕ ਲੰਡੀ ਜਿਹੀ ਪਰਚੀ ਪਈ ਦੇਖੀ। ਪਹਿਲੇ ਨਜ਼ਰੇ ਖਿਆਲ ਆਇਆ ਮਾਸਾ ਕਿਤੇ ਜੈਲੋ ਲਾਈਨ ਤੇ ਨਾ ਤਾਂ ਨਹੀਂ ਪਾਰਕ ਕਰ ਗਿਆ ਸੀ, ਕਿਉਂਕਿ ਇਹੋ ਜਿਹੇ ਵੇਲੇ ਕਈ ਵਾਰ ਕੌਂਸਲ ਵਾਲੇ $50 ਦੀ ਪਰਚੀ ਲਾ ਜਾਂਦੇ ਹਨ। ਪਰ ਇਹ ਤਾਂ ਐਵੇਂ ਪਾਟੇ ਜਿਹੇ ਕਾਗਜ਼ ਤੇ ਪੈਨ ਨਾਲ ਲਿਖੀਆਂ 4 ਲਾਈਨਾਂ ਸਨ, ਜਿਸ ਤੇ ਅੰਗਰੇਜ਼ੀ ਚ ਸਤਿ ਸ੍ਰੀ ਅਕਾਲ ਮਤਲਬ ਹਾਏ ਲਿਖਣ ਤੋਂ ਬਾਅਦ ਲਿਖਿਆ ਸੀ ਕਿ ਐਕਸੀਡੈਂਟਲੀ ਮੇਰੇ ਤੋਂ ਤੁਹਾਡੀ ਨੰਬਰ ਪਲੇਟ ਦੇ ਹੁੱਜ ਵੱਜ ਗਈ ਹੈ, ਜੇ ਤੁਹਾਨੂੰ ਇਸ ਦੇ ਬਦਲਣ ਤੇ ਕੋਈ ਖਰਚਾ ਆਉਂਦਾ ਹੈ ਤਾਂ ਬਿਨਾਂ ਝਿਜਕ ਮੈਨੂੰ ਹੇਠ ਦਿੱਤੇ ਨੰਬਰ ਤੇ ਕਾਲ ਕਰ ਲਿਓ। ਇਸ ਪਿੱਛੇ ਲਿਖਣ ਵਾਲੇ ਨੇ ਆਪਣਾ ਨਾਂ ਤੇ ਮੋਬਾਈਲ ਨੰਬਰ ਲਿਖਿਆ ਸੀ। ਕਿੰਨੀ ਦੇਰ ਮਨ ਅੰਦਰ ਹੀ ਅਧੇੜ ਬੋਣ ਕਰਦਾ ਰਿਹਾ, ਉੱਥੇ ਖੜਾ ਰਿਹਾ, ਫਿਰ ਚਿਹਰੇ ਤੇ ਮੁਸਕਾਨ ਤੇ ਦਿਲ ਚ ਉਸ ਇਨਸਾਨ ਨੂੰ ਦੁਆਵਾਂ ਦਿੰਦੇ ਹੋਏ ਪਰਚੀ ਤੇ ਲਿਖੇ ਨੰਬਰ ਤੇ ਸੁਨੇਹਾ ਭੇਜ ਦਿੱਤਾ ਕਿ ਥੈਂਕਸ ਮੇਟ ਆਲ ਗੁੱਡ, ਕਿਉਂਕਿ ਨੁਕਸਾਨ ਨਾਂ ਦੀ ਕੋਈ ਚੀਜ਼ ਨਹੀਂ ਸੀ ਦਿਖਾਈ ਦੇ ਰਹੀ, ਐਵੇਂ ਥੋੜੀ ਜਿਹੀ ਨੰਬਰ ਪਲੇਟ ਉੱਪਰ ਨੂੰ ਉੱਠੀ ਸੀ ਤੇ ਮੈਂ ਪੈਰ ਨਾਲ ਦੱਬ ਦਿੱਤੀ ਸੀ, ਜੋ ਕਿ ਉਹ ਇਨਸਾਨ ਵੀ ਬੜੀ ਆਰਾਮ ਨਾਲ ਕਰ ਸਕਦਾ ਸੀ, ਪਰ ਉਸਨੂੰ ਕੋਈ ਇਸ ਗਲੀ ਚ ਦੇਖਣ ਵਾਲਾ ਵੀ ਨਹੀਂ ਸੀ। ਮੈਂ ਆਪਣੇ ਆਪ ਨੂੰ ਪੁੱਛਿਆ ਉਸਨੇ ਇੰਜ ਕਿਉਂ ਨਹੀਂ ਕੀਤਾ। ਫਿਰ ਪਰਮਿੰਦਰ ਸੋਢੀ ਦੀ ਸੰਸਾਰ ਪ੍ਰਸਿੱਧ ਮੁਹਾਵਰੇ ਕਿਤਾਬ ਵਿੱਚੋਂ ਸਲੋਵਾਕੀਆ ਦੀ ਇਹ ਕਹਾਵਤ ਕਿ ਜ਼ਮੀਰ ਹਜ਼ਾਰਾਂ ਗਵਾਹਾਂ ਦੇ ਬਰਾਬਰ ਹੁੰਦੀ ਹੈ ਤੇ ਰੋਮਨ ਕਹਾਵਤ ਕਿ ਇੱਕ ਅਮਾਨ ਹਜ਼ਾਰਾਂ ਗਵਾਹਾਂ ਦੇ ਬਰਾਬਰ ਹੁੰਦਾ ਹੈ ਚੇਤੇ ਆ ਗਈਆਂ। ਸੋਚਿਆ ਇਹ ਪਰਚੀ ਉਸ ਇਨਸਾਨ ਦੀ ਜ਼ਮੀਰ ਅਤੇ ਇਮਾਨ ਦੀ ਆਵਾਜ਼ ਹੈ, ਪਰ ਇਸ ਸੋਚ ਨੇ ਵੀ ਫੇਰ ਮੈਨੂੰ ਸੋਚਾਂ ਦੀ ਘੁੰਮਣ ਘੇਰੀ ਸੁੱਟ ਦਿੱਤਾ। ਅੰਦਰੋਂ ਆਵਾਜ਼ ਆਈ, ਇਸ ਅਮਾਨ ਅਤੇ ਜ਼ਮੀਰ ਨੇ ਉਸ ਵਕਤ ਮੈਨੂੰ ਆਵਾਜ਼ ਕਿਉਂ ਨਹੀਂ ਮਾਰੀ ਜਦੋਂ ਮੈਂ ਕਾਰ ਪਾਰਕ ਕਰਕੇ ਜਾਣ ਲੱਗੇ ਨੇ ਇਸ ਸੋਹਣੇ ਤੇ ਸਾਫ ਮੁਲਕ ਚ ਆਸਾ ਪਾਸਾ ਜਿਹਾ ਦੇਖ ਕੇ ਮੂੰਹ ਵਿਚੋਂ ਅੱਧ ਚੱਬੀ ਜਿਹੀ ਚਿੰਗਮ ਸੜਕ ਤੇ ਸਿੱਟ ਦਿੱਤੀ ਸੀ। ਚਲੋ ਇਸ ਘਟਨਾ ਕ੍ਰਮ ਨੇ ਮੇਰੀ ਗੂੜੀ ਨੀਂਦ ਸੁੱਤੇ ਪਏ ਜਮੀਰ ਅਤੇ ਮਾਨ ਨੂੰ ਹਲੂਣਿਆ ਤੇ ਮੈਂ ਕਾਰ ਚ ਉਤਰ ਆਇਆ। ਮੇਰੀ ਨਿਗਾਹ ਚਾਰ ਚ ਫੇਰੇ ਉਸ ਚਿੰਗਮ ਨੂੰ ਤਲਾਸ਼ਣ ਲੱਗ ਪਈ ਪਰ ਉਸਦਾ ਨਾਮੋ ਨਿਸ਼ਾਨ ਦਿਖਾਈ ਨਾ ਦਿੱਤਾ। ਇਹ ਸੋਚ ਕੇ ਘਰ ਨੂੰ ਚਾਲੇ ਪਾ ਲਏ ਕਿ ਲੱਗਦਾ ਮਿੰਟੂ ਬਰਾੜਾ ਤੇਰੀ ਜਮੀਰ ਤੇ ਅਮਾਨ ਨੂੰ ਤਾਂ ਕੋਈ ਕਾਰ ਆਪਣੇ ਟਾਇਰ ਨਾਲ ਚੰਬੇੜ ਕੇ ਲੈ ਗਈ।
ਬਹੁਤ ਖੂਬ, ਬਹੁਤ ਹੀ ਪਿਆਰੀ ਤਰ੍ਹਾਂ ਤੁਸੀਂ ਡਿਸਕ੍ਰਾਈਬ ਕੀਤਾ ਬਰਾੜ ਸਾਹਿਬ ਉਹ ਇਮੋਸ਼ਨਸ ਨੂੰ, ਜਜ਼ਬਾਤਾਂ ਨੂੰ।
ਜੀ ਦੇਖੋ ਇਹ ਮੇਰੇ ਮੇਰੇ ਹੱਡ ਬੀਤੀ ਸੀਗੀ ਤੇ ਮੈਨੂੰ ਲੱਗਿਆ ਵੀ ਹਾਂ ਮੈਨੂੰ ਹਲੂਣਾ ਆਇਆ ਇਸ ਗੱਲ ਦਾ ਵੀ ਕੋਈ ਬੰਦਾ ਜਮੀਰ ਅਮਾਨ ਦੀ ਆਵਾਜ਼ ਸੁਣ ਕੇ ਇੰਨਾ ਕੁਛ ਕਰ ਰਿਹਾ ਤੇ ਮੇਰੀ ਜਮੀਰ ਆਵਾਜ਼ ਨੂੰ ਕਿੱਥੇ ਗਈ ਸੀ, ਮੂੰਹ ਕਿਉਂ ਨੀ ਬੋਲੀ। ਸੋ ਇਹ ਚੀਜ਼ ਸੱਜਣ ਹੋਰਾਂ ਤੋਂ ਵੀ ਹੋਈ ਆ, ਮਿਸਟੇਕ ਤਾਂ ਹੋਈ ਆ, ਪਰ ਸਾਨੂੰ ਚਾਹੀਦਾ ਵੀ ਇੱਕ ਬੰਦੇ ਦੇ ਕਰਕੇ ਅਸੀਂ ਇੱਕ ਥਾਪਣ ਦੇ ਕਾਬਲ ਹੋਏ ਆ, ਅਸੀਂ ਕੁਛ ਉੱਚਾ ਕਹਿਣ ਦੇ ਕਾਬਲ ਹੋਏ ਆ ਤੇ ਉਹਦੀ ਇੱਕ ਨਿੱਕੀ ਜਿਹੀ ਮਿਸਟੇਕ ਨੂੰ ਅਸੀਂ ਅੱਖੋਂ ਲੋ ਕਰੀਏ ਤੇ ਇਸ ਨੂੰ ਮੁੱਦੇ ਨੂੰ ਜ਼ਿਆਦਾ ਤੂਲ ਨਾ ਦੇਈਏ, ਇੱਥੇ ਛੱਡ ਦਈਏ, ਇਹ ਜ਼ਿਆਦਾ ਬਿਹਤਰ ਆ। ਪਰ ਕੁੱਲ ਮਿਲਾ ਕੇ ਹੁਣ ਇਸ ਚੀਜ਼ ਤੋਂ ਸਿੱਖਿਆ ਸਬਕ ਜ਼ਰੂਰ ਸਾਰਿਆਂ ਨੂੰ ਲੈਣਾ ਚਾਹੀਦਾ ਵੀ ਚਾਹੇ ਅਸੀਂ ਕਿਸੇ ਵੀ ਰੁਤਬੇ ਅਹੁਦੇ ਤੇ ਪਹੁੰਚ ਗਏ ਪਰ ਸਾਨੂੰ ਕੁਦਰਤ ਦੀ ਆਲੇ ਦੁਆਲੇ ਦੀ ਜਿੱਥੇ ਰਹਿੰਦੇ ਆ ਉੱਥੋਂ ਦੇ ਕਾਨੂੰਨ ਦੀ ਇਹਨਾਂ ਦਾ ਸਤਿਕਾਰ ਸਾਨੂੰ ਕਰਨਾ ਬਣਦਾ। ਕਈ ਵਾਰੀ ਕੀ ਹੁੰਦਾ ਨਾ ਕਹਿੰਦੇ ਹੁੰਦੇ ਆ ਵੀ ਜਿਹੜਾ ਬੰਦਾ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਲਾਪਰਵਾਹੀਆਂ ਕਰਦਾ ਉਹ ਵੱਡੀਆਂ ਗੱਲਾਂ ਵੀ ਜਿਹੜੀਆਂ ਲਈ ਪਰਵਾਹ ਨਹੀਂ ਕਰਦਾ ਵੱਡੀਆਂ ਗੱਲਾਂ ਦੇ ਵਿੱਚ ਵੀ ਉਹ ਫਿਰ ਉਹ ਜੀ ਦਿਖਾਊਗਾ। ਸੋ ਨਿੱਕੀਆਂ ਨਿੱਕੀਆਂ ਗੱਲਾਂ ਦੇ ਪਰਵਾਹ ਕਰਨ ਵਾਲਾ ਬੰਦਾ ਹਮੇਸ਼ਾ ਜ਼ਿੰਮੇਵਾਰ ਬੰਦਾ ਹੁੰਦਾ। ਸੋ ਕਈ ਵਾਰੀ ਇਹ ਹੁੰਦਾ ਵੀ ਜਿਹੜੀ ਅਸਲ ਰੌਲਾ ਹੁਣ ਇਹੀ ਉੱਠਣਾ ਵੀ ਕੀ ਆਪਾਂ ਉਹ ਬੰਦੇ ਤੇ ਵਿਸ਼ਵਾਸ ਜਾਂ ਉਸ ਬੰਦੇ ਦੇ ਨੂੰ ਇਹ ਤਾਂ ਨਹੀਂ ਹੈ ਵੀ ਕੱਲਾ ਗਵਾਰ ਹੀ ਬਣਾ ਕੇ ਪੇਸ਼ ਕਰ ਰਹੇ ਹੋਈਏ ਜਿਹੜੇ ਉਹਦੇ ਅਸਲੀ ਸੰਸਕਾਰ ਆ। ਕਹਿੰਦੇ ਨੇ ਉਹਦੇ ਗੁੱਸੇ ਚ ਪਤਾ ਲੱਗਦਾ, ਜਦੋਂ ਬੰਦਾ ਕ੍ਰੋਧ ਚ ਹੁੰਦਾ ਉਦੋਂ ਪਤਾ ਲੱਗਦਾ ਵੀ ਉਹਦੇ ਅਸਲੀ ਸੰਸਕਾਰ ਕੀ ਆ, ਉਦੋਂ ਉਹ ਨਿਕਲਦੀਆਂ ਫਿਰ ਅੰਦਰੋਂ ਗੱਲਾਂ। ਸੋ ਇਹ ਇਹ ਕਾਰਨ ਬਣਿਆ ਪਰ ਕੁੱਲ ਮਿਲਾ ਕੇ ਮੇਰਾ ਤਾਂ ਮੰਨਣਾ ਜੀ ਇਹਨੂੰ ਇੱਥੇ ਛੱਡ ਦਿੱਤਾ ਜਾਵੇ ਤਾਂ ਬਿਹਤਰ ਆ।
ਜੀ ਬਿਲਕੁਲ ਬਰਾੜ ਸਾਹਿਬ, ਸੋ ਸੁਰਖੀਆਂ ਦੇ ਵਿੱਚ ਵੀ ਜੇ ਅਖਬਾਰ ਤੇ ਨਜ਼ਰ ਮਾਰਾਂ ਤੇ ਉਹਦੇ ਵਿੱਚ ਵੀ ਸੁਰਖੀਆਂ ਦੇ ਵਿੱਚ ਇਹ ਜਿਹੜੀ ਖਬਰ ਆ ਉਹ ਆਈ ਹੋਈ ਆ ਔਰ ਬੜੀ ਵਿਅੰਗਾਤਮਕ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਇਸ ਨੂੰ ਕਿ ਬੱਲੇ ਵਿੱਚ ਚਲਾਕ ਸੱਜਣਾ ਖਾ ਕੇ ਚੈਰੀਆਂ ਸੜਕ ਉੱਤੇ ਸੁੱਟਦਾ। ਸੋ ਬਿਲਕੁਲ ਜੀ ਉਹ ਇੱਕ ਛਵੀ ਜਿਹੜੀ ਆ ਉਹਨੂੰ ਕਿਤੇ ਨਾ ਕਿਤੇ ਜਿਹੜਾ ਖਰਾਬ ਤੇ ਕੀਤਾ ਗਿਆ ਹੈ
ਤੇ
ਖਬਰਾਂ ਬਰਾੜ ਸਾਹਿਬ ਮੈਂ ਜਿਹੜੇ ਮੈਸੇਜਿਸ ਆ ਕੁਛ ਆਏ ਹੋਏ ਮੈਂ ਉਹ ਪਹਿਲਾਂ ਲੈ ਲਾ ਉਸ ਤੋਂ ਬਾਅਦ ਅਸੀਂ ਖਬਰਾਂ ਵਿੱਚ ਅੱਗੇ ਚੱਲਦੇ ਹਾਂ। ਧਨੀ ਸਾਹਿਬ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਜੀ ਸੀ ਤੇ ਨਾਲ ਹੀ ਗੁੱਡ ਮਾਰਨਿੰਗ ਦੇ ਬੜਾ ਪਿਆਰਾ ਜਿਹਾ ਫੋਟੋ ਮੈਸੇਜ ਭੇਜਿਆ ਸੀ ਇੱਕ ਬੱਚੇ ਦੀ ਸਮਾਈਲ ਦੇ ਨਾਲ ਤੇ ਪੁੱਛਿਆ ਹੋਇਆ ਹੋਰ ਕੀ ਹਾਲ ਚਾਲ ਹੈ। ਬਿਲਕੁਲ ਠੀਕ ਠਾਕ ਧਨੀ ਸਾਹਿਬ ਤੇ ਉਮੀਦ ਕਰਦੇ ਆ ਤੁਸੀਂ ਸਭ ਵੀ ਠੀਕ ਠਾਕ ਹੋਵੋਗੇ। ਰਾਜ ਮਹਿੰਦਰ ਸਿੰਘ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਨਾਲ ਹੀ ਇੱਕ ਪੁਰਾਣੀ ਜਿਹੀ ਜਿਹੜਾ ਆਪਣਾ ਚੌਂਕਾ ਹੁੰਦਾ ਸੀਗਾ ਉਹਦੀ ਫੋਟੋ ਭੇਜੀ ਹੈ। ਕੱਚਾ ਚੌਂਕਾ ਜੀ, ਚੁੱਲ੍ਹਾ ਬਣਿਆ ਹੋਇਆ, ਟੋਕਰੇ ਦੇ ਵਿੱਚ ਪਾਥੀਆਂ ਪਈਆਂ ਤੇ ਸਾਈਡ ਤੇ ਚਾਟੀ ਪਈ ਹੋਈ ਹੈ, ਬੜਾ ਪਿਆਰਾ ਜਿਹਾ ਨਜ਼ਾਰਾ ਹੈ। ਬਹੁਤ ਬਹੁਤ ਧੰਨਵਾਦ ਰਾਜ ਮਹਿੰਦਰ ਜੀ। ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਇੱਕ ਫੋਟੋ ਭੇਜੀ ਹੈ ਜੀ, ਇੱਕ ਬਜ਼ੁਰਗ ਜੋੜਾ ਜਿਹੜਾ ਬਰਾੜ ਸਾਹਿਬ ਉਹ ਮੰਜੇ ਉੱਤੇ ਬੈਠਾ ਹੋਇਆ ਹੈ ਤੇ ਜਿਹੜੀ ਪਤਨੀ ਹੈ ਨਾ ਉਹ ਆਪਣੇ ਪਤੀ ਦੇ ਨਹੁੰ ਕੱਟ ਰਹੀ ਹੈ, ਉਹ ਜਿਹੜੀ ਬਜ਼ੁਰਗ ਔਰਤ ਹੈ। ਤੇ ਲਿਖਿਆ ਹੋਇਆ ਹੈ ਕਿ ਪਤਨੀ ਤੋਂ ਵੱਡਾ ਕੋਈ ਸਾਥ ਨਹੀਂ, ਪਤੀ ਤੋਂ ਵੱਡਾ ਕੋਈ ਸਹਾਰਾ ਨਹੀਂ, ਇਹਨੂੰ ਹੀ ਕਹਿੰਦੇ ਨੇ ਜੀਵਨ ਸਾਥੀ।
ਪਰ ਲੇਟ ਸਮਝਦੇ ਆ ਗੱਲ ਅਸੀਂ, ਮੇਰਾ ਮੰਨਣਾ ਮੇਰੀ ਮੇਰਾ ਇਹ ਤਜਰਬਾ ਵੀ ਅਸੀਂ ਇਹ ਗੱਲਾਂ ਲੇਟ ਜਾ ਕੇ ਸਮਝਦੇ ਆ, ਜਦੋਂ ਸਾਨੂੰ ਸਮਝਣੀਆਂ ਚਾਹੀਦੀਆਂ ਉਦੋਂ
ਨਹੀਂ ਸਮਝਦੇ। ਇਹ ਤੁਸੀਂ ਬਿਲਕੁਲ ਠੀਕ ਕਿਹਾ। ਤੇ ਈਮੇਲਸ ਰਾਹੀਂ ਵੀ ਸਾਡੇ ਨਾਲ ਦਵਿੰਦਰ ਸ਼ਰਮਾ ਹੁਣਾਂ ਨੇ ਸਾਂਝ ਪਾਈ ਸੀ, ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਇਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਐਮ ਏ ਵਿਰਕ ਦਾ ਪਿੰਡਾਂ ਵਾਲੇ। ਸੋ ਜੀ ਤੁਹਾਡੀ ਇਹ ਫਰਮਾਇਸ਼ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ, ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ। ਸੁਖਵਿੰਦਰ ਸੌਂਦ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਿਡਨੀ ਤੋਂ, ਸਤਿ ਸ੍ਰੀ ਅਕਾਲ ਸੌਂਦ ਸਾਹਿਬ। ਤੇ ਸੰਦੀਪ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਸਨੀ ਸਿੰਘ ਹੁਣਾਂ ਨੇ ਇੱਕ ਮੈਸੇਜ ਭੇਜਿਆ ਹੈ ਜੀ, ਗੁੱਡ ਮਾਰਨਿੰਗ ਬੁਲਾਈ ਹੈ ਸਾਰਿਆਂ ਨੂੰ ਤੇ ਲਿਖਿਆ ਹੈ ਕਿ ਸਨੀ ਡੇ ਹੈ ਜੀ। ਸੋ ਸੂਰਜ ਦੀ ਇਹ ਵੀ ਅੱਜ ਧੁੱਪ ਨੂੰ ਮਾਨਣਗੇ। ਸੋ ਇਹਨਾਂ ਨੇ ਇੱਕ ਲਿਖਿਆ ਹੈ ਜੀ ਕਿ ਪਾਂਚ ਦੋਸਤ ਥੇ, ਉਨਮੇ ਸੇ ਏਕ ਸਰਦਾਰ ਥਾ, ਬਾਕੀ ਚਾਰ ਮੇ ਏਕ ਸਿੰਧੀ, ਏਕ ਮੁਸਲਿਮ, ਏਕ ਈਸਾਈ, ਏਕ ਸ਼ਰਮਾ, ਚਾਰੋ ਸਰਦਾਰ ਜਾਤੀ ਪਰ ਜੋਕ ਮਾਰ ਰਹੇ ਥੇ ਔਰ ਹੱਸ ਰਹੇ ਥੇ, ਸਰਦਾਰ ਚੁੱਪ ਚਾਪ ਸੁਣਤਾ ਰਹਾ। ਅਗਲੇ ਦਿਨ ਉਸਨੇ ਚਾਰੋਂ ਕੋ ਏਕ ਏਕ ਰੁਪਏ ਕੇ ਸਿੱਕੇ ਦੇ ਕਰ ਕਹਾ, ਯੇ ਸਿੱਕੇ ਕਿਸੀ ਐਸੇ ਭਿਖਾਰੀ ਕੋ ਦੇ ਦੇਣਾ ਜੋ ਸਰਦਾਰ ਹੋ। ਛੇ ਮਹੀਨੇ ਬਾਅਦ ਵੋ ਲੋਕ ਵਾਪਸ ਆਏ ਔਰ ਉਨ੍ਹੋਂਨੇ ਉਸ ਸਰਦਾਰ ਦੋਸਤ ਕੋ ਵਹੀ ਚਾਰ ਸਿੱਕੇ ਵਾਪਸ ਕੀਏ ਔਰ ਬੋਲੇ ਕਿ 120 ਕਰੋੜ ਕੀ ਭਾਰਤ ਕੀ ਆਬਾਦੀ ਮੇ ਹਮੇ में भी हमें एक भी सरदार भिखारी नहीं मिला। दिमाग, मेहनत, लगन, ईमानदारी और सच्चाई, यही है सरदार की शान। गर्व से कहिए द ग्रेट सरदार। सो इन्होंने इस वेदे विच सरदारी जड़ी पेश की है। सो दोस्ती करो सरदार से और जियो जिंदगी ठाट से। सो ये लिखा सनी सिंह हुणा ने जिहड़ा मैसेज भेजिया सी।
सरदार नी कहना कुड़ी है, सरदार जी लाउणा नाल डायलॉग सरदार दे नाल हमेशा जी जचदा
जी। सो कुलदीप कौर हुणा ने भी मैसेज कीता, कहिंदे जी वाहिगुरु जी का खालसा वाहिगुरु जी की फतेह। वीर जी हरमन ऐप ते आवाज डबल डबल आ रही है जी, सो इन्होंने उधर ध्यान दवाया है। ठीक है जी, वो सब फिक्स हो गए सरबजीत जी। ते इन्होंने कहा है कि प्रोग्राम बड़ा वधिया शुरू होया जी, ते वाहिगुरु जी इसे तरह मेहर बनाई रखना, आप सब दा दिन बहुत वधिया होवे, यही अरदास करदे आं जी। ते लिखिया है कि जदों एक भगत बच्चे वांग अपना सब कुछ परमात्मा रूपी मां दे चरणां विच अर्पित कर दिंदा है, तां फिर परमात्मा उसकी हर परिस्थिति विच रक्षा करदा है। सब तो अहम गल परमात्मा यही करदा है जो उसके बच्चियां दे लई पूर्ण तौर ते हितकारी हुंदा है। कुलदीप कौर उन्होंने मैसेज भेजिया सी जी। रणजीत सिंह रेवाइट वाले ने भी गुड रणजीत सिंह रेवाइट वाले ने भी गुड मॉर्निंग बुला दिती है जी। सो गुड मॉर्निंग जी साडे वालों भी। विक्रमजीत सिंह हुणा ने भी सत श्री अकाल बुलाई है सारिया नू। सत श्री अकाल विक्रमजीत जी। ते गौरव शर्मा हुणा ने भी सत श्री अकाल बुलाई है, कहिंदे सुखप्रीत भैन जी ते मिंटू बाई जी। सो जगतार गिल ढुड्डी के हांगकांग वाले भी पहुंच गए जी, अपने अंदाज दे विच इन्हां ने जिहड़ी शुभ सवेर कह दिता है। पौ फुट रही है जी किते। ते लिखिया है कि इस संसार विच हर नूं खुश करना नामुमकिन है, पर हर एक नाल खुश रहना मुमकिन है। सो शुभ सवेर क्या इन्होंने इस अंदाज दे विच। बहुत बहुत शुक्रिया ढुड्डी के जी, ते प्रोग्राम च सांझ इसे तरह तुसी पाई रखनी है। सो इंदर हुणा ने भी ईमेल राही सत श्री अकाल बुलाई है जी, कहिंदे तुहानू ते मिंटू वीर जी नू अते सारे स्रोतियां नू भी जी, प्रोग्राम रनिंग रियली वेरी गुड, नाइस डिस्कशन एंड व्यूज फ्रॉम एवरीबडी। आई गेस हरजीत सज्जन सिंह स्क्रू इन बैड लक फॉर और बैड टाइम। हरजीत सज्जन एंड द गाय हू मेक वीडियो बोथ नीड टू बी स्मार्ट फॉर कम्युनिटी, कहिंदे इंस्टेड ऑफ डूइंग मिस्टेक्स एंड ट्राइंग टू डिग्रेड आर पंजाबीज। माई व्यू इज hide mistake of somebody's is sometimes better than hurting million of hearts by showing our accuracy. So Inderjeet Singh hunan ne California USA to hi message kita hai Urad sahab
ji ji bilkul ji assi ta pehle hi kehne haan vi kai var sanu baddiyan cheezan de samne chotiyan chotiyan cheezan nu ignore karna penda te sanu kar dena chahida te dekho is cheez to sabak sajjan hora ne vi liya pashtawa ohna nu vi hoya hua nikki ji gall de karan jado ik tusi tamasha ban jande ho tade bade bade karjan nu ignore kar ditta janda so dooja eh hai vi main ik cheez note kiti hai vi harjeet sajjan na jehde oh politics de vich ਉਹਨਾਂ ਦਾ ਵੀ ਜਿਹੜਾ ਸਿਸਟਮ ਇਹ ਹੋਇਆ ਬਾਈ ਮਿਸਟੇਕ ਵਾਲੀ ਕਹਾਣੀ ਬਣੀ ਹੋਈ ਆ, ਕਿਉਂਕਿ ਉਹ ਉਹਨਾਂ ਨੂੰ ਲੈ ਕੇ ਆਂਦਾ ਗਿਆ ਪੋਲਿਟਿਕਸ ਦੇ ਵਿੱਚ ਜਿਹੜੇ ਢੰਗ ਨਾਲ, ਤੇ ਉਹ ਅਸਲੀ ਪੋਲਿਟਿਸ਼ੀਅਨਾਂ ਵਾਲੇ ਹਜੇ ਉਹਨਾਂ ਦੇ ਵਿੱਚ ਉਹ ਆਏ ਨਹੀਂ, ਜਿਹੜੇ ਹੁੰਦੇ ਆ ਨਾ ਵੀ ਚਿਹਰੇ ਦਿਖਾਣੇ ਕੇ ਔਰ ਤੇ ਖਾਣੇ ਕੇ ਔਰ ਵਾਲੇ ਦਾਂਤ ਨਹੀਂ ਹੁੰਦੇ ਜਿਵੇਂ ਗੱਲ ਹੁੰਦੀ ਆ, ਉਹ ਚੀਜ਼ ਆ ਉਹ ਹਜੇ ਆਈ ਨਹੀਂ ਹੈ। ਤੇ ਕਈ ਥਾਵਾਂ ਦੇ ਉੱਤੇ ਪਹਿਲਾਂ ਵੀ ਇੱਕ ਦੋ ਇਹੋ ਜਿਹੀਆਂ ਗਲਤੀਆਂ ਕਰ ਚੁੱਕੇ ਆ ਜਿਹੜੀਆਂ ਕਿ ਉਹ ਸਿਆਸੀ ਗਲਤੀਆਂ ਕਹੂੰਗਾ ਮੈਂ, ਇਹ ਗਲਤੀ ਹੋਰ ਕਿਸਮ ਦੀ ਸੀ, ਪਰ ਉਹ ਜਿਹੀਆਂ ਕਰ ਚੁੱਕੇ ਆ ਉਹਦਾ ਕਾਰਨ ਮੇਰਾ ਮੰਨਣਾ ਹੈ ਵੀ ਪੂਰਨ ਰੂਪ ਚੋਂ ਸਿਆਸੀ ਨਹੀਂ ਹੈ, ਇਹ ਵੀ ਇੱਕ ਕਾਰਨ ਆ
ਜੀ। ਜਗਵੀਰ ਸਿਡਨੀ ਤੋਂ ਸਾਡੇ ਨਾਲ ਇਹਨਾਂ ਨੇ ਸਾਂਝ ਪਾਈ ਹੈ ਜੀ, ਤੇ ਇਹਨਾਂ ਨੇ ਲਿਖਿਆ ਹੈ ਕਿ ਅੰਮ੍ਰਿਤਸਰ ਕੀ ਹਾਰ ਕਾ ਗੁੱਸਾ ਇਸ ਤਰ੍ਹਾਂ ਨਿਕਾਲਾ, ਜੇਟਲੀ ਜੀ ਨੇ ਦੁਨੀਆ ਕੀ ਸਬਸੇ ਬੜੀ ਰਸੋਈ ਪਰ 10 ਕਰੋੜ ਰੁਪਏ ਸਾਲਾਨਾ ਕਾ GST ਆਯਦ ਕੀਆ ਹੈ ਦੁਨੀਆ ਭਰ ਮੇ, ਕਹਿੰਦੇ ਇਸ ਕੀ ਨਿੰਦਾ ਹੋ ਰਹੀ ਹੈ। ਸੋ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕੈਨ ਯੂ ਪਲੀਜ਼ ਫਾਇੰਡ ਦਾ ਟਰੁੱਥ ਬਿਹਾਇੰਡ ਦੈਟ।
ਦੇਖੋ ਇਹ ਖਬਰ ਮੈਂ ਵੀ ਦੇਖੀ ਹੈ ਬਹੁਤ ਸਾਰੇ ਥਾਂ ਤੇ, ਇਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੇਰਾ ਮੰਨਣਾ ਇਹ ਨਹੀਂ ਹੈਗੀ, ਏਦਾਂ ਨਹੀਂ ਹੁੰਦਾ। ਇਹ ਗੱਲ ਨਹੀਂ ਹੈ ਵੀ ਜੇਤਲੀ ਜਿਹੜਾ ਹੈਗਾ ਇੱਕ ਬਹੁਤ ਸੁਲਝਿਆ ਹੋਇਆ ਪੁਰਾਣਾ ਵਕੀਲ ਆ, ਕਾਫੀ ਉਹਨੂੰ ਪੰਜਾਬੀਅਤ ਬਾਰੇ ਪਤਾ, ਸਿੱਖ ਧਰਮ ਬਾਰੇ ਪਤਾ, ਸਾਰਾ ਕੁਛ ਪਤਾ, ਤੇ ਇਹ ਨਹੀਂ ਹੁੰਦਾ ਵੀ ਉਹਦੇ ਅੰਮ੍ਰਿਤਸਰ ਤੋਂ ਇਲੈਕਸ਼ਨਾਂ ਦੀ ਹਾਰ ਦਾ ਜਿਹੜਾ ਭਾਂਡਾ ਉਹ ਦਰਬਾਰ ਸਾਹਿਬ ਦੇ ਉੱਤੇ ਜਾਂ ਲੰਗਰ ਦੇ ਉੱਤੇ ਭੰਨੂਗਾ। ਇਹ ਨਹੀਂ, ਇਹ ਇੱਕ ਰੁਟੀਨ ਸੀ, ਪਰ ਰੁਟੀਨ ਦੇ ਬਾਅਦ ਸ਼ਾਇਦ ਕੱਲ ਤੁਸੀਂ ਖਬਰ ਪੜ੍ਹੀ ਹੋਣੀ ਆ, ਕੱਲ ਖਬਰ ਆ ਰਹੀ ਆ ਵੀ ਇਹ ਜਿਹੜੇ ਧਾਰਮਿਕ ਥਾਂ ਦੇ ਜਿਹੜੇ ਲੰਗਰ ਆ ਉਹ ਲੰਗਰ ਜਿਹੜੇ ਉਹਨਾਂ ਨੂੰ ਵਾਪਸ ਕੀਤਾ ਜਾਊਗਾ, ਜਿਹੜੀ GST ਉਹਨਾਂ ਤੋਂ ਨਹੀਂ ਲਈ ਜਾਊਗੀ। ਸੋ ਇਸ ਕਰਕੇ ਕੁਝ ਨਾ ਕੁਝ ਜਿਹੜੀਆਂ ਗੱਲਾਂ ਦੇ ਵਿੱਚ ਫਰਕ ਹੈਗਾ ਇਸ ਚੀਜ਼ ਦਾ, ਪਰ ਸਾਨੂੰ ਕਈ ਵਾਰੀ ਨਾ ਅਸੀਂ ਉਸ ਨੂੰ ਹੋਰ ਰੂਪ ਦੇ ਵਿੱਚ ਕੋਈ ਨਾ ਕੋਈ ਇਸ਼ੂ ਕੱਢ ਲੈਂਦੇ ਹਾਂ, GST ਦੇ ਵਿੱਚੋਂ ਇਹ ਇਸ਼ੂ ਕੱਢ ਕੇ ਲਿਆਉਂਦਾ ਸੀ। ਸੋ ਸਾਨੂੰ ਕੋਸ਼ਿਸ਼ ਚਾਹੀਦੀ ਆ ਵੀ ਏਦਾਂ ਨਹੀਂ ਹੋਣਾ ਚਾਹੀਦਾ, ਗੱਲਾਂ ਚੋਂ ਇਹ ਗੱਲ ਨਾ ਕੱਢੋ ਵੀ ਇਕੱਲੇ ਦਰਬਾਰ ਸਾਹਿਬ ਲਈ ਉਹਨਾਂ ਨੇ GST ਲੈ ਕੇ ਆਏ ਆ ਤੇ ਆਪਦੀ ਹਾਰ ਲਈ ਇਹ ਕੁਛ ਕਰ ਰਹੇ ਆ
ਜੀ। ਤੇ ਜੋਗਿੰਦਰ ਸਿੰਘ ਸੋਹੀ ਨੇ ਵੀ ਸਾਂਝ ਪਾਈ ਹੈ ਜੀ, ਗੁੱਡ ਮਾਰਨਿੰਗ ਕਹਿੰਦੇ ਬਰਾੜ ਸਾਹਿਬ ਐਂਡ ਸੁਖਪ੍ਰੀਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇੰਜੋਇੰਗ ਯੂਅਰ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਤੇ ਫਤਿਹ ਸਾਡੇ ਵੱਲੋਂ ਵੀ ਪ੍ਰਵਾਨ ਕਰੋ। ਤੇ ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ ਇਨ੍ਹਾਂ ਨੇ ਵੀ ਜੀ ਸਾਨੂੰ ਇੱਕ ਫੋਟੋ ਮੈਸੇਜ ਨਾਲ ਸਾਂਝ ਪਾਈ ਹੈ ਜੀ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਜੀ ਸੇਵਾ ਦਲ ਗੜ੍ਹਦੀ ਵਾਲਾ ਵੱਲੋਂ ਪਿੰਡ ਬਾਗਾ ਵਿਖੇ ਜੋ ਬੇਸਹਾਰਾ ਮੰਦ ਬੁੱਧੀ ਤੇ ਲਾਚਾਰ ਲਈ ਆਸ਼ਰਮ ਜਿਸ ਵਿਚ 23 ਮੈਂਬਰ ਹਨ, ਪਰ ਸਵੇਰੇ 4 ਵਜੇ ਸਾਡੇ ਆਸ਼ਰਮ ਦੇ ਹਰਮਨ ਪਿਆਰੇ ਤੇ ਠੰਡੇ ਸੁਭਾਅ ਦੇ ਮਾਲਕ ਤੇ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਸਭ ਨੂੰ ਮੋਹ ਲੈਣ ਵਾਲੇ ਬਾਪੂ ਜੀ ਇੰਦਰਪਾਲ ਜੀ ਅੱਜ ਮਿਤੀ 11/7 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਰਾਤ 1 ਵਜੇ ਬਾਪੂ ਜੀ ਦੇ ਪੇਟ ਵਿਚ ਜ਼ੋਰ ਨਾਲ ਦਰਦ ਹੋਇਆ ਤੇ ਉਹਨਾਂ ਨੂੰ ਜਗਜੀਵਨ ਹਸਪਤਾਲ ਗੜ੍ਹਦੀਵਾਲਾ ਵਿਖੇ ਦਾਖਲ ਕਰਵਾਇਆ ਗਿਆ ਤੇ ਉੱਥੇ ਉਹਨਾਂ ਦਾ ਇਲਾਜ 1 ਘੰਟੇ ਤੱਕ ਚੱਲਿਆ, ਪਰ ਜਦੋਂ ਫਰਕ ਨਾ ਪਿਆ ਤਾਂ ਉਹਨਾਂ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਹੁਸ਼ਿਆਰਪੁਰ ਜਾਂਦੇ ਹੋਏ ਬਾਗਪੁਰ ਤੋਂ ਅੱਗੇ ਜਾ ਕੇ ਇੱਕ ਦੌਰੇ ਨਾਲ ਬਾਪੂ ਜੀ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ। ਸੋ ਇਹਨਾਂ ਨੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਪਹੁੰਚਣ ਲਈ ਸਾਰਿਆਂ ਨੂੰ ਬੇਨਤੀ ਕੀਤੀ ਹੋਈ ਹੈ। ਸੋ ਸੰਪਰਕ ਲਈ ਨੰਬਰ ਦਿੱਤੇ ਹੋਏ ਆ ਜੀ, ਇੰਡੀਆ ਦਾ ਨੰਬਰ ਜਿਹੜਾ 94-172-60-895 ਹੈ ਤੇ ਮੈਲਬਰਨ ਦਾ ਨੰਬਰ ਜਿਹੜਾ ਹੈ ਜੀ 0433-61-1988। ਗੁਰਿੰਦਰ ਸਿੰਘ ਬੈਂਸ ਹੁਣਾਂ ਨੇ ਮੈਲਬਰਨ ਤੋਂ ਇਹ ਜਿਹੜੀ ਖਬਰ ਸਾਡੇ ਨਾਲ ਸਾਂਝੀ ਕੀਤੀ
ਸੀ। ਬਹੁਤ ਦੁੱਖ ਭਰੀ ਖਬਰ ਆ ਜੀ, ਬਹੁਤ ਚੰਗੇ ਕਾਰਜੇ ਕਰ ਰਹੇ ਸਨ ਸੱਜਣ ਮਿੱਤਰ ਸਾਡੇ ਜਿੰਨੇ ਵੀ ਇਕੱਠੇ ਰਲ ਕੇ ਕਰ ਰਹੇ ਤੇ ਖਾਸ ਕਰਕੇ ਬਾਬਾ ਜੀ। ਸੋ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਹਰਮਨ ਅਦਾਰੇ ਬੰਨਿਓ ਦੁੱਖ ਜਤਾਉਣੇ ਆ, ਪਰ ਉਹ ਚ ਵਧੀਆ ਜੀਵਨ ਜੀ ਕੇ ਗਏ ਆ ਜੀ, ਚੰਗੇ ਕਾਰਜ ਕਰਦੇ ਰਹੇ ਜਿੰਨਾ ਕੁ ਸਾਨੂੰ ਸੁਣਨ ਨੂੰ ਸਮਝਣ ਨੂੰ ਮਿਲਿਆ। ਸੋ ਪਰਮਾਤਮਾ ਉਹਨਾਂ ਨੂੰ ਜ਼ਰੂਰ ਇਹ ਸੌਗਾ ਗਾਉਣ ਤੋਂ ਮੁਕਤੀ ਦੇਣਗੇ ਜੀ
ਜੀ। ਤੇ ਜਸਵਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਨੂੰ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਰਮਨਜੀਤ ਜੰਦੋਰੀਆ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਭ ਨੂੰ ਤੇ ਲਿਖਿਆ ਹੈ ਕਿ ਆਸ਼ਾ ਐਸੀ ਹੋ ਜੋ ਮੰਜ਼ਿਲ ਤੱਕ ਲੈ ਜਾਏ, ਮੰਜ਼ਿਲ ਐਸੀ ਹੋ ਜੋ ਜੀਵਨ ਜੀਣਾ ਸਿਖਾ ਦੇ, ਜੀਵਨ ਐਸਾ ਹੋ ਜੋ ਸੰਬੰਧੋਂ ਕੀ ਕਦਰ ਕਰੇ, ਔਰ ਸੰਬੰਧ ਐਸੇ ਹੋ ਜੋ ਯਾਦ ਕਰਨੇ ਕੋ ਮਜਬੂਰ ਕਰ ਦੇ। ਦੁਨੀਆਂ ਕੇ ਰਹਿਣ ਬਸੇਰੇ ਮੇ ਪਤਾ ਨਹੀਂ ਕਿਤਨੇ ਦਿਨ ਰਹਿਣਾ ਹੈ, ਜੀਤ ਲੋ ਸਬਕੇ ਦਿਲੋਂ ਕੋ ਬਸ ਯਹੀ ਜੀਵਨ ਕਾ ਗਹਿਣਾ ਹੈ। ਸੋ ਬੜੀਆਂ ਪਿਆਰੀਆਂ ਲਾਈਨਾਂ ਇਹਨਾਂ ਨੇ ਭੇਜੀਆਂ ਸਾਨੂੰ ਜੀ, ਬਿਲਕੁਲ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦੇ ਉੱਤੇ ਅਸੀਂ ਪੂਰੇ ਉਤਰੀਏ ਵੀ, ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਸ਼ਾਮਿਲ ਵੀ ਕਰ ਸਕੀਏ।
ਮੇਰੇ ਕੋਲ ਇੱਧਰ ਪਰਸਨਲ ਮੈਸੇਜ ਆ ਰਿਹਾ ਸੱਜਣਾ ਮਿੱਤਰਾਂ ਦੇ, ਕਹਾਣੀ ਮੰਗੀ ਹੈ ਉਹਨਾਂ ਨੇ ਤੇ ਮੈਂ ਵੈਸੇ ਕੋਸ਼ਿਸ਼ ਕਰਦਾ ਸਰਬਜੀਤ ਹੋਰਾਂ ਨੂੰ ਭੇਜਦਾ ਤੇ ਸਰਬਜੀਤ ਹੋਰ ਬਲੌਗ ਦੇ ਜ਼ਰੀਏ ਤੁਹਾਡੇ ਸਾਰਿਆਂ ਤੱਕ ਉਹ ਕਹਾਣੀ ਜ਼ਰੂਰ ਪਹੁੰਚਾ ਦੇਣਗੇ। ਸੋ ਬਹੁਤ ਮਿਹਰਬਾਨੀ ਜੀ ਕਹਾਣੀ ਮੰਗਣ ਵਾਲੇ ਸਾਰੇ ਸੱਜਣਾਂ ਦੀ
ਜੀ। ਤੇ ਈਮੇਲ ਰਾਹੀਂ ਗੁਰਿੰਦਰ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ, ਗੁੱਡ ਈਵਨਿੰਗ ਬੁਲਾਈ ਹੈ ਫਰੋਮ USA ਵਰਜੀਨੀਆ ਤੋਂ ਇਹਨਾਂ ਨੇ ਗੁਰਿੰਦਰ ਸਿੰਘ ਹੁਣਾਂ ਨੇ। ਸੋ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੁਹਾਡਾ ਗੁਰਿੰਦਰ ਜੀ। ਤੇ ਜਗਤਾਰ ਗਿੱਲ ਢੁੱਡੀ ਕੇ ਹੁਣਾਂ ਨੇ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਮਿੰਟੂ ਵੀਰੇ, ਪੰਜਾਬ ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਸੀ ਕਿ ਪਾਰਟੀ ਦਾ ਢਾਂਚੇ ਦਾ ਐਲਾਨ 1 ਮਹੀਨੇ ਚ ਕਰ ਦੇਣਗੇ, ਪਰ ਮਹੀਨੇ ਤੋਂ ਉਪਰ ਹੋ ਗਿਆ ਹੈ, ਅਜੇ ਉਗ ਸੁਗ ਨਹੀਂ ਹੈ। ਮਸਲਾ ਹੁਣ ਵਿਰੋਧ ਲੀਡਰ ਦਾ ਵੀ ਆ ਗਿਆ ਹੈ। ਫੂਲਕਾ ਸਾਹਿਬ ਤੇ ਦਿੱਲੀ ਬਾਰ ਐਸੋਸੀਏਸ਼ਨ ਦੇ ਕੇਸ ਲੜਨ ਤੇ ਪਾਬੰਦੀ ਲੱਗਣ ਕਾਰਨ ਮਸਲਾ ਖੜਾ ਹੋ ਗਿਆ ਹੈ ਕਿ ਇਸ ਵਿਚ ਸਰਕਾਰ ਦੀ ਕੋਈ ਚਾਲ ਹੈ ਜਾਂ ਕੋਈ ਕਾਨੂੰਨੀ ਨੁਕਤਾ ਹੈ। ਇਸ ਸਾਰੇ ਵਰਤਾਰੇ ਬਾਰੇ ਕੀ ਕਹਿਣਾ ਹੈ। ਪੰਜਾਬ ਵਿਚ ਇਸ ਵਾਰ ਸਿਆਸੀ ਮਾਹੌਲ ਵੱਖਰੀ ਤਰ੍ਹਾਂ ਦਾ ਬਣਿਆ ਹੋਇਆ ਹੈ। ਇਸ ਵਾਰ ਨਾ ਜਿੱਤਿਆ ਹੋਇਆ ਨੇ ਨਾ ਹਾਰਿਆ ਹੋਇਆ ਨੇ ਕੋਈ ਧੰਨਵਾਦੀ ਦੌਰਾ ਨਹੀਂ ਕੀਤਾ। ਲੋਕ ਲੀਡਰਾਂ ਦੇ ਮੂੰਹ ਤੱਕਣ ਨੂੰ ਤਰਸੇ ਪਏ ਨੇ। ਇਸ ਸਾਰੇ ਵਰਤਾਰੇ ਨੂੰ ਤੁਹਾਡੀ ਅੱਖ ਕਿਵੇਂ ਦੇਖਦੀ ਹੈ? ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਪੁੱਛਿਆ ਜੀ।
ਦੇਖੋ ਢੁੱਡੀ ਕੇ ਸਾਹਿਬ, ਪਹਿਲੀ ਗੱਲ ਤਾਂ ਜਿਹੜਾ ਫੂਲਕਾ ਸਾਹਿਬ ਵਾਲਾ ਕੇਸ ਹੋਇਆ, ਇਹ ਮੈਂ ਚਾਹੇ ਇਹਨੂੰ ਅਸੀਂ ਸਿਆਸੀ ਜਿਹੜੀ ਮਰਜ਼ੀ ਰੰਗਤ ਦੇ ਦਈਏ, ਉਹ ਇੱਕ ਵੱਖਰਾ ਇਸ਼ੂ ਆ। ਪਰ ਮੇਰਾ ਮੰਨਣਾ ਇਹ ਆ ਵੀ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਅੰਦਰੂਨੀ ਗੱਲ ਆ, ਅੰਦਰੂਨੀ ਗੱਲ ਹੋਣ ਕਾਰਨ ਇਹ ਬਾਹਰ ਵਾਲਾ ਜਿਹੜਾ ਇੱਕ ਹਥਿਆਰ ਆ, ਜਿਹੜੀ ਕੱਲ ਪਰਸੋਂ ਬੜਾ ਵਧੀਆ ਕਿਸੇ ਨੇ ਕਾਰਟੂਨਿਸਟ ਨੇ ਫੜੀ ਸੀ ਅਸਲੀ ਗੱਲ ਅੰਦਰਲੀ, ਉਹ ਇਹ ਸੀ ਵੀ ਜਿਹੜੇ ਬਾਕੀ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਆ ਜਿਹੜੇ, ਉਹ ਕਹਿੰਦੇ ਹੁੰਦੇ ਆ ਵੀ ਥੋੜਾ ਇੱਕ ਦੂਜੇ ਉਹ ਕਰ ਰਹੇ ਸੀਗੇ, ਧੱਕਾ ਮੁੱਕੀ ਹੋ ਰਹੇ ਸੀਗੇ ਉਹਦੇ ਵਿੱਚ ਤਾਂ। ਪਰ ਦੂਜੇ ਪਾਸੇ ਜਿਹੜਾ ਫੂਲਕਾ ਸਾਹਿਬ ਕੋਲੇ ਉਹ ਸੀਗਾ ਇੱਕ ਕਹਿ ਸਕਦੇ ਆ ਇੱਕ ਪੰਜ ਦਿੱਲੀ ਦੇ ਉਸ ਰੂਪੀ ਇੱਕ ਟਿਊਬ ਤਰਨ ਵਾਲੀ ਟਿਊਬ ਨੀ ਹੁੰਦੀ ਪਾਣੀ ਦੇ ਵਿੱਚ, ਵੀ ਉਹ ਕਿਸ਼ਤੀ ਚੋਂ ਛਾਲ ਮਾਰ ਕੇ ਤੇ ਉਹ ਟਿਊਬ ਦੇ ਉੱਤੇ ਤਰ ਰਹੇ ਸਨ, ਵੀ ਉਹਨਾਂ ਕੋਲੇ ਦਿੱਲੀ ਕੇਸ ਦੀ ਜਿਹੜੀ ਇੱਕ ਟਿਊਬ ਹੈ ਤੇ ਉਹਦੇ ਉੱਤੇ ਉਹ ਤਰ ਰਹੇ ਆ। ਸੋ ਫੂਲਕਾ ਸਾਹਿਬ ਦਾ ਜਿਹੜਾ ਇਹ ਸਾਰਾ ਘਟਨਾਕ੍ਰਮ ਆ, ਮੇਰਾ ਮੰਨਣਾ ਹੈ ਵੀ ਆਮ ਆਦਮੀ ਪਾਰਟੀ ਦਾ ਅੰਦਰੂਨੀ ਕਲੇਸ਼ ਆ। ਪਹਿਲਾਂ ਵੀ ਇਹ ਹਥਿਆਰ ਫੂਲਕਾ ਸਾਹਿਬ ਕਈ ਵਾਰੀ ਵਰਤ ਚੁੱਕੇ ਆ, ਉਹੀ ਹਥਿਆਰ ਉਹਨਾਂ ਨੇ ਹੁਣ ਯੂਜ਼ ਕੀਤਾ ਤੇ ਉਹਨਾਂ ਨੇ ਦੇਖਿਆ ਵੀ ਬਾਰ ਬਾਰ ਇੱਥੇ ਜਲੀਲ ਹੋਣ ਨਾਲੋਂ ਬਿਹਤਰ ਆ ਵੀ ਆਪਾਂ ਚੁੱਪ ਕਰਕੇ ਜਿਹੜੀ ਇੱਕ ਪਾਸੇ ਹੋ ਜਾਈਏ, ਲਾਂਭੇ ਹੋ ਜਾਈਏ। ਇਹ ਤਰੀਕਾ ਉਹਨਾਂ ਨੇ ਪਹਿਲਾਂ ਵੀ ਵਰਤਿਆ ਸੀ ਤੇ ਹੁਣ ਵੀ ਵਰਤ ਰਹੇ ਆ, ਕਿਉਂਕਿ ਸਾਰਿਆਂ ਨੂੰ ਪਤਾ ਸ਼ਰੇਆਮ ਹੀ ਵੀ ਜਿਹੜਾ ਭਗਵੰਤ ਮਾਨ ਤੇ ਫੂਲਕਾ ਸਾਹਿਬ ਦਾ ਉਹ ਰਿਲੇਸ਼ਨ ਨਹੀਂ ਹਨ ਜਿਹੜੇ ਹੋਣੇ ਚਾਹੀਦੇ ਆ। ਤੇ ਉਹ ਜਦੋਂ ਤੋਂ ਭਗਵੰਤ ਮਾਨ ਨੂੰ ਮੁਖੀ ਬਣਾਇਆ ਉਦੋਂ ਤੋਂ ਜਿਹੜਾ ਸਟਰਕਚਰ ਬਦਲਣ ਲਈ ਉਹ ਆਪਣੇ ਢੰਗ ਨਾਲ ਸਟਰਕਚਰ ਬਣਾਉਣ ਤੇ ਜ਼ੋਰ ਲਾ ਰਹੇ ਆ। ਸੋ ਉਹ ਉਸੇ ਦੀ ਘਟਨਾਕ੍ਰਮ ਦੀ ਇੱਕ ਲੜੀ ਜਾਂ ਇੱਕ ਐਪੀਸੋਡ ਆ ਇਹ, ਮੇਰਾ ਇਹ ਮੰਨਣਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜਾ ਦੇਖੋ ਜੇ ਤਾਂ ਡਿਜ਼ਰਵਿੰਗ ਪੀਪਲ ਦੀ ਗੱਲ ਕਰਦੇ ਆ ਤਾਂ ਡਿਜ਼ਰਵਿੰਗ ਦੇ ਵਿੱਚ ਤਾਂ ਸੁਖਪਾਲ ਖਹਿਰਾ ਦਾ ਨਾਂ ਸਭ ਤੋਂ ਉੱਤੇ ਆਉਂਦਾ, ਫਿਰ ਕੰਵਰ ਸੰਧੂ ਚਾਹੇ ਉਹ ਨਵੇਂ ਆ, ਚੱਲ ਉਹਨਾਂ ਦੀ ਸਿਆਸਤ ਕਰਨ ਪੱਤਰਕਾਰਤਾ ਕਰਕੇ ਸਿਆਸਤ ਦੇ ਨਾਲ ਨੇੜੇ ਦਾ ਵਾਹ ਵਾਸਤਾ ਰਿਹਾ ਤੇ ਕਾਫੀ ਸੁਲਝੇ ਹੋਏ ਆ, ਕੰਵਰ ਸੰਧੂ ਦਾ ਨਾਂ ਆਉਂਦਾ ਤੇ ਕਈ ਲੋਕ ਅਮਨ ਅਰੋੜੇ ਦਾ ਵੀ ਨਾਂ ਲੈ ਰਹੇ ਆ। ਪਰ ਮੇਰਾ ਮੰਨਣਾ ਅਮਨ ਅਰੋੜਾ ਹਜੇ ਉਸ ਲੈਵਲ ਦਾ ਨਹੀਂ ਹੈ, ਇੱਕ ਤਾਂ ਉਹਦਾ ਉਮਰ ਦਾ ਤਕਾਜਾ, ਦੂਜਾ ਉਹਦੀ ਹਿਸਟਰੀ ਆ ਜਿਹੜੀ ਉਹਦਾ ਤਕਾਜਾ। ਸੋ ਬੈਟਰ ਤਾਂ ਜਿਹੜਾ ਇਹਨਾਂ ਨਾਵਾਂ ਚੋਂ, ਪਰ ਹੁਣ ਇਹ ਦੇਖਣਾ ਵੀ ਇਹਨਾਂ ਨਾਵਾਂ ਚੋਂ ਭਗਵੰਤ ਮਾਨ ਨੂੰ ਸਤਿ ਸ੍ਰੀ ਅਕਾਲ ਕੌਣ ਬੁਲਾਉਂਦਾ, ਕਿਉਂਕਿ ਜਿਹੜਾ ਪਾਰਟੀ ਦਾ ਪ੍ਰਧਾਨ ਆ ਸੂਬੇ ਦਾ ਉਹਦੀ ਆਓ ਭਗਤ ਕਰਨੀ ਹੀ ਪੈਂਦੀ ਆ, ਉਹਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਹੀ ਪੈਂਦੀ ਆ। ਹੁਣ ਦੇਣੇ ਆ ਵੀ ਕੰਵਰ ਸੰਧੂ ਕੇ ਸੁਖਪਾਲ ਖਹਿਰਾ ਤੇ ਜਾਂ ਭਗਵੰਤ ਮਾਨ ਦਾ ਕੀ ਸੋਚਣਾ ਵੀ ਇਹਨਾਂ ਦਾ ਕੱਦ ਕਿਉਂਕਿ ਵੱਡਾ ਹੋਜੂ ਨਾਲ ਦੀ ਨਾਲ ਭਗਵੰਤ ਨਾਲੋਂ, ਤਾਂ ਕਿਤੇ ਇਹ ਨਾ ਹੋਵੇ ਵੀ ਫਿਰ ਇਹ ਭਗਵੰਤ ਮਾਨ ਦਾ ਜਿਹੜਾ ਮਿਸ਼ਨ ਸੀ ਐਮ ਬਣਨ ਦਾ ਜਾਂ ਹੋਰ ਉਹਦੇ ਚਾੜੇ ਆ ਰਿਹਾ। ਸੋ ਜੇ ਅਸੀਂ ਕਹੀਏ ਵੀ ਭਗਵੰਤ ਮਾਨ ਬੜੀਆਂ ਦਾਅਵੇਦਾਰ ਤੇ ਬੜੀਆਂ ਖੁੱਲ ਕੇ ਗੱਲਾਂ ਕਰਦਾ ਹੋਰ ਕਰਦਾ, ਤਾਂ ਇਹ ਨੀ ਹੈਗਾ। ਉਹਦਾ ਇੱਕ ਪੱਖ ਇਹ ਵੀ ਹੈਗਾ ਵੀ ਉਹ ਸਿਆਸੀ ਸੋਚ ਵੀ ਉਹਦੇ ਚ ਆ ਗਈ ਹੈ, ਸਿਆਸੀ ਸੋਚ ਮੁਤਾਬਕ ਉਹ ਸੋਚਣਾ ਸ਼ੁਰੂ ਕਰਦਾ ਸੋਚਦਾ ਅਕਸਰ ਹੀ, ਤੇ ਉਹਦੇ ਤਹਿਤ ਹੀ ਉਹਨੇ ਜਿਹੜੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਥੰਮਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਸੀ, ਉਹਦਾ ਕਾਰਨ ਹੀ ਇਹ ਸੀ ਵੀ ਉਹਨੂੰ ਲੱਗਦਾ ਸੀ ਵੀ ਜੇ ਨਵਜੋਤ ਸਿੱਧੂ ਆ ਗਿਆ, ਜੇ ਬੈਂਸ ਬਰਾ ਆ ਗਏ ਜਾਂ ਜਗਮੀਤ ਬਰਾੜ ਆ ਗਿਆ ਤੇ ਕਿਤੇ ਨਾ ਕਿਤੇ ਭਗਵੰਤ ਮਾਨ ਫੇਰ ਦੂਜੇ ਦਰਜੇ ਤੇ ਪਹੁੰਚ ਜੂਗਾ, ਤੇ ਉਹ ਦੂਜੇ ਦਰਜੇ ਤੇ ਨਹੀਂ ਜਾਣਾ ਚਾਹੁੰਦਾ, ਜਿਹੜੀ ਇਹ ਇੱਕ ਸੱਚਾਈ ਆ। ਸੋ ਇਹ ਅੰਦਰੂਨੀ ਗੱਲਾਂ ਇਹੀ ਆ, ਮੰਨਣ ਨੂੰ ਚਾਹੇ ਅਸੀਂ ਕੋਈ ਕੁਛ ਮਰਜ਼ੀ ਕਹੀ ਜਾਈਏ ਵੀ ਭਾਈ ਇਹ ਤਾਂ ਨੀ ਐ ਨੀ ਉਦਾਂ ਹੋ ਗਿਆ ਵੋ ਹੋ ਗਿਆ, ਪਰ ਅਸਲੀ ਗੱਲ ਜਿੱਥੋਂ ਤੱਕ ਮੇਰਾ ਮੰਨਣਾ ਆ। ਦੂਜਾ ਇਹਨਾਂ ਨੇ ਧਨਵਾਦੀ ਦੌਰਿਆਂ ਦੀ ਗੱਲ ਕੀਤੀ ਆ, ਮੇਰਾ ਮੰਨਣਾ ਵੀ ਧਨਵਾਦੀ ਦੌਰਾ ਇੰਨਾ ਜ਼ਰੂਰੀ ਨਹੀਂ, ਜ਼ਰੂਰੀ ਇਹ ਹੈ ਵੀ ਲੋਕਾਂ ਦੇ ਵਿੱਚ ਵਿਚਰਨਾ। ਧਨਵਾਦੀ ਦੌਰਾ ਵੀ ਕਈ ਵਾਰੀ ਡਰਾਮਾ ਜਾਂ ਚਿੱਟਾ ਹੱਥੀ ਬਣ ਜਾਂਦਾ, ਐਵੇਂ ਉਨਾ ਹੀ ਖਰਚਾ ਫੇਰ ਹੋ ਰਿਹਾ ਜਾਂ ਕੁਛ ਹੁੰਦਾ, ਪਰ ਜੇ ਉਹਦੇ ਨਾਲੋਂ ਬਿਹਤਰ ਇਹ ਆ ਵੀ ਜੇ ਅਸੀਂ ਧਨਵਾਦੀ ਦੌਰੇ ਦੀ ਥਾਂ ਦੇ ਉੱਤੇ ਤੇ ਲੋਕਾਂ ਦੇ ਵਿੱਚ ਵਿਚਰੀਏ, ਲੋਕਾਂ ਨਾਲ ਰਹੀਏ ਤੇ ਲੋਕਾਂ ਕੋਲੇ ਜਾਈਏ, ਉਹਨਾਂ ਦੀਆਂ ਸਮੱਸਿਆਵਾਂ ਸੁਣੀਏ, ਫੇਰ ਇੱਕ ਵੱਖਰਾ ਇਸ਼ੂ ਆ। ਜੇ ਕੋਈ MLA ਜਿੱਤ ਕੇ ਤੇ ਇੱਕ ਧਨਵਾਦੀ ਦੌਰਾ ਕਰਕੇ ਫਿਰ 4.5 ਸਾਲ ਆਉਂਦਾ ਨੀ ਤਾਂ ਉਹਦਾ ਕੋਈ ਫਾਇਦਾ ਨੀ। MLA ਨੂੰ ਦਫ਼ਤਰ ਬਣਾਉਣਾ ਲਾਜ਼ਮੀ ਹੋਵੇ ਆਪਦੀ ਕੰਸਟੀਚੁਸੀ ਦੇ ਵਿੱਚ, ਉਹਨੂੰ ਹਰ ਪਿੰਡ ਦੇ ਵਿੱਚ ਮਿਨੀਮਮ 3 ਮਹੀਨਿਆਂ ਦੇ ਵਿੱਚ ਇੱਕ ਗੇੜਾ ਲਾਉਣਾ ਲਾਜ਼ਮੀ ਹੋਵੇ, ਇਹ ਜਿਹੀਆਂ ਕੁਝ ਇੱਕ ਜਿਹੜੀਆਂ ਲਾਜ਼ਮੀ ਸ਼ਰਤਾਂ ਹੋਣੀਆਂ ਚਾਹੀਦੀਆਂ, ਇਹਨੂੰ ਕਾਨੂੰਨ ਦੇ ਵਿੱਚ ਹੀ ਸੋਧ ਕਰਕੇ ਇਹਦੇ ਵਿੱਚ ਪਾ ਦੇਣਾ ਚਾਹੀਦਾ ਵੀ ਕਿਸੇ ਵੀ MLA ਨੂੰ ਜਾਂ MP ਨੂੰ ਆਪਦੇ ਹਲਕੇ ਨੂੰ 5-5 ਸਾਲ ਲਵਾਰਸ ਨਾ ਛੱਡ ਸਕੇ, ਉਹਦੀ ਮਜਬੂਰੀ ਹੋਵੇ 5-5 ਸਾਲਾਂ ਦੀ ਰਿਪੋਰਟ ਦੇਣੀ ਵੀ ਕਿਹੜੇ ਪਿੰਡ ਚ। ਅੱਜ ਕੱਲ ਤਾਂ ਗਵਾਹੀਆਂ ਇੰਨੀਆਂ ਹੋਈਆਂ ਵੀ ਵੀਡੀਓ ਕਾਨਫਰੰਸਿੰਗਾਂ ਜਾਂ ਵੀਡੀਓ ਰਿਕਾਰਡ ਹੋਣਾ ਚਾਹੀਦਾ ਵੀ ਤੁਸੀਂ ਕਿਹੜੇ ਪਿੰਡ ਚ ਕਿੰਨਾ ਟਾਈਮ ਕਿੱਥੇ ਲੋਕਾਂ ਨਾਲ ਕਰਿਆ। ਜਦੋਂ ਤਨਖਾਹ ਕਦੀ ਲੈਂਦੇ, ਤਨਖਾਹ ਲੈਂਦੇ ਲੋਕਾਂ ਦੇ ਨੁਮਾਇੰਦੇ ਹੋਣ ਦੀ, ਤੇ ਬੈਠੇ ਰਹਿੰਦੇ ਆ ਚੰਡੀਗੜ੍ਹ, ਜਦੋਂ MLA ਹੋਸਟਲ ਮਿਲ ਗਿਆ ਜੀ, ਫਲੈਟ ਮਿਲ ਗਿਆ ਜੀ, ਚੰਡੀਗੜ੍ਹ ਦਿੱਲੀ ਤੁਰੇ ਫਿਰਨਾ ਜੀ, ਸਾਰਾ ਕੁਛ ਫ੍ਰੀ ਚ, ਜੇ ਫੋਨ ਕਰਨੇ ਤਾਂ ਫ੍ਰੀ ਚ, ਕਾਰਾਂ ਤਾਂ ਫ੍ਰੀ ਚ, ਤੇ ਉਹਨੂੰ ਉਹ ਵਰਤਦੇ ਤਾਂ ਫ੍ਰੀ ਵਾਲਾ ਮਾਲ ਉੱਥੇ ਆ, ਤੇ ਕਿਤੇ ਇਹੀ ਚੀਜ਼ਾਂ ਵਰਤਣ ਇੱਕ ਆ ਕੇ ਆਪਦੇ ਪਿੰਡਾਂ ਚ ਜਿੱਥੇ ਉਹ ਜਿੱਤੇ ਆ, ਪਰ ਇਹ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਚ ਸੋਧ ਕਰਨੀ ਪੈਣੀ ਆ। ਤੇ ਉਹ ਬਹਾਨਾ ਬਣਾ ਦਿੰਦੇ ਵੀ ਜੇ ਅਸੀਂ ਦਫ਼ਤਰਾਂ ਚ ਬੈਠਾਂਗੇ ਤਾਂ ਵੱਡੇ ਵੱਡੀਆਂ ਸਕੀਮਾਂ ਬਜਟ ਤੁਹਾਡੇ ਲਈ ਲੈ ਕੇ ਆਵਾਂਗੇ। ਅਸੀਂ ਕਿਦਾਂ ਵਾਲੇ ਨਾ ਲੈ ਕੇ ਆਓ? ਤੁਸੀਂ ਜੇ ਮੰਨ ਲਓ ਇੱਕ ਕੰਸਟੀਚੁਸੀ 40 ਪਿੰਡ ਆ ਤਾਂ ਉਹਨੂੰ 4 ਹਿੱਸਿਆਂ ਚ ਵੰਡਿਆ ਜਾ ਸਕਦਾ ਵੀ 10 ਪਿੰਡਾਂ ਚ ਹਰ ਮਹੀਨੇ ਜਾਣਾ ਚਾਹੀਦਾ। 10 ਪਿੰਡਾਂ ਚ ਜੇ ਜਾਓਗੇ ਤਾਂ ਉਹ 10 ਪਿੰਡ ਤੁਹਾਨੂੰ ਆਏ 4 ਮਹੀਨਿਆਂ ਬਾਅਦ ਉਹਨਾਂ ਦੀ ਵਾਰੀ ਆ ਜਾਇਆ ਕਰੂਗੀ। ਤੇ ਬਾਕੀ ਦੇ ਜਿਹੜੇ 20 ਦਿਨ ਆ ਤੁਸੀਂ ਦਫ਼ਤਰਾਂ ਚ ਬਹਿ ਜਾਓ, ਦਫ਼ਤਰਾਂ ਚ ਬਹਿ ਕੇ ਬਜਟ ਬਣਾ ਲਓ, ਕੁਛ ਵੀ ਕਰ ਲਓ। ਪਰ ਇਹ ਚੀਜ਼ਾਂ ਨਾ ਸਾਨੂੰ ਸੋਧ ਲਿਆਉਣੀਆਂ ਪੈਣੀਆਂ, ਕਿਵੇਂ ਵੀ ਨਾ ਕਿਵੇਂ ਚਾਹੇ ਇਹਦੇ ਬਿਨਾਂ ਨਹੀਂ ਸਰ ਸਕਦਾ
ਜੀ। ਤੇ ਗੌਰਵ ਸ਼ਰਮਾ ਹੁਣਾਂ ਨੇ ਪੁੱਛਿਆ ਜੀ ਕਿ ਸੋਰੀ ਵਿਰਾਟ ਸਾਹਿਬ, ਇੱਕ ਢੁੱਡੀ ਕੇ ਹੁਣਾਂ ਨੇ ਇੱਕ ਇਹਨਾਂ ਦਾ ਹੋਰ ਸਵਾਲ ਵੀ ਸੀਗਾ, ਇਹ ਸੀਗਾ ਕਿ ਖਬਰ ਇਹ ਹੈ ਕਿ ਮੰਦਰ ਨੂੰ GST ਤੋਂ ਬਾਹਰ ਰੱਖਿਆ ਗਿਆ ਹੈ, ਮੈਨੂੰ ਮੰਦਰ ਦਾ ਨਾਮ ਦਿਮਾਗ ਚ ਗਿਆ, ਦਰਬਾਰ ਸਾਹਿਬ ਨੂੰ ਇਸ ਘੇਰੇ ਚ ਰੱਖਿਆ ਗਿਆ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਨਹੀਂ ਏਦਾਂ ਨਹੀਂ ਹੈਗਾ, ਇਹ ਅਫਵਾਹ ਹੈ ਤੇ ਨਾ ਹੀ ਇਹ ਹੋ ਸਕੇ। ਇਹਨਾਂ ਦਾ ਸਰਕਾਰ ਨੂੰ ਵੀ ਪਤਾ ਵੀ ਜਿਹੜਾ ਇੱਕ ਸਰਕੂਲਰ ਹੋਣ ਦੀ ਗੱਲ ਕਰਦੇ ਆ, ਸੈਕੂਲਰ ਹੋਣ ਦੀ ਗੱਲ ਕਰਦੇ ਆ, ਤੇ ਜੇ ਸੈਕੂਲਰਿਜ਼ਮ ਏਦਾਂ ਨਹੀਂ ਆ ਜਾਂਦਾ, ਉਹ ਜੇ ਤੁਸੀਂ ਇਹ ਥੋੜਾ ਵੀ ਇੱਕ ਮੰਦਰ ਨੂੰ ਤੁਸੀਂ ਘੇਰੇ ਚੋਂ ਕੱਢਤਾ ਤੇ ਗੁਰਦੁਆਰੇ ਨੂੰ ਲਿਆਂਦਾ, ਏਦਾਂ ਨਹੀਂ ਹੋ ਸਕਦਾ। ਜਦੋਂ ਇੱਕ ਅਹੁਦੇ ਤੇ ਤੁਸੀਂ ਪਹੁੰਚ ਜਾਂਦੇ ਹੋ ਉਦੋਂ ਏਡੀ ਛੋਟੇ ਪੱਧਰ ਦੀ ਰਾਜਨੀਤੀ ਨਹੀਂ ਸੋਚੀ ਜਾਂਦੀ ਹੁੰਦੀ ਉਦੋਂ ਰਾਜਨੀਤੀ। ਇਹ ਤਾਂ ਇੱਕ ਬੈਠੇ ਫੇਸਬੁੱਕੀ ਜਾਂ ਮੇਰੇ ਵਰਗੇ ਛੋਟੇ ਪੱਤਰਕਾਰ ਲਿਖਾਰੀ ਉਹ ਬੈਠੇ ਆਪਦੀਆਂ ਦਿਮਾਗ ਦੀਆਂ ਉਪਜਾਂ ਕੱਢੀ ਜਾਂਦੇ ਆ, ਪਰ ਇਹ ਅੱਜ ਤੱਕ ਨਾ ਹੋਇਆ ਨਾ ਹੋਵੇ। ਉਹ ਤਾਂ ਡਿਕਟੇਟਰਸ਼ਿਪ ਰਾਜ ਦੇ ਵਿੱਚ ਹੋ ਜਾਂਦਾ ਹੁੰਦਾ ਕਈ ਵਾਰੀ, ਪਰ ਜੇ ਲੋਕਤੰਤਰ ਦਾ ਰਾਜ ਆ ਉੱਥੇ ਇਹ ਜੀ ਗੱਲ ਨਹੀਂ ਹੋਊਗੀ ਵੀ ਮੰਦਰ ਕੁਛ ਆ ਤੇ ਗੁਰਦੁਆਰੇ ਲਈ ਕੁਛ ਆ
ਜੀ। ਤੇ ਗੌਰਵ ਸ਼ਰਮਾ ਹੁਣਾਂ ਨੇ ਪੁੱਛਿਆ, ਕਹਿੰਦੇ ਕਿ ਪੰਜਾਬ ਵਿਧਾਨ ਸਭਾ ਵਿਚ ਓਪੋਜੀਸ਼ਨ ਲੀਡਰ ਲਈ ਕੋਈ ਨਾਮ ਡਿਸਾਈਡ ਹੋਇਆ ਕਿ ਨਹੀਂ? ਕਹਿੰਦੇ ਕਾਫੀ ਦਿਨ ਤੋਂ ਅਰਵਿੰਦ ਕੇਜਰੀਵਾਲ ਦੀ ਕੋਈ ਵੀ ਸਰਗਰਮੀ ਪਤਾ ਨਹੀਂ ਲੱਗੀ, ਉਹ ਕਿਤੇ ਬਾਹਰ ਗਏ ਹੋਏ ਹਨ ਜਾਂ ਵੈਸੇ ਹੀ ਚੁੱਪ ਨੇ?
ਦੇਖੋ ਕੇਜਰੀਵਾਲ ਹੋਰਾਂ ਤਾਂ ਮੈਂ ਵੀ ਨਹੀਂ ਫਾਲੋ ਕੀਤਾ ਕਈ ਦਿਨਾਂ ਦਾ, ਪਰ ਮੈਨੂੰ ਇੰਨਾ ਕੁ ਪਤਾ ਵੀ ਜਿਹੜਾ ਇਹ ਵਿਧਾਨ ਸਭਾ ਦੇ ਵਿੱਚ ਜਿਹੜੀ ਵੀ ਕੋਈ ਵੀ ਮੁਖੀ ਆਊ ਆ ਉਹ ਹੁਣ ਗਲੇ ਦੀ ਹੱਡੀ ਬਣੀ ਹੋਈ ਆ, ਜਾਂ ਤਾਂ ਭਗਵੰਤ ਮਾਨ ਦਾ ਚਹੇਤਾ ਆਊ ਆ, ਤੇ ਜੇ ਭਗਵੰਤ ਮਾਨ ਦਾ ਚਹੇਤਾ ਆਉਂਦਾ ਤਾਂ ਇਹ ਨਾ ਹੋਵੇ ਵੀ ਉਹ ਆਮ ਆਦਮੀ ਪਾਰਟੀ ਆਪਣਾ ਜਲੂਸ ਕਢਾ ਲੈ, ਕੋਈ ਮੁੱਢੋ ਨਵੇਂ ਬੰਦੇ ਨੂੰ ਦੇ ਦੇਣ ਜਿਹੜਾ ਕਿ ਟੈਂਪਰ ਨਾ ਝੱਲ ਸਕਦਾ ਹੋਵੇ। ਮੇਰੇ ਹਿਸਾਬ ਨਾਲ ਇਸ ਟਾਈਮ ਜਿਹੜਾ ਸਭ ਤੋਂ ਟੋਪ ਜਿਹੜੀ ਪ੍ਰਾਇਓਰਟੀ ਮੈਂ ਜਿੱਦਾਂ ਦੱਸਿਆ ਸੁਖਪਾਲ ਖਹਿਰਾ ਤੇ ਕਮਰ ਸੰਧੂ ਹੋ ਰਹੇ ਹਨ, ਉਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਜੇ ਆਮ ਆਦਮੀ ਪਾਰਟੀ ਦੀ ਬਾਗਡੋਰ ਸਾਂਭਦਾ ਤਾਂ ਕਿਤੇ ਨਾ ਕਿਤੇ ਆਮ ਆਦਮੀ ਨੂੰ ਆਉਣ ਵਾਲੇ ਦਿਨਾਂ ਚ ਵੀ ਫਾਇਦਾ ਮਿਲੂਗਾ। ਇਹ ਵੱਖਰੀ ਗੱਲ ਆ ਵੀ ਇਹ ਲਾ ਕੇ ਕਿੰਨਾ ਕੁ ਖਾਂਦੇ ਆ ਇੱਕ ਦੂਜੇ ਨਾਲ, ਕਿਉਂਕਿ ਕਈ ਵਾਰੀ ਅਸੀਂ ਦੇਖਿਆ ਵੀ ਪਾਰਟੀ ਪ੍ਰਧਾਨ ਜਿਹੜੇ ਹੁੰਦੇ ਆ ਉਹ ਪਾਰਟੀ ਪ੍ਰਧਾਨ ਵੀ ਇੱਕ ਮੋਹਰ ਬਣ ਕੇ ਰਹਿ ਜਾਂਦੇ ਆ ਤੇ ਉਹਨਾਂ ਕੋਲੇ ਪਾਵਰ ਨਹੀਂ ਰਹਿੰਦੀ। ਤੁਸੀਂ ਦੇਖਿਆ ਹੋਣਾ ਵੀ ਪ੍ਰਤਾਪ ਸਿੰਘ ਬਾਜਵਾ ਪਿਛਲੇ 10 ਸਾਲਾਂ ਦੇ ਵਿੱਚ ਕਿੰਨੇ ਸਾਲ ਕਾਂਗਰਸ ਲਈ ਲਮਕਦਾ ਰਿਹਾ, ਕਾਂਗਰਸ ਲਈ ਕੀ ਕੁਛ ਕਰਦਾ ਰਿਹਾ, ਤੇ ਜਦੋਂ ਕਾਂਗਰਸ ਦੀ ਸਰਕਾਰ ਆਈ ਤੇ ਪ੍ਰਤਾਪ ਸਿੰਘ ਬਾਜਵੇ ਨੂੰ ਹਟਾ ਹੁਣ ਰਾਜ ਸਭਾ ਦੇ ਇੱਕ ਲਾਲਸਾ ਦੇ ਕੇ ਤੋਰਤਾ, ਪਰ ਕੋਈ ਇਹ ਚੀਜ਼ਾਂ ਨਾ ਕਾਊਂਟ ਹੁੰਦੀਆਂ ਕੁੱਲ ਮਿਲਾ ਕੇ, ਤੇ ਇਹਨਾਂ ਇਤਿਹਾਸ ਨੂੰ ਦੇਖ ਕੇ ਫਿਰ ਡਰਦੇ ਆ ਲੋਕ ਵੀ ਮੁਖੀ ਕਿਹਨੂੰ ਬਣਾਈਏ ਪਾਲ ਪ੍ਰਧਾਨ ਦਾ, ਉਹ ਉਸ ਤੇ ਜ਼ੋਰ ਲੱਗਦਾ ਵੀ ਜਿਹਦੀ ਇੰਪੋਰਟੈਂਸ ਖਤਮ ਨਾ ਹੋਵੇ
ਜੀ। ਅਮਨ ਢਿੱਲੋਂ ਹੁਣਾਂ ਨੇ ਟਾਊਨਸ ਵਿਲੇ ਆਸਟ੍ਰੇਲੀਆ ਤੋਂ ਸਾਂਝ ਪਾਈ ਹੈ ਜੀ। ਗੁੱਡ ਮਾਰਨਿੰਗ ਭੈਣ ਜੀ ਤੇ ਭਾਜੀ, ਕਹਿੰਦੇ ਪਲੀਜ਼ ਆਸਕ ਸਰਬਜੀਤ ਭਾਜੀ ਟੂ ਪੋਡਕਾਸਟ ਆਲ ਐਪੀਸੋਡ ਆਫ ਪ੍ਰੋਗਰਾਮ ਹਰਮਨ ਸਟੂਡੀਓ, ਕਹਿੰਦੇ ਹੀ ਅਪਲੋਡਸ ਆਲ ਦਾ ਅਦਰ ਪ੍ਰੋਗਰਾਮਸ ਪ੍ਰੋਪਰਲੀ ਬਟ ਨੈਵਰ ਡੂ ਇਟ ਫਾਰ ਹਰਮਨ ਸਟੂਡੀਓ, ਥੈਂਕਸ। ਸੋ ਇਹ ਸੁਨੇਹਾ ਉਹਨਾਂ ਨੇ ਦਿੱਤਾ ਹੈ ਜੀ ਸਰਬਜੀਤ ਭਾਜੀ ਦੇ ਲਈ।
ਦੇਖੋ ਮੈਨੂੰ ਗੱਲ ਸਮਝ ਨਹੀਂ ਆਈ, ਵੈਸੇ ਤਾਂ ਪੋਡਕਾਸਟ ਦੇ ਵਿੱਚ ਸਰਬਜੀਤ ਸਾਰੇ ਪ੍ਰੋਗਰਾਮ ਹੀ ਚੜਾਉਂਦੇ ਆ,
ਪਰ ਅਪਲੋਡਸ ਆਲ ਦਾ ਅਦਰ ਪ੍ਰੋਗਰਾਮਸ ਪ੍ਰੋਪਰਲੀ ਬਟ ਨੈਵਰ ਡੂ ਇਟ ਫਾਰ ਹਰਮਨ ਸਟੂਡੀਓ।
ਹਰਮਨ ਸਟੂਡੀਓ ਐਕਟੀਵਿਟੀਜ਼ ਜਿਹੜਾ ਇੱਕ ਤਾਂ ਇਹਦੇ ਵਿੱਚ ਬਟਨ ਆਪਣੇ ਫੋਨ ਜਿਹੜੀ ਐਪਲੀਕੇਸ਼ਨ ਦੇ ਵਿੱਚ, ਪਰ ਕੁਛ ਨਹੀਂ ਤੁਸੀਂ ਆਪਣਾ ਨੰਬਰ ਦੇ ਦਿਓ ਸਰਬਜੀਤ, ਤੁਹਾਡੇ ਨਾਲ ਡਾਇਰੈਕਟ ਗੱਲ ਕਰਕੇ ਨਾ ਜਿਹੜੀ ਵੀ ਚੀਜ਼ ਦਾ ਸੁਧਾਰ ਕਰਨਾ ਹੋਊਗਾ ਉਹ ਜ਼ਰੂਰ ਕਰਾਂਗੇ
ਜੀ
ਜੀ ਜੀ ਜੀ। ਸੋ ਮੈਨੂੰ ਲੱਗਦਾ ਕਿਤੇ ਟਾਈਮ ਦੀ ਦਿੱਕਤ ਆ ਰਹੀ ਆ, ਸਰਬਜੀਤ ਦਾ ਕਹਿਣਾ ਵੀ ਉਹ ਸਾਰੇ ਵੀਕਲੀ ਪ੍ਰੋਗਰਾਮਾਂ ਨੂੰ ਜਿਹੜੇ ਅਪਡੇਟ ਕਰਦੇ ਆ, ਤੇ ਤਾਂ ਕਰਕੇ ਕੋਈ ਨੀ ਕੋਈ ਨੀ ਇਹਦਾ ਹੱਲ ਕੱਢਦੇ ਆ ਜੀ, ਕੋਈ ਨਾ ਕੋਈ ਆਟੋ ਮਸ਼ੀਨ ਬਣਾ ਲੈਣਗੇ ਸਰਬਜੀਤ ਤੇ ਫਿਰ ਆਪੇ ਦੀ ਆਪੇ ਸਾਰਾ ਕੁਛ ਹੁੰਦਾ ਰਹਿਣਾ।
ਜੀ ਤੇ ਜਗਤਾਰ ਗਿੱਲ ਹੁਣਾਂ ਨੇ ਕਿਹਾ ਕਿ ਮਿੰਟੂ ਵੀਰੇ ਲੋਕ ਸਭਾ ਮੈਂਬਰ ਵਾਂਗ MLA ਨੂੰ ਵੀ ਕੋਈ ਆਮ ਜਨਤਾ ਵਿਚ ਕੋਈ ਫੰਡ ਹੁੰਦਾ ਤੇ ਕਿੰਨਾ ਕੁ ਹੁੰਦਾ?
ਦੇਖੋ ਇਹ ਪਹਿਲਾਂ ਵੀ ਕਈ ਵਾਰੀ ਉੱਠੀਆਂ ਗੱਲਾਂ, ਫੰਡ MLA ਕੋਲੇ ਏਦਾਂ ਹੁੰਦਾ ਵੀ ਆ ਕਹਿ ਸਕਦੇ ਤੇ ਪਰ ਹੁੰਦਾ ਵੀ ਨਹੀਂ। MLA ਦਾ ਜਿਹੜਾ ਰੂਪ ਰੇਖਾ ਬਣਾਈ ਹੋਈ ਹੈ ਨਾ ਉਹਨੂੰ ਇੱਕ ਮੋਹਰੇ ਦੇ ਤੌਰ ਤੇ ਵਰਤਿਆ ਜਾਂਦਾ, ਇੱਕ ਚੇਨ ਦੇ ਤੌਰ ਦੇ ਉੱਤੇ, ਕੜੀ ਦੇ ਤੌਰ ਤੇ ਵਰਤਿਆ ਜਾਂਦਾ। ਉਹਨੂੰ ਅਸੂਲ ਤਾਂ ਇਹ ਹੁੰਦਾ ਵੀ MLA ਆਪਦੇ ਹਲਕੇ ਦੀਆਂ ਰਿਪੋਰਟਾਂ ਬਣਾਵੇ, ਰਿਪੋਰਟਾਂ ਲੈ ਕੇ ਆ ਕੇ ਸਬੰਧਤ ਡਿਪਾਰਟਮੈਂਟਾਂ ਕੋਲੇ ਜਾਵੇ ਤੇ ਉਹ ਉਹਦੇ ਲਈ ਆਪਦੀਆਂ ਜਿਹੜੀਆਂ ਫੰਡ ਅੱਡੋ ਅੱਡ ਏਰੀਏ ਦੇ ਵਿੱਚ ਉਹ ਫੰਡ ਮੁਹੱਈਆ ਕਰਾਵੇ। ਪਰ ਜਿਵੇਂ MP ਨੂੰ 1 ਕਰੋੜ ਰੁਪਇਆ ਸਾਲ ਦਾ ਫੰਡ ਜਿਹੜਾ ਹੁੰਦਾ ਉਹ ਇੱਕ ਵੱਖਰਾ ਸਿਸਟਮ ਹੁੰਦਾ ਕਿਉਂਕਿ ਉਹ ਸੈਂਟਰਲ ਗਵਰਨਮੈਂਟ ਬੰਨੀ ਉਹ ਮਿਲਦਾ ਫੰਡ, ਸਟੇਟ ਬੰਨੀ ਉਹਨੂੰ। ਸਟੇਟ ਦੇ ਵਿੱਚ MLA ਦੀ ਇਹ ਪੋਜੀਸ਼ਨ ਹੁੰਦੀ ਹੈ ਵੀ ਸਟੇਟ 'ਚ MLA ਨੇ ਉਸੇ ਨੂੰ ਹੀ ਕਰਨਾ ਹੁੰਦਾ, ਉਸੇ ਨੂੰ ਹੀ ਜਿਹੜੀ ਕਹਿ ਸਕਦੇ ਹਾਂ ਆਪਾਂ ਸਟੇਟ ਦੇ ਵਿੱਚ ਜਿਹੜੀਆਂ ਲੋੜਾਂ, ਜਿਵੇਂ ਜਿਵੇਂ ਲੋੜਾਂ, ਉਹ ਲੋੜਾਂ ਦੇ ਆਧਾਰ ਦੇ ਉੱਤੇ ਹੀ ਬਜਟ ਬਣਨੇ ਹੁੰਦੇ ਆ। ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਵੀ ਸਾਡੇ MLA ਆ ਜਿਹੜੇ ਨਾ ਉਹ ਆਪਦੇ ਹਲਕੇ ਦੇ ਵਿੱਚ ਮਾਸਟਰਾਂ ਦੀਆਂ ਬਦਲੀਆਂ ਤੱਕ ਸੀਮਿਤ ਰਹਿ ਜਾਂਦੇ ਆ। ਫਲਾਨੇ ਦੀ ਥਾਣੇਦਾਰ ਦੀ ਬਦਲੀ ਲਵਾ ਲਈ, ਉੱਥੇ ਥਾਣੇ 'ਚ ਕੇਸ ਤੋਂ ਕਰਾ ਲਿਆ। ਡਿਵੈਲਪਮੈਂਟ ਜਾਂ ਜਿਹੜੀਆਂ ਚੀਜ਼ਾਂ ਦੀ ਅਸਲੀ ਲੋੜਾਂ ਉਹਨਾਂ ਤੋਂ ਕਿਤੇ ਨਾ ਕਿਤੇ ਉਹ ਮੁੱਖ ਮੋੜ ਜਾਂਦੇ ਆ
ਜੀ। ਤੇ ਹਰਿੰਦਰ ਸਿੰਘ ਉਹਨਾਂ ਨੇ ਬਲੈਕ ਟੋਨ ਸਿਡਨੀ ਤੋਂ ਸਾਂਝ ਪਾਈ ਹੈ ਜੀ ਤੇ ਲਿਖਿਆ, ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਮਿੰਟੂ ਜੀ ਐਂਡ ਸਰਬਜੀਤ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਗੋਇੰਗ ਵੈਰੀ ਵੈਲ। ਸੋ ਬਰਾੜ ਸਾਹਿਬ, ਇਹ ਅੱਜ ਦੇ ਜਿਹੜੇ ਮੈਸੇਜਿਸ ਹੁਣ ਤੱਕ ਦੇ ਆਏ ਹੋਏ ਸੀ, ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਪ੍ਰੋਗਰਾਮ ਵਿੱਚ ਲੈ ਲਵਾਂ, ਕੋਈ ਰਹਿ ਗਿਆ ਹੋਵੇ ਤਾਂ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਤੇ ਹੁਣ ਖਬਰਾਂ ਦੀਆਂ ਸੁਰਖੀਆਂ ਵੱਲ ਵੱਧਦੀਆਂ ਬਰਾੜ ਸਾਹਿਬ, ਤੇ ਸਭ ਤੋਂ ਪਹਿਲੀ ਜਿਹੜੀ ਮੇਨ ਖਬਰ ਬਣੀ ਹੋਈ ਹੈ ਜੀ ਉਹ SYL ਮੁੱਦੇ ਤੇ ਸੁਪਰੀਮ ਕੋਰਟ ਦਾ ਜਿਹੜਾ ਪੰਜਾਬ ਨੂੰ ਝਟਕਾ ਦਿੱਤਾ ਉਹਦੇ ਤੇ ਹੈ ਕਿ ਪਹਿਲਾਂ ਨਹਿਰ ਬਣੇ ਪਾਣੀ ਦੀ ਵੰਡ ਜਿਹੜੀ ਬਾਅਦ ਵਿੱਚ ਹੋਵੇਗੀ। ਤੇ ਇਸ ਫੈਸਲੇ ਬਾਰੇ ਤੁਸੀਂ ਕੀ ਕਹੋਗੇ ਜੋ ਸੁਪਰੀਮ ਕੋਰਟ ਨੇ ਸੁਣਾਇਆ ਹੈ?
ਦੇਖੋ ਬੜੀ ਖਤਰਨਾਕ ਫੈਸਲਾ ਮੇਰੇ ਕਹਿਣ ਮੁਤਾਬਕ, ਤੇ ਫੈਸਲਾ ਪਹਿਲਾਂ ਵੀ ਆ ਚੁੱਕਿਆ ਤੇ ਸੁਪਰੀਮ ਕੋਰਟ ਨੇ ਨਵਾਂ ਨਹੀਂ ਸੁਣਾਇਆ, ਸੁਪਰੀਮ ਕੋਰਟ ਨੇ ਤਕਰੀਬਨ ਉਸੇ ਤੇ ਸਟੱਕ ਹੋਇਆ। ਤੇ ਇਹ ਹੁਣ ਸਾਨੂੰ ਇੱਕ ਗੱਲ ਦਾ ਤਾਂ ਪਤਾ ਹੀ ਹੈ ਵੀ ਜੇ ਮੰਨ ਲਓ ਵੀ ਕੋਈ ਭਾਂਡਾ ਲੈ ਲਿਆ ਤੇ ਭਾਂਡੇ ਦੇ ਵਿੱਚ ਫਿਰ ਪਾਉਣ ਵਾਲੇ ਸਾਧਨ ਤਾਂ ਬਣਾਉਣੇ ਪੈਣਗੇ, ਬਣੀ ਜਾਂਦੇ ਆ ਵਕਤ ਨਾਲ। ਸੋ ਨਹਿਰ ਵੀ ਇੱਕ ਭਾਂਡੇ ਜਾ ਰਹੀ ਹੈ ਤੇ ਹੁਣ ਜਿਹੜੀ ਸੁਪਰੀਮ ਕੋਰਟ ਆ ਇਹਨੂੰ ਦੋ ਵੱਖਰੇ ਵੱਖਰੇ ਢੰਗ ਨਾਲ ਇਹਦਾ ਹੱਲ ਕਰਨਾ ਚਾਹੁੰਦੀ ਹੈ ਇਸ ਮਸਲੇ ਦਾ। ਉਹਨੇ ਪਾਣੀਆਂ ਦੀ ਵੰਡ ਨੂੰ ਅੱਡ ਰੱਖਤਾ ਤੇ ਨਹਿਰ ਨੂੰ ਅੱਡ ਰੱਖਤਾ। ਹੁਣ ਮੈਨੂੰ ਇਹ ਦੱਸੋ ਵੀ ਜਦੋਂ ਪਾਣੀਆਂ ਦੀ ਵੰਡ ਦਾ ਹੀ ਨਹੀਂ ਸੁਧਾਰ ਹੋਇਆ ਤਾਂ ਫਿਰ ਨਹਿਰ ਕਾਹਦੇ ਲਈ ਬਣਾਉਣੀ ਆ, ਕਾਹਦੇ ਲਈ ਬਣਾ ਕੇ ਰੱਖਣੀ ਆ? ਉਹਦੇ ਵਿੱਚ ਝਾੜ ਬੂਝ ਹੁਣ ਤਾਂ 30 ਸਾਲਾਂ ਦੇ ਉੱਗੇ ਖੜੇ ਆ, ਉਹ ਉਸ ਲਈ ਬਣਾਉਣੀ ਹੈ? ਜ਼ਮੀਨ ਲੋਕਾਂ ਦੀ ਜ਼ਮੀਨ ਜਿਹੜੀ ਜੰਗਲ ਬਣ ਜਾਂਦਾ ਉਸ ਏਰੀਏ ਨੂੰ, ਉਸ ਲਈ ਨਹਿਰ ਬਣਾ ਕੇ ਰੱਖਣੀ ਆ? ਸੋ ਇਹ ਕਿਤੇ ਨਾ ਕਿਤੇ ਜਿਹੜੀ ਸੁਪਰੀਮ ਕੋਰਟ ਦੀ ਦਿਸ਼ਾ ਵੀ ਇਹ ਆ ਵੀ ਕੇਰਾ ਨਹਿਰ ਬਣਵਾ ਲਓ, ਫਿਰ ਉਦੋਂ ਬਾਅਦ ਪਾਣੀਆਂ ਦਾ ਮਸਲਾ ਵੀ ਹੋਜੂਗਾ ਹੱਲ, ਪਾਣੀਆਂ ਤੇ ਕਰ ਲਾਂਗੇ ਗੱਲ। ਵੀ ਇਸ ਢੰਗ ਨਾਲ ਉਹਨਾਂ ਨੇ ਸੱਪ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸੁੱਟੀ ਬਚਾ ਕੇ, ਪਰ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਆਮ ਜਨਤਾ ਨਹਿਰ ਬਣਵਾਉਣ ਵੀ ਦੇਊਗੀ ਉਹ ਫਿਰ ਉਹੀ ਖੂਨੀ ਹੋਲੀਆਂ ਖੇਡੀਆਂ ਜਾ ਸਕਦੀਆਂ, ਫਿਰ ਉਹੀ ਕਲੇਸ਼ ਹੋ ਸਕਦੇ ਆ। ਸੋ ਕਿਤੇ ਨਾ ਕਿਤੇ ਇਹ ਗੱਲਾਂ ਬਹੁਤ ਖਤਰਨਾਕ ਜਿਹੜੇ ਪਾਸੇ ਨੂੰ ਜਾ ਰਹੀਆਂ। ਜੇ ਸੁਪਰੀਮ ਕੋਰਟ ਹੁਣ ਧੱਕੇ ਨਾਲ ਨਹਿਰ ਸਰਕਾਰ ਤੋਂ ਬਣਾਉਂਦੀ ਆ ਤਾਂ ਲੋਕਾਂ ਨੇ ਕੀ ਕਹਿਣਾ ਨਾ, ਲੋਕਾਂ ਨੇ ਕੈਪਟਨ ਨੂੰ ਦੋਸ਼ੀ ਦੇਣਾ ਹੁਣ, ਕੈਪਟਨ ਨੂੰ ਕਹਿਣਾ ਵੀ ਕੈਪਟਨ ਨੇ ਨਹਿਰ ਬਣਾਉਣੀ ਸ਼ੁਰੂ ਕਰਤੀ, ਤੇ ਕੈਪਟਨ ਨੂੰ ਇੱਕ ਅਹੁਦੇ ਤੇ ਹੁੰਦੇ ਹੋਏ ਮਜਬੂਰੀ ਹੋਜੂ, ਸੁਪਰੀਮ ਕੋਰਟ ਦੀ ਹਦੂਲੀ ਨਹੀਂ ਕਰ ਸਕਦਾ, ਕਿਹੜੇ ਮੂੰਹ ਨਾਲ ਕਰੂਗਾ ਸੁਪਰੀਮ ਕੋਰਟ ਦੀ ਹਦੂਲੀ? ਤੇ ਹੁਣ ਉਹ ਇਹ ਕਿਤੇ ਨਾ ਕਿਤੇ ਕਾਂਗਰਸ ਜਾਂ ਕੈਪਟਨ ਸਰਕਾਰ ਦੇ ਉੱਤੇ ਵੀ ਸਿਕੰਜਾ ਕਸਿਆ ਗਿਆ, ਵਿਰੋਧੀ ਪਾਰਟੀਆਂ ਨੂੰ ਇੱਕ ਮੋਰਚੇ ਖੋਲਣ ਦਾ ਮੌਕਾ ਮਿਲ ਗਿਆ। ਹੁਣ ਬਾਦਲ ਸਾਹਿਬ ਨੇ ਜਿਹੜੀ ਡੀ ਨੋਟੀਫਾਈ ਕਰਤੀ ਸੀ ਜ਼ਮੀਨ, ਜ਼ਿਮੀਂਦਾਰਾਂ ਨੇ ਉਹ ਜ਼ਮੀਨ ਰਾਤੋ ਰਾਤ ਜਿਹੜੀਆਂ JCB ਲਿਆ ਕੇ ਤੇ ਉਹਨਾਂ ਨੂੰ ਢਾਉਣਾ ਸ਼ੁਰੂ ਕਰਤਾ ਸੀਗਾ, ਤੇ ਉਹ ਚੀਜ਼ਾਂ ਹੁਣ ਆੜੇ ਫੇਰ ਆਉਣਗੀਆਂ ਜਿਹੜੀ ਬਣੀ ਬਣਾਈ ਨਹਿਰ ਨੂੰ ਖਤਮ ਕਰਕੇ ਜ਼ਮੀਨਾਂ ਲੋਕਾਂ ਨੂੰ ਮੋੜ ਦਿੱਤੀਆਂ ਗਈਆਂ ਸੀ। ਹੁਣ ਪੰਜਾਬ ਸਰਕਾਰ ਦੁਬਾਰੇ ਕਿਵੇਂ ਉਹਨੂੰ ਅਕਵਾਇਰ ਕਰੂਗੀ ਦੱਸੋ? ਜਿਹੜਾ ਫਰਮਾਨ ਜਾਰੀ ਹੋਏ ਸੀ ਹੁਣ ਉਹਨਾਂ ਨੂੰ ਵਾਪਸ ਕਰਨਾ, ਹੋਰ ਕਰਨਾ, ਬਹੁਤ ਕੁਛ ਹੋਰ ਕੇਸ ਬਰਾਬਰ ਚੱਲਣਗੇ, ਬਹੁਤ ਸਾਰੀਆਂ ਸਟੇਆਂ ਹੋਣਗੀਆਂ, ਪਰ ਮੈਨੂੰ ਲੱਗਦਾ ਵੀ ਸਿਆਸੀ ਲੋਕ ਹੁਣ ਇਹਦੇ ਵਿੱਚ ਹੋਰ ਕੋਈ ਸੱਪ ਕੱਢ ਲੈਣਗੇ ਤੇ ਕਹਿਣਗੇ ਜੀ ਵੀ ਜਿਹੜੀਆਂ ਜ਼ਮੀਨਾਂ ਡੀ ਨੋਟੀਫਾਈ ਕਰਨ ਕਾਰਨ ਤੇ ਹੁਣ ਦੁਬਾਰੇ ਉਹਨਾਂ ਨੂੰ ਅਕਵਾਇਰ ਕਰਨ ਲਈ ਜ਼ਿਮੀਂਦਾਰ ਲਈ ਜ਼ਮੀਨ ਹੋਰ ਪੈਸਾ ਕਰਨਾ ਪਊਗਾ, ਹੋਰ ਬਹੁਤ ਸਾਰੀਆਂ ਗੱਲਾਂ ਆਉਣਗੀਆਂ, ਤੇ ਜਾਂ ਫਿਰ ਜਿਹੜੀ ਬਾਦਲ ਸਰਕਾਰ ਬਣੀ ਉਹ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਉਹ ਭੰਗ ਕੀਤਾ ਜਾਊਗਾ। ਪਰ ਹੁਣ ਦੇਖਦੇ ਹਾਂ ਕੀ ਬਣਦਾ, ਕੁੱਲ ਮਿਲਾ ਕੇ ਜਿਹੜਾ ਫੈਸਲਾ ਉਹ ਪੰਜਾਬ ਦੇ ਹਿੱਤ ਦਾ ਨਹੀਂ ਆਇਆ।
ਜੀ ਬਿਲਕੁਲ, ਤੇ ਕੈਪਟਨ ਅਤੇ ਮੋਦੀ ਦੀ ਜਿਹੜੀ ਮੁਲਾਕਾਤ ਹੋਈ ਆ ਓਹਦੇ ਵਿਚ ਵੀ ਇਸ ਦਾ ਕੋਈ ਜ਼ਿਕਰ ਹੋਇਆ ਜਿਹੜੀ ਹੋਈ ਆ ਜੀ?
ਬਿਲਕੁਲ ਜੀ, ਉਸ ਦੇ ਵਿਚ ਵੀ ਕਾਫੀ ਵਾਰਤਾਵਾਂ ਦੇ ਜ਼ਿਕਰ ਹੋਇਆ, ਖਾਸ ਕਰਕੇ 31,000 ਕਰੋੜ ਕਿਸਾਨਾਂ ਲਈ ਵਾਪਸੀ ਦੀ ਵੀ ਗੱਲ ਹੋਈ ਆ, ਤੇ ਉਹ ਵੀ ਕਿਹਾ ਵੀ ਕਿਵੇਂ ਨਾ ਕਿਵੇਂ ਉਹਦੇ ਚ ਦਿੱਤਾ ਜਾਵੇ। ਬੇਅਦਬੀ ਦੇ ਮਾਮਲੇ ਦੇ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਹੁਣ ਤੱਕ ਹੋਏ ਸਾਰੇ ਮਸਲਿਆਂ ਦਾ ਕੋਈ ਵੀ ਜਿਹੜਾ ਹੱਲ ਨਹੀਂ ਨਿਕਲ ਸਕਿਆ, ਕਿਉਂ ਨਹੀਂ ਸੈਂਟਰਲ ਏਜੰਸੀਆਂ ਜਿਸ ਉਹਦੇ ਉੱਤੇ ਦਖਲ ਅੰਦਾਜ਼ੀ ਦੇ ਕੇ ਇਹਨਾਂ ਨੂੰ ਤੇਜ਼ ਕਰਦੀਆਂ। ਇਹੋ ਜਿਹੀਆਂ ਮੰਗਾਂ ਜਿੰਨੀਆਂ ਵੀ ਮੰਗਾਂ ਮੰਨੀਆਂ, ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਵੀ ਮੰਗ ਆ ਜਿਹੜੀ ਉਹ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਜਾਂ ਮੋਦੀ ਨੇ ਸਿਰ ਹਿਲਾਇਆ ਹੋਣਾ, ਵੀ ਇੱਥੇ ਕਿਤੇ ਲਿਖਿਆ ਨਹੀਂ ਵੀ ਮੋਦੀ ਨੇ ਹੀ ਆਸ਼ਵਾਸਨ ਦਿੱਤਾ, ਪਰ ਮੈਨੂੰ ਲੱਗਦਾ ਨਹੀਂ ਆਸ਼ਵਾਸਨ ਵਾਲੀ ਕੋਈ ਗੱਲ ਨਹੀਂ ਦਿਖਾਈ ਦੇ ਰਹੀ, ਕਿਉਂਕਿ ਭਾਵੇਂ ਕੈਪਟਨ ਨੇ ਲਪੇਟ ਕੇ ਗੱਲ ਇਹ ਕਹੀ ਆ, ਕੱਲਾ ਉਹਨਾਂ ਨੇ ਇਹ ਨਹੀਂ ਕਿਹਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਦੇ ਮਾਮਲੇ ਹੋਏ ਸੀ ਉਹਦੇ ਨਾਲ ਨਾਲ ਉਹਨਾਂ ਨੇ ਲਿਖਿਆ ਵੀ ਸ਼ਿਵ ਸੈਨਾ ਨਾਲ ਜਾਂ ਹਿੰਦੂ ਧਰਮ ਦੇ ਵੀ ਜਿਹੜੇ ਧੱਕੇ ਹੋਏ ਆ ਉਹਨਾਂ ਨਾਲ ਉਹਨਾਂ ਦੀ ਵੀ ਜਿਹੜੀ ਪੜਤਾਲ ਹੋਣੀ ਚਾਹੀਦੀ ਆ। ਬਹੁਤ ਸਾਰੇ ਸ਼ਿਵ ਸੈਨਿਕਾਂ ਦੇ ਹਮਲੇ ਹੋਏ ਸੀ, ਹੋਰ ਹੋਇਆ ਸੀ, ਉਹ ਵੀ ਪੜਤਾਲ ਵਿੱਚ ਤੇਜ਼ੀ ਆਉਣੀ ਚਾਹੀਦੀ ਆ। ਜਾਣੀ ਕਿ ਕੈਪਟਨ ਨੇ ਆਪਦਾ ਜਿਹੜਾ ਸੋਚ ਆ ਜਿਹੜੀ ਵਾਈਸ ਸੋਚ ਉਹ ਦਿਖਾਈ ਆ ਵੀ ਮੈਂ ਦੋਨਾਂ ਚੀਜ਼ਾਂ ਨੂੰ ਪੈਰਲਰ ਲੈ ਕੇ ਚੱਲਦਾ ਐਜ ਇੱਕ ਐਡਮਿਨਿਸਟ੍ਰੇਟਰ ਹੋਣ ਕਾਰਨ। ਸੋ ਗੱਲਾਂ ਮੁੱਦੇ ਪ੍ਰਧਾਨ ਮੰਤਰੀ ਕੋਲੇ ਉਠਾਏ ਆ, ਪਰ ਪ੍ਰਧਾਨ ਮੰਤਰੀ ਕਿੰਨੇ ਕੁ ਨੂੰ ਹੰਗੂਰਾ ਦਿੰਦਾ ਇੱਕ ਗੈਰ ਭਾਜਪਾਈ ਸਰਕਾਰ ਨੂੰ, ਇਹ ਆਉਣ ਵਾਲਾ ਸਮਾਂ ਦੱਸੂਗਾ
ਜੀ। ਬਰਾੜ ਸਾਹਿਬ ਤੇ ਅਗਲੀ ਖਬਰ ਜਿਹੜੀ ਆ ਕਿ ਚੰਡੀਗੜ੍ਹ ਹਾਈਵੇ ਡੀ ਨੋਟੀਫਾਈ ਕਰਨ ਨੂੰ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ ਜਿਹੜੀ ਮਿਲ ਗਈ ਹੈ।
ਦੇਖੋ ਸ਼ਰਾਬ ਉਹੀ ਮਸਲਾ ਜੀ ਜਿਹਦੇ ਤੇ ਹਾਈਵੇ ਦੇ ਉੱਤੇ ਸ਼ਰਾਬ ਰੋਕਣ ਲਈ 500 ਮੀਟਰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹਦੇ ਉਹਦੇ ਨਾਲ ਬਹੁਤ ਸਾਰੇ ਬਿਜ਼ਨਸ ਪ੍ਰਭਾਵਿਤ ਹੋ ਗਏ ਸੀ, ਤਾਂ ਉਹਦਾ ਜਿਹੜਾ ਤੋੜ ਆ ਜਿਹੜਾ ਉਹ ਸਰਕਾਰਾਂ ਜਿੱਥੇ ਸਰਕਾਰਾਂ ਦੀ ਸ਼ਹਿ ਹੋਵੇ ਤੇ ਸਰਕਾਰਾਂ ਦਾ ਨੁਕਸਾਨ ਹੁੰਦਾ ਹੋਵੇ ਉੱਥੇ ਇਹ ਜਿਹੀਆਂ ਚੀਜ਼ਾਂ ਅਕਸਰ ਹੀ ਆ ਜਾਂਦੀਆਂ, ਕਿਉਂਕਿ ਜਿਹੜੀ ਇਹ ਲੋਕ ਜਿਹੜੇ ਹੁੰਦੇ ਆ ਸਰਕਾਰਾਂ ਦੇ ਸਰਕਾਰਾਂ ਨੇ ਉਹਦੇ ਵਿੱਚੋਂ ਆਪ ਹੀ ਉਹਦੇ ਤੋੜ ਲੱਭ ਲੈਣੇ ਹੁੰਦੇ ਆ। ਸੋ ਉਹ ਤੋੜ ਦੇ ਤੌਰ ਦੇ ਉੱਤੇ ਸਭ ਤੋਂ ਪਹਿਲਾਂ ਤੋੜ ਇਹੀ ਲੱਭਿਆ ਜਿਹੜੀਆਂ ਸੜਕਾਂ ਉਹਨੂੰ ਡੀ ਨੋਟੀਫਾਈ ਕਰ ਦਿਓ, ਉਹਨਾਂ ਨੂੰ ਹਾਈਵੇ ਦੀ ਥਾਂ ਤੇ ਕਹਿ ਦਿਓ ਜੀ ਲੋਕਲ ਸੜਕ ਆ, ਚਲੋ ਜੀ ਉਹਦੇ ਨਾਲ ਹੀ ਸਾਰਾ ਕੁਛ ਹੱਲ ਹੋ ਗਿਆ। ਸੋ ਸੁਪਰੀਮ ਕੋਰਟ ਨੇ ਜਿਹੜੀ ਸੁਪਰੀਮ ਕੋਰਟ ਇਸ ਗੱਲ ਤੋਂ ਦੁਚਿੱਤੀ ਜਾਂ ਹੈਰਾਨੀ ਚ ਵੀ ਆ ਵੀ ਹੁਣ ਇਹਦਾ ਤੋੜ ਕੱਢਿਆ ਜਾਵੇ, ਤਾਂ ਉਹਦੇ ਚ ਸੁਪਰੀਮ ਕੋਰਟ ਨੇ ਵੀ ਥੋੜੀ ਗੱਲ ਚ ਕਹੀ ਆ ਵੀ ਸਾਡਾ ਮਤਲਬ ਆ ਵੀ ਹਾਈਵੇ ਤੇ ਤੇਜ਼ ਰਫਤਾਰ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਸੀ, ਸ਼ਹਿਰਾਂ ਚ ਤਾਂ ਵੈਸੇ ਹੀ ਗੱਡੀਆਂ ਸਲੋ ਚੱਲਦੀਆਂ, ਸੋ ਇਸ ਕਰਕੇ ਕੋਈ ਫਰਕ ਨਹੀਂ ਪੈਣਾ। ਪਰ ਕੁੱਲ ਮਿਲਾ ਕੇ ਜਿੱਥੋਂ ਰਾਜਸਭਾ ਜਾਂ ਜਿੱਥੋਂ ਕਹਿੰਦੇ ਪੈਸਾ ਆਉਂਦਾ ਉਹ ਪੈਸੇ ਨੂੰ ਕਿਵੇਂ ਸਰਕਾਰ ਇਗਨੋਰ ਕਰ ਸਕਦੀ, ਉਹ ਪੈਸੇ ਤੋਂ ਬਿਨਾਂ ਕਿਵੇਂ ਸਾਰ ਸਕਦੀ ਆ। ਸੋ ਇਸ ਲਈ ਜਿਹੜਾ ਇਹ ਡੀ ਨੋਟੀਫਾਈਡ ਕਰ ਦਿੱਤੇ ਗਏ ਆ ਜੀ, ਤੇ ਹੁਣ ਜਿਹੜੇ ਸ਼ਹਿਰਾਂ ਦੇ ਵਿੱਚ ਸ਼ਰਾਬ ਦੇ ਠੇਕੇ ਰੈਸਟੋਰੈਂਟਾਂ ਚ ਵਰਤਾਈ ਜਾਂਦੀ ਸ਼ਰਾਬ ਉਹ ਕਿਸੇ ਵੀ ਸੜਕਾਂ ਤੇ ਕਿਤੇ ਵੀ ਹੋ ਸਕਦੀ, ਉਹਦਾ ਕੋਈ ਫਰਕ ਨਹੀਂ ਪੈਂਦਾ, ਸਿਰਫ ਤੇ ਸਿਰਫ ਬਾਹਰ ਨਿਕਲ ਕੇ ਜਿਹੜੇ ਹਾਈਵੇ ਆ ਉੱਥੇ ਨਹੀਂ ਇਹ ਹੋਣਗੇ। ਸੋ ਕਹਿਣ ਦਾ ਭਾਵ ਆ 5-10% ਲੋਕਾਂ ਤੇ ਅਸਰ ਆਊਗਾ ਜਿਹੜਾ ਅੱਗੇ ਕੀ 95% ਤੇ ਆ ਰਿਹਾ ਸੀ
ਜੀ। ਬਰਾੜ ਸਾਹਿਬ ਤੇ ਖਬਰ ਜਿਹੜੀ GST ਦੀ ਆ ਰਹੀ ਸੀਗੀ ਕਿ ਜਿਹੜੀ ਲੰਗਰ ਤੇ ਜਾਂ ਪ੍ਰਸ਼ਾਦ ਤੇ ਲੱਗੇਗੀ ਜਾਂ ਨਹੀਂ, ਤੇ ਉਹਦੇ ਲਈ ਇੱਕ ਮੇਨ ਖਬਰ ਜਿਹੜੀ ਮੈਨੂੰ ਦਿਸ ਰਹੀ ਹੈ, ਲੰਗਰ ਤੇ ਪ੍ਰਸ਼ਾਦ ਤੇ ਨਹੀਂ ਲੱਗੇਗਾ GST। ਸੋ ਵਿੱਤ ਮੰਤਰਾਲੇ ਨੇ ਲੰਗਰਾਂ ਬਾਰੇ ਸਪਸ਼ਟ ਕੀਤੀ ਸਥਿਤੀ, ਪ੍ਰਸ਼ਾਦ ਤੇ ਟੈਕਸ ਲੱਗਣ ਦੀਆਂ ਅਫਵਾਹਾਂ ਨੂੰ ਕੀਤਾ ਖਾਰਜ।
ਦੇਖੋ ਸਾਹਮਣੇ ਆ ਗਈ ਨਾ ਗੱਲ, ਅਸੀਂ ਕੀ ਕਰਦੇ ਨਾ ਅਸੀਂ ਥੋੜੀ ਜਿਹੀ ਤੂਲ ਬਹੁਤ ਦਿੰਨੇ ਆ ਗੱਲਾਂ ਨੂੰ। ਕੋਈ ਵੀ ਨਵੀਂ ਚੀਜ਼ ਬਣਦੀ ਹੈ ਨਾ ਉਹ ਨਵੀਂ ਚੀਜ਼ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਉਹਦੇ 100% ਪਹਿਲੂ ਵਿਚਾਰੇ ਜਾਣ, ਜੇ 100% ਵਿਚਾਰੇ ਜਾਂਦੇ ਹੋਣ ਨਾ ਕਿਸੇ ਵੀ ਚੀਜ਼ ਦੇ ਤਾਂ iPhone 7 ਤੋਂ ਸ਼ੁਰੂ ਹੁੰਦਾ, iPhone ਨਹੀਂ ਬਣਦਾ, iPhone 1, 2, 3, 4 ਹੋ ਕੇ 7 ਤੱਕ ਨਹੀਂ ਪਹੁੰਚਣਾ ਸੀ, ਸਿੱਧਾ ਹੀ iPhone 7 ਹੀ ਬਣਾਉਂਦੇ। ਸੋ iPhone 7 ਬਣਿਆ ਜਾਂ ਹੁਣ ਆਉਣ ਵਾਲੇ ਦਿਨਾਂ ਚ 8, 9, 10 ਬਣ ਜਾ ਰਿਹਾ, ਉਹਦਾ ਕਾਰਨ ਹੀ ਇਹ ਆ ਵੀ ਜਦੋਂ ਤੁਸੀਂ ਕਿਸੇ ਚੀਜ਼ ਦਾ ਵਰਤਾਰਾ ਜਾਂ ਵਰਤਦੇ ਹੋ ਦੇਖਦੇ ਹੋ ਉਦੋਂ ਬਾਅਦ ਤੁਹਾਨੂੰ ਪਤਾ ਲੱਗਦਾ ਉਹਦੀਆਂ ਕਮੀਆਂ ਦਾ, ਉਹਦੇ ਚ ਹੋਰ ਸੁਧਾਰਾਂ ਦਾ, ਉਹਦੇ ਵਿੱਚ ਹੋਰ ਫੰਕਸ਼ਨਾਂ ਦਾ, ਤਾਂ ਤੁਸੀਂ ਉਹਨੂੰ ਉਹਦੀ ਅਗਲੀ ਜਨਰੇਸ਼ਨ ਆਉਂਦੀ ਆ। ਸੋ GST ਲਾਗੂ ਕਰਨ ਵੇਲੇ ਜ਼ਰੂਰੀ ਨਹੀਂ ਵੀ ਹਰ ਪਹਿਲੂ ਵਿਚਾਰਿਆ ਸੋਚਿਆ ਗਿਆ ਸੀ, ਉਹਦੇ ਵਿੱਚ ਮੰਤਰਾਲਿਆਂ ਨੂੰ ਵੀ ਦੇਖਿਆ ਵੀ ਜਿਹੜੇ ਲੰਗਰ ਆ ਜਾਂ ਕੋਈ ਵੀ ਕਿਤੇ ਵੀ ਪ੍ਰਸ਼ਾਦ ਆ ਉਹਨਾਂ ਚੀਜ਼ਾਂ ਨਾਲ ਇੰਨਾ ਫਰਕ ਪੈਣਾ, ਜਿਵੇਂ ਦਰਬਾਰ ਸਾਹਿਬ ਦਾ ਇਸ ਅੰਕੜਾ ਦੇਖਿਆ ਵੀ 10 ਕਰੋੜ ਰੁਪਈਏ ਦਾ ਲੋਕ ਦੱਸ ਰਹੇ ਆ ਵੀ GST ਪੈਣੀ ਸੀਗੀ, ਤੇ ਪਰ ਹੁਣ ਉਹਦਾ ਹੱਲ ਕੱਢ ਲਿਆ ਜੀ, ਤੇ ਅੱਜ ਖਬਰ ਲੱਗ ਚੁੱਕੀ ਆ, ਤੁਸੀਂ ਪੜ੍ਹ ਸਕਦੇ ਹੋ ਵੱਡੀ ਰਾਹਤ ਦੇ ਨਾਂ ਹੇਠ ਜਿਹੜੀ ਖਬਰ ਲੱਗੀ ਆ, ਤੇ ਉਮੀਦ ਆ ਵੀ ਹੁਣ ਜਿਹੜੇ ਲੰਗਰ ਤੇ ਪ੍ਰਸ਼ਾਦ ਆ ਜਿਹੜੇ ਇਸ ਤੋਂ ਬਾਹਰ ਹੋ ਗਏ ਜੀ, ਉਹ ਚ ਸਾਫ ਲਿਖਿਆ ਮੰਦਰ ਗੁਰਦੁਆਰਾ ਮਸਜਿਦ ਦਰਗਾਹ ਤੇ ਚਰਚ ਵਿੱਚ ਲੋਕਾਂ ਨੂੰ ਮੁਫ਼ਤ ਵੰਡੇ ਜਾਣ ਵਾਲੇ ਲੰਗਰ ਤੇ ਪ੍ਰਸ਼ਾਦ ਤੇ GST ਨਹੀਂ ਲੱਗੇਗੀ
ਜੀ। ਬਿਲਕੁਲ, ਸੋ ਕਈ ਵਾਰੀ ਮਰਾੜ ਸਾਹਿਬ ਮੈਨੂੰ ਲੱਗਦਾ ਕਿ ਅਸੀਂ ਲੋਕ ਇੰਤਜ਼ਾਰ ਹੀ ਨਹੀਂ ਕਰਦੇ ਜਦੋਂ ਤੱਕ ਕਿ ਗੱਲ ਦਾ ਪੂਰਾ ਖੁਲਾਸਾ ਹੋਣ ਤੋਂ ਪਹਿਲਾਂ ਹੀ ਆਪਣੀ ਵਿੱਚ ਭੰਨ ਤੋੜ ਕਰਕੇ ਕੋਈ ਨਾ ਕੋਈ ਖਬਰ ਬਣ ਜਾਂਦੀ ਹੈ। ਪਰ ਕਈ ਵਾਰੀ ਇਹਦਾ ਬੁਰਾ ਅਸਰ ਵੀ ਪੈਂਦਾ, ਫਿਰ ਕਈ ਲੋਕ ਜਿਨ੍ਹਾਂ ਨੇ ਖਬਰਾਂ ਨੂੰ ਨਹੀਂ ਪੜ੍ਹਨਾ ਸੁਣਨਾ ਜਾਂ ਸਿਰਫ ਜਿਨ੍ਹਾਂ ਨੂੰ ਫੇਸਬੁੱਕ ਤੇ ਹੀ ਜਿਨ੍ਹਾਂ ਨੇ ਉਹ ਦੇਖਣਾ ਹੁੰਦਾ, ਸੋ ਕਈ ਵਾਰੀ ਉਹ ਚੀਜ਼ ਉਹਨਾਂ ਦੇ ਲਈ ਪੱਕੀ ਹੋ ਜਾਂਦੀ ਹੈ, ਉਹ ਅਫਵਾਹ ਨਾ ਹੋ ਕੇ ਇੱਕ ਸੱਚ ਬਣ ਜਾਂਦੀ ਹੈ ਉਹਨਾਂ ਦੇ ਲਈ, ਪਰ ਉਹ ਅਸਲ ਦੀ ਜ਼ਿੰਦਗੀ ਦੇ ਵਿੱਚ ਉਹ ਸੱਚ ਤੋਂ ਕਿਤੇ ਦੂਰ ਰਹਿ ਜਾਂਦੇ ਆ। ਸੋ ਇਹੋ ਇਹ ਮੈਨੂੰ ਲੱਗਦਾ ਹੁੰਦਾ ਕਿ ਇਹ ਆਈਫੋਨ ਦੀ ਅਸੀਂ ਗੱਲ ਕੀਤੀ, ਮੀਡੀਆ ਦੀ ਗੱਲ ਕੀਤੀ, ਕਿਤੇ ਨਾ ਕਿਤੇ ਜਿੱਥੇ ਖਬਰਾਂ ਪਹੁੰਚਾਉਂਦਾ ਉੱਥੇ ਅਫਵਾਹਾਂ ਫੈਲਾਉਣ ਦੇ ਵਿੱਚ ਵੀ ਬਹੁਤ ਸਹਾਇਕ ਸਿੱਧ ਹੁੰਦਾ ਇਹ।
ਬਿਲਕੁਲ ਜੀ, ਬਿਲਕੁਲ ਤੁਸੀਂ ਸੱਚ ਕਿਹਾ।
ਸੋ ਅਗਲੀ ਖਬਰ ਬਰਾੜ ਸਾਹਿਬ ਹੈ ਜੀ ਕਿ ਮਹਾਤਮਾ ਗਾਂਧੀ ਦਾ ਪੋਤਾ ਜਿਹੜਾ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਿਆ ਹੈ, ਇਹਦੇ ਬਾਰੇ ਵੀ ਸਰੋਤਿਆਂ ਨੂੰ ਦੱਸੋ ਤੁਸੀਂ।
ਬਿਲਕੁਲ ਜੀ ਬਿਲਕੁਲ, ਗੋਪਾਲ ਕ੍ਰਿਸ਼ਨ ਗਾਂਧੀ ਜਿਹੜੇ ਕਿ ਪਹਿਲਾਂ ਉੱਥੋਂ ਦੇ ਗਵਰਨਰ ਵੀ ਰਹੇ ਆ ਜੀ ਬੰਗਾਲ ਦੇ, ਤੇ ਰਾਜ ਸਭਾ ਦੇ ਵੀ ਉਹ ਮੈਂਬਰ ਆ, ਤੇ ਕਾਫੀ ਸੁਲਝੇ ਹੋਏ ਇਨਸਾਨ ਦੱਸੇ ਜਾਂਦੇ ਆ। ਕੱਲ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਆਪਦਾ ਜਿਹੜਾ ਨੁਮਾਇੰਦਾ ਡਿਕਲੇਅਰ ਕਰ ਦਿੱਤਾ, ਤੇ ਉਹ ਦੇਖਦੇ ਆ ਹੁਣ ਇਹ ਇਲੈਕਸ਼ਨ ਹੋਣੇ ਆ ਜੀ, ਇਲੈਕਸ਼ਨਾਂ ਦੇ ਵਿੱਚ ਉਹ ਉਪ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਦੇ ਆ ਕਿ ਨਹੀਂ ਪਹੁੰਚਦੇ ਆ। ਥੋੜੀ ਜਿਹੀ ਸਿਮਤੀ ਉਹਨਾਂ ਨਾਲ ਬਣੀ ਆ ਕਿਉਂਕਿ ਮਹਾਤਮਾ ਗਾਂਧੀ ਦਾ ਪੋਤਾ ਤੇ ਕਾਂਗਰਸ ਤੇ ਹੋਰ ਕੁਝ ਪਾਰਟੀਆਂ ਨੇ ਜਿਹੜੀ ਵਿਰੋਧਤਾ ਕਿਸੇ ਪਾਸੇ ਦਿਖਾਈ ਨਹੀਂ ਦਿੱਤੀ ਆ, ਪਰ ਫੇਰ ਵੀ 18 ਕੁ ਪਾਰਟੀਆਂ ਦਾ ਸਮਰਥਨ ਇਹਨਾਂ ਨੂੰ ਹੈ। ਤੇ ਪਰ ਜਿਹੜੀ ਰਾਜ ਸਭਾ ਦੇ ਵਿਚ ਜਿਹੜੀ ਬਹੁਤਾਤ ਕਾਂਗਰਸ ਦੀ ਸੀ ਪਹਿਲਾਂ, ਪਰ ਹੁਣ ਪਿੱਛੇ ਜੇ 2-3 ਸੂਬਿਆਂ ਦੀ ਸਰਕਾਰ ਬਦਲਣ ਨਾਲ ਕਿਤੇ ਨਾ ਕਿਤੇ ਜਿਹੜਾ ਭਾਜਪਾ ਦਾ ਹੱਥ ਉੱਤੇ ਹੋਇਆ, ਪਰ ਇਹ ਤਾਂ ਹੁਣ ਵਕਤ ਦੱਸੂਗਾ ਜੀ ਵੀ ਜੇ ਰਾਜਪਾਲ ਰਾਸ਼ਟਰਪਤੀ ਕੋਵਿੰਦ ਬਣਦੇ ਆ ਤਾਂ ਕੀ ਉਪ ਰਾਸ਼ਟਰਪਤੀ ਗੋਪਾਲ ਕ੍ਰਿਸ਼ਨ ਬਣਦੇ ਆ ਕਿ ਨਹੀਂ ਬਣਦੇ ਆ। ਸੋ ਇਹ ਵਕਤ ਤੇ ਆ, ਪਰ ਕੁੱਲ ਮਿਲਾ ਕੇ ਜਿਹੜੀ ਇੱਕ ਕਿਤੇ ਨਾ ਕਿਤੇ ਸਿਆਸੀ ਇਮੋਸ਼ਨਲ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਗਈ ਆ, ਮਹਾਤਮਾ ਗਾਂਧੀ ਦਾ ਨਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ
ਜੀ ਬਰਾੜ ਸਾਹਿਬ। ਤੇ ਇੱਕ ਜਿਹੜੀ ਹੋਰ ਖਬਰ ਮੈਂ ਜ਼ਰੂਰ ਸਾਂਝੀ ਕਰਨਾ ਚਾਹੂੰਗੀ ਕਿ 50 ਸ਼ਰਧਾਲੂਆਂ ਦੀ ਜਾਨ ਬਚਾ ਕੇ ਸਲੀਮ ਬਣਿਆ ਹੀਰੋ। ਸੋ ਇੱਕ ਬੱਸ ਜਿਹਦੇ ਤੇ ਸੋਮਵਾਰ ਰਾਤ ਨੂੰ ਕਸ਼ਮੀਰ ਚ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਉਹਦਾ ਡਰਾਈਵਰ ਜਿਹੜਾ ਸਲੀਮ ਸੀ ਉਹਨੇ 50 ਸ਼ਰਧਾਲੂਆਂ ਦੀ ਜਾਨ ਬਚਾਈ ਹੈ, ਤੇ ਬਟ ਅੱਜ ਕੱਲ ਹੀਰੋ ਉਹਨੂੰ ਮੰਨਿਆ ਜਾ ਰਿਹਾ ਔਰ ਕਾਫੀ ਇਨਾਮ ਵਗੈਰਾ ਵੀ ਦਿੱਤੇ ਜਾ ਰਹੇ ਨੇ, ਇਹਨਾਂ ਬਾਰੇ ਵੀ ਤੁਸੀਂ ਜ਼ਰੂਰ ਗੱਲ ਕਰੋ।
ਦੇਖੋ ਬਿਲਕੁਲ, ਜੇ ਜਿਹੜੀ ਡਿਊਟੀ ਜਿਹੜੇ ਬੰਦੇ ਕੋਲੇ ਹੁੰਦੀ ਆ ਉਹ ਬੰਦੇ ਜੇ ਉਹਦੇ ਤੇ ਪੂਰਾ ਖਰਾ ਉਤਰਦਾ ਤਾਂ ਉਹਨੂੰ ਸ਼ੋਭਾ ਤਾਂ ਮਿਲਦੀ ਹੈ ਜੀ ਹਰ ਪਾਸਿਓਂ। ਜੇ ਹੁਣ ਇੱਕ ਬੱਸ ਡਰਾਈਵਰ ਦੀ ਡਿਊਟੀ ਆ ਬੱਸ ਦੇ ਸਟੇਅਰਿੰਗ ਤੇ, ਤਾਂ ਉਹਦੀ ਡਿਊਟੀ ਆ ਉਹਨਾਂ ਨੂੰ ਸੇਫ ਆਪਦੀ ਮੰਜ਼ਿਲ ਤੇ ਲੈ ਕੇ ਜਾਣਾ, ਇਹ ਤਾਂ ਗੋਲਾਬਾਰੀ ਹੋਈ ਹੈ ਤੇ ਉਂਝ ਵੀ ਤਾਂ ਜਿਹੜਾ ਹਰ ਡਰਾਈਵਰ ਦੀ ਜਿਹੜੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਹ ਨਿਹੱਥੇ ਲੋਕ ਤੁਹਾਡੇ ਮਗਰ ਬੈਠੇ ਆ ਤੇ ਤੁਹਾਡੀ ਚਲਾਉਣ ਦੇ ਹਿਸਾਬ ਨਾਲ ਉਹਨਾਂ ਦੀ ਤੁਹਾਡੀ ਆਪਣੀ ਜਾਨ ਤੁਹਾਡੇ ਹੱਥ ਵਿੱਚ ਉਹਨਾਂ ਨੇ ਦਿੱਤੀ ਹੋਈ ਆ। ਸੋ ਇਸ ਨੌਜਵਾਨ ਨੇ ਸਲੀਮ ਨੇ ਜੀ ਕਾਫੀ ਜਿਹੜਾ ਹਿੰਮਤ ਦਿਖਾਈ, ਵਗਦੀਆਂ ਗੋਲੀਆਂ ਦੇ ਵਿੱਚ ਉਹਨੇ 2 ਕਿਲੋਮੀਟਰ ਬੱਸ ਭਜਾਈ ਤੇ ਫੌਜੀ ਕੈਂਪ ਦੇ ਵਿੱਚ ਉਹ ਬੱਸ ਲੈ ਗਿਆ, ਤਾਂ ਉਹਦੇ ਲਈ ਉਹਨੂੰ ਹੁਣ ਜਿਹੜੇ ਪੁਰਸਕਾਰ ਮਿਲ ਰਹੇ ਆ ਤੇ ਉਹਨੂੰ ਵਧਾਈ ਮਿਲ ਰਹੀ ਆ, 5 ਲੱਖ ਰੁਪਏ ਦਾ ਐਲਾਨ ਕੀਤਾ ਉਹਨੂੰ। ਤੇ ਉਹਨੇ ਕਿਹਾ ਜੀ ਮੈਨੂੰ ਖੁਦਾ ਨੇ ਹਿੰਮਤ ਦਿੱਤੀ, ਪਤਾ ਨੀ ਲੱਗਿਆ ਮੈਨੂੰ ਤਾਂ, ਮੈਂ ਰੁਕਿਆ ਨੀ। ਕਹਿੰਦਾ ਉਦੋਂ ਤੱਕ ਗੱਡੀ ਚਲਾ ਮੈਂ ਝੁਕਿਆ ਤੇ ਇੱਕ ਗੋਲੀ ਕਹਿੰਦਾ ਬੈਠੇ ਮੇਰੇ ਭਰਾ ਨੂੰ ਵਿੱਗੀ ਆ ਗੁਬਾਰਾ, ਤੇ ਪਰ ਕਹਿੰਦਾ ਮੈਂ ਆਪਦਾ ਹਿੰਮਤ ਨੀ ਹਾਰੀ ਤੇ ਆਪਦਾ ਅੱਗੇ ਵੱਧਦਾ ਰਿਹਾ, ਤੇ ਜਿਹਦੇ ਨਤੀਜਾ ਇਹ ਨਿਕਲਿਆ ਵੀ 50 ਦੇ ਕਰੀਬ ਜਿਹੜੇ ਉਹ ਮੈਂ ਸਵਾਰੀਆਂ ਬਚ ਗਈਆਂ ਮੇਰੇ ਕਾਰਨ। ਕਹਿੰਦਾ ਵੀ ਮੇਰਾ ਨੀ, ਇਹਦੇ ਚ ਰੱਬ ਨੂੰ ਉਹਨੇ ਸ਼ੁਕਰੀਆ ਅਦਾ ਕੀਤਾ। ਚਲੋ ਚੰਗੀ ਗੱਲ ਆ ਜੀ, ਇੱਕ ਇਨਸਾਨ ਨੇ ਮੈਂ ਕਰਨ ਦੀ ਥਾਂ ਤੇ ਰੱਬ ਨੂੰ ਉਹਦਾ ਕ੍ਰੈਡਿਟ ਦਿੱਤਾ ਤਾਂ ਚੰਗੀ ਗੱਲ ਆ, ਪਰ ਕੁੱਲ ਮਿਲਾ ਕੇ ਜਿਹੜੀ ਜ਼ਿੰਮੇਵਾਰੀ ਜਿੱਥੇ ਵੀ ਜਿਹੜੇ ਹੱਥ ਆ ਉਹਨੂੰ ਜੇ ਕੋਈ ਨਿਭਾਉਂਦਾ ਤਾਂ ਸ਼ੋਭਾ ਤਾਂ ਮਿਲਦੀ ਹੈ ਜੀ।
ਜੀ ਬਿਲਕੁਲ ਬਰਾੜ ਸਾਹਿਬ, ਕਿ ਹਰ ਰੰਗ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਨਾ, ਉਹਨੂੰ ਹੀ ਸਾਹਮਣੇ ਰੱਖਣਾ ਬਹੁਤ ਵੱਡੀ ਗੱਲ ਹੈ। ਸੋ ਇੱਕ ਹੋਰ ਜਿਹੜੀ ਇੱਕ ਖਬਰ ਤੇ ਕੀ ਕਹਾਂ, ਕਿਸੇ ਦੀ ਜ਼ਿੰਦਗੀ ਦਾ ਵਰਤਾਰਾ ਹੋਇਆ ਹੈ ਕਿ ਇੱਕ ਲੜਕਾ ਜੀ, ਇੱਕ ਨੌਜਵਾਨ ਜਤਿੰਦਰ ਸਿੰਘ, ਜਿਹਦਾ ਸੱਜਾ ਹੱਥ ਪੱਠੇ ਕੁਤਰਨ ਵਾਲੀ ਮਸ਼ੀਨ ਦੇ ਵਿੱਚ ਕੱਟ ਗਿਆ ਸੀ, ਸੋ ਉਹਨੇ ਵੀ ਜ਼ਿੰਦਗੀ ਨੂੰ ਕਿਸ ਜਜ਼ਬਾਤ ਦੇ ਨਾਲ ਜੀਆ। ਸੋ ਉਹਨੂੰ ਲੱਗਾ ਕਿ ਮੇਰੇ ਤੋਂ ਪੱਗ ਨਹੀਂ ਬੰਨੀ ਜਾਣੀ ਹੋਣੀ ਜਾਂ ਮੇਰੇ ਤੋਂ ਹੋਰ ਕੰਮ ਨਹੀਂ ਹੋਣੇ, ਮੇਰੇ ਤੋਂ ਮੇਰੀ ਸਰਦਾਰੀ ਨਾ ਖੁੱਸ ਜਾਏ ਕਿਤੇ ਇਸ ਕਰਕੇ, ਪਰ ਉਸਨੇ ਬਿਲਕੁਲ ਵੀ ਹੌਸਲਾ ਨਹੀਂ ਹਾਰਿਆ ਤੇ ਉਹ ਆਪਣੇ ਪੈਰ ਦੀ ਮਦਦ ਦੇ ਨਾਲ ਆਪਣੀ ਬੜੀ ਸੋਹਣੀ ਦਸਤਾਰ ਸਜਾਉਂਦਾ ਹੈ। ਸੋ ਤੁਸੀਂ ਵੀ ਜੇ ਖਬਰ ਪੜੀ ਹੈ ਤੇ ਇਹਦੇ ਬਾਰੇ ਜ਼ਰੂਰ ਸਰੋਤਿਆਂ ਨੂੰ ਦੱਸੋ।
ਬਿਲਕੁਲ ਜੀ, ਮੈਨੂੰ ਵੀ ਬੜੀ ਚੰਗੀ ਲੱਗੀ ਖਬਰ ਤੇ, ਪਰ ਉਹਦੇ ਨਾਲੋਂ ਵੀ ਵੱਡੀ ਗੱਲ ਇਹ ਲੱਗੀ ਵੀ ਤੁਸੀਂ ਇਹਨਾਂ ਲੋਕਾਂ ਤੋਂ ਇੰਸਪਾਇਰ ਹੁੰਦੇ ਹੋ ਜਦੋਂ ਇਹ ਜੇ ਲੋਕ ਤੁਹਾਨੂੰ ਦਿਖਾਉਂਦੇ ਆ ਰੋਜ਼ ਅਸੀਂ ਵੇਖਦੇ ਹਾਂ ਕੱਲ ਵੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਲੜਕੀ ਜਿਹਦੇ ਦੋਨੇ ਹੱਥ ਨਹੀਂ ਸੀ ਤੇ ਉਹ ਕਿਵੇਂ ਪੈਰਾਂ ਨਾਲ ਹੀ ਸਾਰੀ ਜ਼ਿੰਦਗੀ ਆਪਣੀ ਕਾਰ ਤੱਕ ਡਰਾਈਵ ਕਰਕੇ ਹਰ ਚੀਜ਼ ਉਹ ਆਪਣਾ ਕੰਮ ਕਾਰਜ ਆਪਣੇ ਆਪ ਕਰ ਰਹੀ ਸੀਗੀ ਤੇ ਬੜੀ ਨੋਰਮਲੀ ਬੜੀ ਖੁਸ਼ੀ ਖੁਸ਼ੀ ਜਿਉ ਰਹੀ ਸੀ ਸੋ ਇਹੋ ਜਿਹੇ ਲੋਕ ਹੀ ਸਾਨੂੰ ਉਹਨਾਂ ਲੋਕਾਂ ਨੂੰ ਜਿਹੜੇ ਬਿਨ ਹੁੰਦੇ ਸੁਣਦੇ ਐਵੇਂ 150 ਦੀ ਹੇਰਾ ਫੇਰੀ 150 ਦੀ ਠੱਗੀ ਵੱਜ ਗਈ 150 ਨੁਕਸਾਨ ਹੋ ਗਿਆ ਤੇ ਉਹਦੇ ਲਈ ਰੋਈ ਪਿੱਟੀ ਜਾਂਦੇ ਰਹਿੰਦੇ ਵੀ ਅਸੀਂ ਮਾਰੇ ਗਏ ਅਸੀਂ ਪੱਟੇ ਗਏ ਉਹਨਾਂ ਲੋਕਾਂ ਤੋਂ ਪੁੱਛੋ ਜਿਹੜੀ ਅਸਲੀ ਅਮੀਰੀ ਗਵਾ ਬਹਿੰਦੇ ਆ ਕੋਈ ਅਸਲੀ ਅਮੀਰ ਮੈਂ ਤਾਂ ਹਮੇਸ਼ਾ ਉਹਨੂੰ ਮੰਨਿਆ ਜਿਹੜਾ ਸਿਹਤ ਪੱਖੋਂ ਹਰ ਪੱਖੋਂ ਹੱਟਾ ਹਿਸਟ ਪ੍ਰੋਸਟਾ ਹੱਟਾ ਕੱਟਾ ਉਹੀ ਮੈਂ ਤਾਂ ਉਹਨੂੰ ਅਮੀਰ ਮੰਨਦਾ ਉਹਦੀ ਅਮੀਰੀ ਮੰਨਦਾ ਤੇ ਜੇ ਤੁਹਾਡੇ ਕੋਲੇ ਰੱਬ ਤੇ ਦਿੱਤੀਆਂ ਬਖਸ਼ਾਂ ਹੀ ਨਹੀਂ ਕੋਲੇ ਤਾਂ ਫੇਰ ਤੁਸੀਂ ਕੀ ਕਰ ਸਕਦੇ ਹੋ ਅੱਜ ਕੱਲ ਤਾਂ ਬਹੁਤ ਸਾਰੀਆਂ ਟਚਿੰਗ ਕਹਾਣੀਆਂ ਤੁਸੀਂ ਪੜ੍ਹਦੇ ਸੁਣਦੇ ਹੋ ਜਦੋਂ ਇਹ ਗੱਲਾਂ ਦਿਖਾਈਆਂ ਜਾਂਦੀਆਂ ਵੀ ਭਾਈ ਮੈਨੂੰ ਇੱਕ ਹੱਥ ਦੇ ਦੇ ਮੈਥੋਂ 1 ਕਰੋੜ ਰੁਪਇਆ ਲੈ ਲਾ 2 ਕਰੋੜ ਲੈ ਲਾ ਤੇ ਉਹ ਚੀਜ਼ਾਂ ਦਿਖਾਉਣ ਦਾ ਹੁੰਦਾ ਵੀ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਇਹਨਾਂ ਚੀਜ਼ਾਂ ਦਾ ਸਰੀਰ ਦਾ ਜਿਹੜਾ ਤੁਹਾਨੂੰ ਮਿਲਿਆ ਉਹਦਾ ਕੋਈ ਮੁੱਲ ਨਹੀਂ ਪਰ ਜਦੋਂ ਬੰਦਾ ਇਹੋ ਜਿਹੇ ਹਾਲਾਤਾਂ ਚ ਗੁਜ਼ਰ ਕੇ ਆਉਂਦਾ ਤਾਂ ਫਿਰ ਇੱਕ ਜ਼ਿੰਦਗੀ ਨਾਲ ਲੜਦਾ ਤਾਂ ਅਖੀਰ ਉਹਨੇ ਇਹਨੂੰ ਕਾਮਯਾਬੀ ਹਾਸਲ ਕੀਤੀ ਹੈ ਬੜਾ ਚੰਗਾ ਲੱਗਿਆ
ਜੀ ਸੋ ਬਿਲਕੁਲ ਵਿਰਾਟ ਸਾਹਿਬ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਉਸ ਦੀ ਜ਼ਿੰਦਗੀ ਦਾ ਕੀ ਨਿਸ਼ਾਨਾ ਹੈ ਤਾਂ ਉਸਨੇ ਕਿਹਾ ਕਿ ਜਦੋਂ ਉਹ ਸਭ ਕੁਝ ਹਾਰ ਗਿਆ ਸੀ ਤਾਂ ਉਸ ਵੇਲੇ ਵੀ ਉਸ ਨੂੰ ਸਤਿਗੁਰੂ ਨੇ ਤਾਕਤ ਅਤੇ ਹੌਸਲਾ ਬਖਸ਼ਿਆ ਜਿਸ ਕਾਰਨ ਉਹ ਆਪਣੇ ਪੁਰਾਣੇ ਵਿਰਾਸਤੀ ਰੂਪ ਵਿਚ ਆ ਗਿਆ ਭਵਿੱਖ ਚ ਵੀ ਸਤਿਗੁਰੂ ਜੋ ਹੁਕਮ ਕਰਨਗੇ ਉਹੀ ਕਰਾਂਗਾ ਪਰ ਉਸ ਦੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਜ਼ਿੰਦਗੀ ਭਰ ਉਸ ਦੀ ਦਸਤਾਰ ਉਸ ਤੋਂ ਕਦੇ ਵੱਖ ਨਾ ਹੋਵੇ ਸੋ ਇਹ ਜਜ਼ਬਾ ਜਿਹੜਾ ਇੱਕ ਗੱਲ ਕਰਦੇ ਆ ਕਿ ਇੱਕ ਦਸਤਾਰ ਦੇ ਨਾਲ ਵੀ ਜੁੜਿਆ ਹੋਇਆ ਪਰ ਜਿੱਥੇ ਇੱਕ ਹੌਸਲਾ ਕਹਿ ਲੋ ਉਹ ਚਾਹੇ ਭਾਣਾ ਮੰਨਣ ਦਾ ਹੋਵੇ ਜਾਂ ਚੜ੍ਹਦੀ ਕਲਾ ਚ ਰਹਿਣ ਦਾ ਹੋਵੇ ਸੋ ਇਹੋ ਜਿਹੇ ਜਿਹੜੇ ਲੋਕ ਹੈ ਉਹਨਾਂ ਨੂੰ ਦੇਖ ਕੇ ਜ਼ਰੂਰ ਮੂੰਹ ਦੇ ਵਿੱਚੋਂ ਸਰਦਾਰ ਜੀ ਨਿਕਲਦਾ ਬਰਾੜ ਸਾਹਿਬ ਸੋ ਸਲਾਮ ਕਰਦੇ ਹਾਂ ਮੇਰੇ ਸਰਦਾਰ ਜੀ ਨੂੰ ਅਸੀਂ ਜੀ
ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਲੱਗਿਆ ਤੇ ਮੋਟੀਵੇਸ਼ਨਲ ਸੋ ਮੈਨੂੰ ਲੱਗਦਾ ਅੱਜ ਤੁਸੀਂ ਇੱਕ ਇੰਟਰਵਿਊ ਵੀ ਕਰਨੀ ਆ ਤੇ ਮੈਨੂੰ ਵੀ ਬਹੁਤ ਸਾਰੇ ਅੱਜ ਰੁਝੇਵੇਂ ਆ ਤੇ ਮੈਨੂੰ ਲੱਗਦਾ ਹੁਣ ਤੁਸੀਂ ਅੱਜ ਸਾਡੇ ਜਿਹੜਾ ਐਡਲੇਡ ਚ ਆਉਣ ਵਾਲੇ ਈਵੈਂਟ ਤੀਆਂ ਦੇ ਮਾਮਲੇ ਦੇ ਵਿੱਚ ਇੱਕ ਇੰਟਰਵਿਊ ਅਰੇਂਜ ਕੀਤੀ ਹੋਈ ਆ ਸੋ ਅਸੀਂ ਵੀ ਸੁਣਦੇ ਆਂ ਜੀ ਤੇ ਤੁਸੀਂ ਮੈਨੂੰ ਲੱਗਦਾ ਹੁਣ ਮੈਨੂੰ ਇਜਾਜ਼ਤ ਦਿਓ ਤੇ ਬਹੁਤ ਸਾਰੇ ਸੱਜਣ ਮੈਨੂੰ ਪਰਸਨਲ ਇੱਧਰ ਮੈਸੇਜ ਭੇਜ ਰਹੇ ਸੀ ਕਹਾਣੀ ਦੇ ਮਾਮਲੇ ਚ ਉਹ ਮੈਂ ਸ਼ੇਅਰ ਕਰਤੀ ਹੈ ਜੀ ਆਪਣੇ ਫੇਸਬੁੱਕ ਤੇ ਸਰਬਜੀਤ ਹੋਰਾਂ ਨੇ ਵੀ ਸ਼ੇਅਰ ਕਰਤੀ ਹੈ ਬਲੌਗ ਦੇ ਉੱਤੇ ਵੀ ਤੁਸੀਂ ਪੜ੍ਹ ਸੁਣ ਸਕਦੇ ਹੋ
ਜੀ ਬਰਾੜ ਸਾਹਿਬ ਜਾਂਦੇ ਜਾਂਦੇ ਜੇ ਤੁਹਾਨੂੰ ਇਸ ਖਬਰ ਬਾਰੇ ਪਤਾ ਕਿਉਂਕਿ ਜਗਤਾਰ ਗਿੱਲ ਹੁਣਾਂ ਨੇ ਖਬਰ ਭੇਜੀ ਹੈ ਕਹਿੰਦੇ ਹੁਣੇ ਹੁਣੇ ਖਬਰ ਦੇਖੀ ਹੈ ਕਿ ਬੰਬਈ ਦੀ ਇੱਕ ਲੜਕੀ ਨੇ ਸੰਜੇ ਗਾਂਧੀ ਦੀ ਧੀ ਹੋਣ ਦਾ ਦਾਵਾ ਕੀਤਾ ਹੈ ਅਸਲ ਖਬਰ ਕੀ ਹੈ ਜੇ ਤੁਹਾਨੂੰ ਇਸ ਬਾਰੇ ਕੁਝ ਪਤਾ ਹੈ ਬਰਾੜ ਸਾਹਿਬ
ਤੇ ਪਲੀਜ਼ ਨਹੀਂ ਮੈਂ ਹਲੇ ਤੱਕ ਮੇਰੇ ਤੱਕ ਨਹੀਂ ਪਹੁੰਚੀ ਹਜੇ ਹਾਂਗਕਾਂਗ ਤੇ ਫਿਰਦੀ ਹੈਗਾ ਆਸਟ੍ਰੇਲੀਆ ਹੋਰ 4 ਘੰਟੇ ਲੱਗਣਗੇ ਆਉਣ ਤੇ ਤੇ ਪਹਿਲਾਂ ਬੰਬਈ ਤੋਂ ਰਾਹ ਚ ਹਾਂਗਕਾਂਗ ਆਉਂਦਾ ਨਾ ਜੀ ਫਿਰ ਤਾਂ ਕਰਕੇ ਜਗਤਾਰ ਬਾਈ ਹੋਰਾਂ ਕੋਲੇ ਪਹੁੰਚ ਗਈ ਖਬਰ ਸਾਡੇ ਕੋਲੇ ਹਜੇ ਆਈ ਨੀ ਤੇ ਜੇ
ਹੈਲੋ ਜੀ ਮੈਨੂੰ ਲੱਗਦਾ ਬਰਾੜ ਸਾਹਿਬ ਦਾ ਜਿਹੜਾ ਸੰਪਰਕ ਆ ਉਹ ਸਾਡੇ ਨਾਲ ਟੁੱਟ ਗਿਆ ਹੈ ਸੋ ਜਗਤਾਰ ਜੀ ਮੈਨੂੰ ਲੱਗਦਾ ਬਰਾੜ ਸਾਹਿਬ ਨੂੰ ਇਸ ਖਬਰ ਬਾਰੇ ਕੋਈ ਪਤਾ ਨਹੀਂ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜੀ ਬਰਾੜ ਸਾਹਿਬ
ਜੀ ਸੋਰੀ ਮਾਫੀ ਚਾਹੁੰਦਾ ਕਨੈਕਸ਼ਨ ਕੱਟ ਗਿਆ ਸੀ ਪਰ ਮੈਂ ਕਿਹਾ ਵੀ ਦਾਅਵੇ ਵਾਅਦੇ ਆਉਣ ਵਾਲੇ ਦੇ ਵਿੱਚ ਮਸਲੀਆ ਕੀ ਆ ਹਜੇ ਖਬਰ ਹਾਂਗਕਾਂਗ ਤੱਕ ਪਹੁੰਚੀ ਆ ਪਹੁੰਚ ਜਾਣ ਦੇ ਆਸਟ੍ਰੇਲੀਆ ਫਿਰ ਆਪਾਂ ਇਹਦੀ ਪੜਤਾਲ ਕਰ ਲਾਂਗੇ
ਜੀ ਸੋ ਤਰਸੇਮ ਰਟੋਲ ਹੁਣਾਂ ਨੇ ਤੁਹਾਨੂੰ ਕਿਹਾ ਲਿਖਿਆ ਜੀ ਕਹਿੰਦੇ ਮਿੰਟੂ ਭਾਜੀ ਤੁਹਾਨੂੰ ਯਾਦ ਹੈ ਮੇਰੇ ਡ੍ਰੌਪ ਬਾਕਸ ਕੰਪਨੀ ਨੇ 1050 ਕੱਟ ਲਏ ਸੀ $1050 ਕੱਟ ਲਏ ਸਨ ਕਹਿੰਦੇ ਮੈਂ ਕੇਸ ਕੀਤਾ ਉਹਨਾਂ ਡਾਲਰ ਵਾਪਿਸ ਕਰ ਦਿੱਤੇ ਹਨ ਜੇਕਰ ਤੁਹਾਡੇ ਕਿਸੇ ਲਿਸਨਰ ਨਾਲ ਇਸ ਤਰ੍ਹਾਂ ਹੋ ਜਾਵੇ ਤਾਂ ਉਹ ਕੇਸ ਕਰ ਸਕਦੇ ਨੇ
ਜੀ ਜੀ ਮੇਰੇ ਯਾਦ ਆ ਰਟੋਲ ਸਾਹਿਬ ਤੁਸੀਂ ਮੇਰੇ ਨਾਲ ਸਾਂਝੀ ਕੀਤੀ ਸੀ ਗੱਲ ਸੋ ਬਹੁਤ ਵਧੀਆ ਜੀ ਤੁਸੀਂ ਜਿਹੜੇ ਹੱਕ ਦੀ ਕਮਾਈ ਆ ਉਹ ਮੁੜੀ ਆਉਂਦੀ ਆ ਤੁਸੀਂ ਉਪਰਾਲਾ ਕੀਤਾ ਤਾਂ ਉਹ ਪੈਸੇ ਵਾਪਸ ਆਏ ਆ ਜੇ ਤੁਸੀਂ ਉਪਰਾਲਾ ਨਾ ਕਰਦੇ ਤੇ ਕਹਿ ਕੇ ਬੈਠ ਜਾਂਦੇ ਵੀ ਠੱਗੀ ਹੋ ਗਈ ਤਾਂ ਹੋ ਗਈ ਸ਼ਾਇਦ ਫਿਰ ਨਾ ਵਾਪਸ ਆਉਂਦੇ ਪਰ ਹੁਣ ਤੁਸੀਂ ਉਪਰਾਲਾ ਕੀਤਾ ਉਪਰਾਲੇ ਦੇ ਨਤੀਜੇ ਆਏ ਆ ਸੋ ਬਹੁਤ ਮੁਬਾਰਕਾਂ ਜੀ ਤੇ ਹੋਰ ਵੀ ਸਾਡੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਆ ਜੇ ਕਿਤੇ ਵੀ ਕੋਈ ਠੱਗੀ ਹੋਈ ਆ ਕਿਸੇ ਕਿਸਮ ਦੀ ਤਾਂ ਉਹਦੇ ਖਿਲਾਫ਼ ਆਵਾਜ਼ ਜ਼ਰੂਰ ਉਠਾਉਣ ਜੀ ਜੀ ਕਾਲ ਵੀ ਇੱਕ ਆ ਰਹੀ ਹੈ ਜੀ ਦੇਖੀ ਕੌਣ ਹੈਲੋ
ਮੈਨੂੰ ਲੱਗਦਾ
ਹੈਲੋ ਹਾਂਜੀ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ
ਹਰਪ੍ਰੀਤ ਬੋਲ ਰਹੇ ਸਤਿ ਸ੍ਰੀ ਅਕਾਲ ਜੀ
ਸਰਬਜੀਤ ਜੀ ਮੈਂ ਬੋਲ ਰਹੀ ਸੁਰਿੰਦਰ ਕੌਰ ਜੀ ਸੁਪਰੀ ਦੇ ਉਹਨਾਂ ਨੇ ਕਿਹਾ ਸੀ ਅੱਜ ਤੁਸੀਂ ਥੋੜਾ ਟਾਈਮ ਨਾਲ ਦਿਓ ਤਾਂ ਕਰਕੇ ਮੈਂ ਕੀਤਾ ਮੈਂ ਕਿਹਾ ਵੀ ਚਲੋ ਠੀਕ ਆ ਕਰ ਲੈਨੇ ਆ
ਹਾਂਜੀ ਹਾਂਜੀ ਅਜੇ ਥੋੜਾ ਸਾਡਾ ਖਬਰਾਂ ਦਾ ਸੈਕਸ਼ਨ ਚੱਲ ਰਿਹਾ ਮੈਂ ਤੁਹਾਨੂੰ ਅੱਧੇ ਕੁ ਘੰਟੇ ਤੱਕ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੀ ਹਾਂ
ਚਲੋ ਠੀਕ ਹੈ ਠੀਕ ਹੈ
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਜੀ ਅੱਜ ਜਿੱਥੇ ਅਸੀਂ ਤੀਆਂ ਦੀ ਇੰਟਰਵਿਊ ਕਰਨੀ ਹੈ ਉੱਥੇ ਮੈਨੂੰ ਲੱਗਾ ਕਿ ਅਸੀਂ ਕਿਉਂ ਨਾ ਇਹਨਾਂ ਨਾਲ ਬੈਠ ਕੇ ਅਸੀਂ ਪੁਰਾਣੀਆਂ ਤੀਆਂ ਯਾਦ ਕਰੀਏ ਜੋ ਐਕਚੁਅਲ ਚ ਮੈਂ ਵੀ ਨਹੀਂ ਦੇਖੀਆਂ ਹੋਈਆਂ ਸੋ ਅਸਲ ਚ ਜਿਹੜੀਆਂ ਤੀਆਂ ਪਿੰਡਾਂ ਦੇ ਵਿੱਚ ਲੱਗਦੀਆਂ ਹੁੰਦੀਆਂ ਸੀ ਉਹ ਕਿੱਦਾਂ ਦੀਆਂ ਹੁੰਦੀਆਂ ਸੀ ਉਹ ਅਸੀਂ ਇਹਨਾਂ ਬਜ਼ੁਰਗਾਂ ਦੀ ਜਵਾਨੀ ਸੁਣੀਏ ਸੋ ਇੱਕ ਇੰਟਰਵਿਊ ਖਾਸ ਤੌਰ ਤੇ ਤੀਆਂ ਪੰਜਾਬ ਦੀਆਂ ਨਾਲ ਤੇ ਉਸ ਤੋਂ ਬਾਅਦ ਫਿਰ ਮੈਂ ਸੁਰਿੰਦਰ ਕੌਰ ਹੁਣਾਂ ਨੂੰ ਪ੍ਰੋਗਰਾਮ ਚ ਸ਼ਾਮਿਲ ਕਰਾਂਗੀ ਤੇ ਅਸੀਂ ਪੁਰਾਣੀਆਂ ਤੀਆਂ ਨੂੰ ਯਾਦ ਕਰਾਂਗੇ ਅੱਜ ਬੈਠ ਕੇ ਸੋ ਬਰਾੜ ਸਾਹਿਬ ਅੱਜ
ਬਿਲਕੁਲ ਜੀ ਬਿਲਕੁਲ ਮੈਨੂੰ ਹੁਣ ਇਜਾਜ਼ਤ ਦਿਓ
ਜੀ
ਮੈਂ ਵੀ ਸੁਣਾ ਪ੍ਰੋਗਰਾਮ
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ
ਬਹੁਤ ਮਿਹਰਬਾਨੀ
ਜੀ ਸੋ ਖਬਰਾਂ ਤੇ ਤੁਹਾਡੇ ਕੁਝ ਤੁਹਾਡੇ ਵੱਲੋਂ ਭੇਜੇ ਮੁੱਦਿਆਂ ਤੇ ਬਰਾੜ ਸਾਹਿਬ ਨੇ ਨਜ਼ਰ ਮਾਰੀ ਤੇ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਰਾਹੀਂ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਸੋ ਪ੍ਰੋਗਰਾਮ ਦੇ ਵਿੱਚ ਹੁਣ ਇੱਕ ਲੈਨੇ ਆ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦੀ ਹਾਂ ਜੀ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263488 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
CG batteries now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CG batteries Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CG batteries ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
CD batteries
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122922308
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 04112-29631 ਜਾਂ ਵਿਜ਼ਿਟ ਕਰੋ www.healthdrops.com.au
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇਵਾਈਟ ਬੈਰਵੀ ਵਾਲਿਆਂ ਨੂੰ ਇਹਨਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇਵਾਈਟ ਬੈਰਵੀ ਵਾਲਿਆਂ ਦਾ 04332561335 04332561355
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04041875 ਯਾਨੀ ਕਿ 04054-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵੱਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT Road ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780-90001 ਵੈਬਸਾਈਟ ਵਿਜ਼ਿਟ ਕਰੋ kularhospital.com
You are listening Harman Radio Australia, truly yours. For more information, visit our website harmanradio.com
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ ਮੈਂ ਸੁਖਪ੍ਰੀਤ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੀ ਹਾਂ ਜੀ ਤੇ ਬਸ ਹੁਣ ਅਸੀਂ ਗੱਲਾਂ ਬਾਤਾਂ ਦੀ ਆਪਣੀ ਜਿਹੜੀ ਖੜੀ ਆ ਉਹਨੂੰ ਅੱਗੇ ਤੋਰਦੇ ਹਾਂ ਸੋ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਲਾਕਾਤ ਕਰਨੀ ਹੈ ਜੀ ਐਡੀਲੇਟ ਦੇ ਇੱਕ ਆਰਗੇਨਾਈਜੇਸ਼ਨ ਧੀਆਂ ਪੰਜਾਬ ਦੀਆਂ ਦੇ ਨਾਲ ਤੇ ਜੋ ਕਿ ਹਰ ਸਾਲ ਧੀਆਂ ਜਿਹੜੀਆਂ ਆਰਗੇਨਾਈਜ਼ ਕਰਦੀਆਂ ਨੇ ਐਡੀਲੇਟ ਦੇ ਵਿੱਚ ਲੇਡੀਜ਼ ਈਵੈਂਟ ਹੈ ਸੋ ਉਸ ਤੋਂ ਬਾਅਦ ਜੇ ਸਾਡੇ ਕੋਲ ਟਾਈਮ ਹੋਇਆ ਤੇ ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸੁਰਿੰਦਰ ਕੌਰ ਹੁਣਾਂ ਨੂੰ ਵੀ ਸ਼ਾਮਲ ਕਰਾਂਗੀ ਤੇ ਅਸੀਂ ਗੱਲ ਕਰਾਂਗੇ ਉਹ ਪੁਰਾਣੀਆਂ ਧੀਆਂ ਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਲੱਗਦੀਆਂ ਹੁੰਦੀਆਂ ਸੀਗੀਆਂ। ਸੋ ਅੱਜ ਅਸੀਂ ਕੁੱਲ ਮਿਲਾ ਕੇ ਕਹਿ ਲਓ ਕਿ ਗੱਲ ਧੀਆਂ ਦੀ ਹੀ ਕਰਨੀ ਹੈ ਸਾਰੇ ਪ੍ਰੋਗਰਾਮ ਦੇ ਵਿੱਚ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਜੀ ਧੀਆਂ ਪੰਜਾਬ ਦੀਆਂ ਦਾ ਪ੍ਰੋਗਰਾਮ ਦੇ ਵਿੱਚ। ਜੀ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸਤਿ ਸ੍ਰੀ ਅਕਾਲ ਜੀ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਇਹਨਾਂ ਦੇ ਨਾਮਾਂ ਤੋਂ ਵਾਕਿਫ ਕਰਵਾ ਦਵਾਂ ਕਿ ਇਹ ਤਿੰਨ ਕੁੜੀਆਂ ਨੇ ਜੀ, ਮੁਟਿਆਰਾਂ ਨੇ, ਇਹਨਾਂ ਨੇ ਇਹ ਆਰਗੇਨਾਈਜੇਸ਼ਨ ਬਣਾਈ ਹੈ ਔਰ ਬਹੁਤ ਹੀ ਜਿਹੜਾ ਉਮਦਾ ਦਰਜੇ ਦਾ ਪ੍ਰੋਗਰਾਮ ਹਰ ਸਾਲ ਤੀਆਂ ਦੇ ਉੱਤੇ ਲੈ ਕੇ ਆਉਂਦੀਆਂ ਨੇ। ਸੋ ਨਵਨੀਤ ਢਿੱਲੋਂ, ਗੁਰਪ੍ਰੀਤ ਭੰਗੂ ਤੇ ਰੁਪਿੰਦਰ ਕਾਲੋਂ, ਇਹ ਪਿਆਰੇ ਪਿਆਰੇ ਨਾਮ ਇਹਨਾਂ ਪਿਆਰੀਆਂ ਜਿਹੀਆਂ ਕੁੜੀਆਂ ਦੇ। ਸੋ ਇਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਧੀਆਂ ਪੰਜਾਬ ਦੀਆਂ ਦੀ, ਇਹ ਨਾਂ ਹੀ ਬੜਾ ਪਿਆਰਾ ਹੈ ਨਾ, ਧੀਆਂ ਪੰਜਾਬ ਦੀਆਂ। ਸੋ ਇਹ ਆਰਗੇਨਾਈਜੇਸ਼ਨ ਤੁਸੀਂ ਕਦੋਂ ਬਣਾਈ ਧੀਆਂ ਪੰਜਾਬ ਦੀਆਂ?
ਸੁਖਪ੍ਰੀਤ ਜੀ, ਜਦੋਂ ਅਸੀਂ ਪਹਿਲੀ ਵਾਰੀ ਧੀਆਂ ਕਰਨ ਨਿਕਲੇ ਸੀ ਤਾਂ ਉਦੋਂ ਹਜੇ ਸਾਡੀ ਕੋਈ ਆਰਗੇਨਾਈਜੇਸ਼ਨ ਤਾਂ ਨਹੀਂ ਸੀ, ਬਟ ਅਸੀਂ ਬੈਠਿਆਂ ਬੈਠਿਆਂ ਹੀ ਭੈਣਾਂ ਨੇ ਸਲਾਹ ਕੀਤੀ ਜੀ, ਸਾਰੇ ਥਾਵਾਂ ਦੇ ਉੱਤੇ ਫੇਸਬੁੱਕ ਵਗੈਰਾ ਤੇ ਬੜੀਆਂ ਰੌਣਕਾਂ ਲੱਗਦੀਆਂ ਨੇ ਕਿ ਧੀਆਂ ਲੱਗਦੀਆਂ ਨੇ, ਤੇ ਸਾਡਾ ਸ਼ਹਿਰ ਜਿਹੜਾ ਲੈਗਿੰਗ ਸੀਗਾ ਤੇ ਆਪਾਂ ਕਿਉਂ ਨਾ ਰਲ ਕੇ ਧੀਆਂ ਮਨਾਈਏ। ਤਾਂ ਪਹਿਲੇ ਸਾਲ ਹੀ ਸਾਨੂੰ ਇੰਨਾ ਮਿੱਠਾ ਜਿਹਾ ਹੁੰਗਾਰਾ ਮਿਲਿਆ ਕਿ ਉਸ ਚੀਜ਼ ਨੂੰ ਵੇਖ ਕੇ ਜਦੋਂ ਅਸੀਂ ਅਗਲੇ ਸਾਲ ਧੀਆਂ ਕੀਤੀਆਂ ਤਾਂ ਸਾਨੂੰ ਲੱਗਾ ਕਿ ਸਾਨੂੰ ਇਸ ਨੂੰ ਥੋੜਾ ਜਿਹਾ ਫਾਰਮਲਾਈਜ਼ ਕਰਨਾ ਚਾਹੀਦਾ ਹੈ, ਆਪਣੀ ਆਰਗੇਨਾਈਜੇਸ਼ਨ ਨੂੰ ਇੱਕ ਨਾਮ ਦੇਣਾ ਚਾਹੀਦਾ ਹੈ। ਅਸੀਂ ਬੜੇ ਨਾਮ ਜਿਹੜੇ ਆ ਸਰਚ ਕੀਤੇ, ਬਟ ਉਹਨਾਂ ਦੇ ਵਿੱਚੋਂ ਸਾਨੂੰ ਲੱਗਾ ਕਿ ਅਸੀਂ ਇੱਥੇ ਪ੍ਰਦੇਸ਼ਾਂ ਵਿੱਚ ਬੈਠੇ ਇੱਕ ਆਪਣੇ ਪੰਜਾਬ ਨੂੰ ਰਿਪ੍ਰੈਜੈਂਟ ਕਰ ਰਹੇ ਹਾਂ, ਉੱਥੇ ਦੀਆਂ ਧੀਆਂ ਨੂੰ ਰਿਪ੍ਰੈਜੈਂਟ ਕਰ ਰਹੇ ਹਾਂ, ਤੇ ਅਸੀਂ ਆਪਣਾ ਨਾਮ ਰੱਖਿਆ ਧੀਆਂ ਪੰਜਾਬ ਦੀਆਂ।
ਜੀ ਬਹੁਤ ਪਿਆਰਾ ਨਾਮ ਹੈ। ਔਰ ਕਦੋਂ ਤੋਂ ਤੁਸੀਂ, ਕਿੰਨੀ ਦੇਰ ਹੋ ਗਈ ਹੈ ਤੁਹਾਨੂੰ ਇਹ ਤੀਆਂ ਦਾ ਜਿਹੜਾ ਫੈਸਟੀਵਲ ਹੈ, ਜਿਹੜਾ ਤਿਉਹਾਰ ਹੈ ਮਨਾਉਂਦੇ ਆ ਐਡੀਲੇਡ ਦੇ ਵਿੱਚ?
ਹਾਂਜੀ ਸੁੱਖ, ਪਹਿਲੀ ਵਾਰ ਆਪਾਂ 2014 ਵਿੱਚ ਤੀਆਂ ਦਾ ਮੇਲਾ ਕਰਾਇਆ ਸੀ, ਜਿਹੜਾ ਕਿ ਬਹੁਤ ਛੋਟੇ ਸਕੇਲ ਦੇ ਉੱਤੇ ਸੀ, ਬਟ ਫਿਰ ਵੀ ਸਾਡੇ ਕੋਲ 500 ਦੇ ਕਰੀਬ ਮੁਟਿਆਰਾਂ ਨੇ ਹਿੱਸਾ ਲਿਆ ਸੀ ਤੇ ਸਾਨੂੰ ਬਹੁਤ ਵੱਡਾ ਭਰਵਾਂ ਹੁੰਗਾਰਾ ਮਿਲਿਆ ਸੀ। ਤੇ ਉਸ ਤੋਂ ਬਾਅਦ ਵਿੱਚ ਵੱਧਦਾ ਵੱਧਦਾ ਹੁਣ ਅਸੀਂ ਰਾਇਲ ਐਡੀਲੇਡ ਸ਼ੋਅ ਗਰਾਊਂਡ ਵਿੱਚ ਕਰਦੇ ਆ, ਤੇ ਇਸ ਸਾਲ ਆਪਣਾ ਇਹ ਚੌਥਾ ਤੀਆਂ ਦਾ ਮੇਲਾ ਹੈ। ਤੇ ਇਸ ਵਾਰ ਪਿਛਲੇ ਸਾਲ ਸਾਡੇ ਕੋਲ 2000 ਤੋਂ ਵੱਧ ਮੁਟਿਆਰਾਂ ਨੇ ਹਿੱਸਾ ਲਿਆ ਸੀ, ਅਤੇ ਇਸ ਤਰ੍ਹਾਂ ਇਸ ਵਾਰ ਇਸ ਤੋਂ ਵੀ ਵੱਧ ਦੀ ਉਮੀਦ ਹੈ, ਤੇ ਇਸੇ ਕਰਕੇ ਅਸੀਂ ਹਰ ਵਾਰ ਵੱਡੇ ਹਾਲ ਵਿੱਚ, ਅਤੇ ਕਿਉਂਕਿ ਤੁਹਾਨੂੰ ਪਤਾ ਹੈ ਨਾ ਇੱਥੋਂ ਦਾ ਮੌਸਮ ਖੁੱਲੇ ਮਾਹੌਲ ਵਿੱਚ ਮਨਾਉਣ ਦਾ ਇਜਾਜ਼ਤ ਨਹੀਂ ਦਿੰਦਾ,
ਨਾਲੇ ਮੌਸਮ ਨੀ ਜੀ ਇਜਾਜ਼ਤ ਦਿੰਦਾ, ਤੇ ਨਾਲੇ ਕੁਛ ਈਵੈਂਟ ਹੀ ਏਦਾਂ ਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਕੁੜੀਆਂ ਦਾ ਜਿਹੜਾ ਈਵੈਂਟ ਆ ਇਨਡੋਰ ਹੀ ਹੋਣਾ ਚਾਹੀਦਾ, ਨਹੀਂ ਤੇ ਆਪਾਂ ਕੋਈ ਬੰਦਿਸ਼ਾਂ ਨੀ ਲਾ ਸਕਦੇ ਕਿਸੇ ਦੇ ਨਾ, ਵੀ ਕੌਣ ਆ ਸਕਦਾ ਤੇ ਕੌਣ ਨਹੀਂ ਆ ਸਕਦਾ। ਤੇ ਸ਼ੋਅ ਗਰਾਊਂਡ ਵੀ ਅਜਿਹਾ ਵੱਡਾ ਹਾਲ ਹੈ ਐਡਲੇਟ ਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਦਾ ਜਿਹੜਾ ਆਪਣੀਆਂ ਇੰਨੀਆਂ ਭੈਣਾਂ ਨੂੰ ਸਮਾ ਸਕਦਾ। ਤੇ ਜਿਵੇਂ ਕਿ ਆਪਾਂ ਸਾਰੇ ਰਲ ਕੇ ਚੱਲੇ ਸੀ, ਸ਼ੁਰੂ ਕੀਤਾ ਸੀ ਬਹੁਤ ਛੋਟੇ ਸਕੇਲ ਤੋਂ, ਤੇ ਹੁਣ ਐਡੀਲੇਟ ਦੀਆਂ ਸਾਰੀਆਂ ਭੈਣਾਂ ਤੁਹਾਡੇ ਵਰਗਿਆਂ ਦਾ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਧੀਆਂ ਪੰਜਾਬ ਦੀਆਂ ਆਪਣੇ ਆਪ ਵਿੱਚ ਏਡਾ ਵੱਡਾ, ਏਡੀ ਵੱਡੀ ਆਰਗੇਨਾਈਜੇਸ਼ਨ ਹੋ ਗਈ ਹੈ ਕਿ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਮੈਂ ਅਕੇਲਾ ਹੀ ਚਲਾ ਥਾ ਜਾਨ ਦੇ ਮੰਜ਼ਿਲ ਮਗਰ, ਲੋਕ ਸਾਥ ਆਤੇ ਗਏ ਔਰ ਕਾਰਵਾਂ ਬਣਤਾ ਗਿਆ। ਬਸ ਇਸ ਤਰ੍ਹਾਂ ਹੀ ਰਲ ਮਿਲ ਕੇ ਚੱਲ ਰਿਹਾ ਹੈ ਜੀ ਇਹ, ਤੇ ਇਹ ਐਫਰਟ ਇਵੇਂ ਹੀ ਚੱਲਦਾ ਰਹੇਗਾ ਜੇ ਸਾਰਿਆਂ ਦਾ ਸਹਿਯੋਗ।
ਜੀ ਸੋ ਇਸ ਸਾਲ ਦੀਆਂ ਜਿਹੜੀਆਂ ਤੀਆਂ ਆ ਰਹੀਆਂ ਉਹਦੇ ਬਾਰੇ ਤੁਸੀਂ, ਜਿਹੜੀ ਤਰੀਕ ਹੈ ਮੇਰੇ ਖਿਆਲ 23 ਜੁਲਾਈ ਨੂੰ ਆ ਰਹੀਆਂ, ਸੋ ਇਸ ਸਾਲ ਤੁਸੀਂ ਕੀ ਕੁਝ ਲੈ ਕੇ ਆ ਰਹੇ ਹੋ, ਕੀ ਅਟ੍ਰੈਕਸ਼ਨਸ ਹੋਣਗੀਆਂ ਤੀਆਂ ਦੇ ਮੇਲੇ ਤੇ ਕਿੱਥੇ ਹੋਣ ਜਾ ਰਿਹਾ, ਇਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ
ਜੀ। ਇਸ ਵਾਰੀ ਤੀਆਂ ਦੇ ਮੇਲੇ ਵਿੱਚ ਜਿਵੇਂ ਕਹਿ ਲਓ ਕਿ ਰੌਣਕਾਂ ਤਾਂ ਅਸੀਂ ਬਹੁਤ ਲਾਉਣੀਆਂ ਆ, ਜਿਵੇਂ ਆਪਣੇ ਭਰਮੇ ਸਟਾਲ ਹੋਣਗੇ, ਖਾਣ ਪੀਣ ਦੇ ਚਟਪਟੇ ਸਟਾਲ ਲੱਗੇ ਜਾਣਗੇ, ਕੱਪੜੇ ਸੂਟ ਜੁੱਤੀਆਂ ਜੁਲਰੀ ਆਦਿ ਇਹ ਸਾਰਾ ਕੁਛ ਹੋਊਗਾ। ਉਸ ਤੋਂ ਇਲਾਵਾ ਗਿੱਧਾ ਭੰਗੜਾ ਸੰਮੀ ਤੇ ਛੋਟੀਆਂ ਕੁੜੀਆਂ ਦਾ ਗਿੱਧਾ, ਵੱਡੀਆਂ ਕੁੜੀਆਂ ਦਾ ਗਿੱਧਾ ਜੋ ਕਿ ਧੀਆਂ ਪੰਜਾਬ ਦੀਆਂ ਹਰ ਸਾਲ ਲੈ ਕੇ ਆਉਂਦੀਆਂ ਹਨ, ਤੇ ਕੁਝ ਖੱਟੇ ਮਿੱਠੇ ਸਵਾਲ ਜਵਾਬ ਹੋਣਗੇ ਸਟੇਜ ਦੇ ਉੱਤੇ, ਤੇ ਅਸੀਂ ਆਪਣੀ ਇਸ ਵਾਰ ਆਡੀਅੰਸ ਨੂੰ ਬਹੁਤ ਮਿਕਸ ਕਰ ਰਹੇ ਹਾਂ ਵਿੱਚ ਆਪਣੇ, ਤੇ ਲਾਈਵ ਬੋਲੀਆਂ ਵਾਸਤੇ ਡੋਲੀ ਸਿੰਘ ਜੀ ਨੂੰ ਅਸੀਂ ਆਪਣਾ ਸੱਦਾ ਦਿੱਤਾ ਹੈ ਜੀ, ਉਹ ਪਹੁੰਚ ਰਹੇ ਨੇ। ਤੇ ਇਸ ਵਾਰ ਕੁੜੀਆਂ ਨੇ ਸੁੱਖ ਜੀ ਬਹੁਤ ਸਾਨੂੰ ਮੈਸੇਜਿਸ ਭੇਜੇ ਕਿ ਜਿਹੜਾ ਓਪਨ ਡੀਜੇ ਆ ਉਹ ਹੋਣਾ ਚਾਹੀਦਾ, ਪਰ ਅਸੀਂ ਲੋਕ ਸੰਗੀਤ ਗੀਤ ਨਾਚ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਤੇ ਓਪਨ ਡੀਜੇ ਦਾ ਖਾਸ ਪ੍ਰਬੰਧ ਡੋਲੀ ਸਿੰਘ ਦੇ ਨਾਲ ਕੀਤਾ, ਸੋ ਕੁਝ ਖਾਸ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਸਾਰੀਆਂ ਭੈਣਾਂ ਨੂੰ ਸੱਦਾ ਦੇ ਰਹੇ ਕਿ ਤੁਸੀਂ 23 ਜੁਲਾਈ ਨੂੰ ਸ਼ੋਅ ਗਰਾਊਂਡ ਵਿੱਚ ਸਵੇਰੇ 11 ਵਜੇ ਪਹੁੰਚਣ ਦੀ ਜਿਹੜੀ ਤੁਸੀਂ ਸੇਕਲ ਕਰਨੀ ਆ ਟਿੱਕਿਆਂ ਦੇ ਨਾਲ ਸੱਜੀ ਫੁੱਲਾਂ ਦੇ ਨਾਲ, ਇੱਕ ਨਵਾਂ ਪੰਜਾਬ ਦੇ ਨਾਲ। ਇਸ ਵਾਰ ਸਾਡੀਆਂ ਧੀਆਂ ਦਾ ਇੱਕ ਖਾਸ, ਜਿਹੜਾ ਪਿਛਲੀ ਵਾਰ ਵੀ ਸਾਡਾ ਹਰ ਵਾਰ ਕੀ ਹੁੰਦਾ ਸੀ, ਅਸੀਂ ਇੱਕ ਮਿਊਜ਼ੀਕਲ ਪਲੇ ਜਿਹੜਾ ਆ ਉਹ ਜ਼ਰੂਰ ਕਰਦੇ ਹਾਂ। ਪਿਛਲੀ ਵਾਰ ਅਸੀਂ ਇੱਕ ਛੋਟੀ ਜਿਹੜੀ ਬੱਚੀ ਆ, ਪੰਜਾਬਣ ਬੱਚੀ ਦੀ ਜਿਹੜੀ ਜ਼ਿੰਦਗੀ, ਇੱਕ ਲੜਕੀ ਦੀ ਜ਼ਿੰਦਗੀ ਦੇ ਬੇਸ ਦੇ ਉੱਤੇ ਜਿਹੜਾ ਮਿਊਜ਼ੀਕਲ ਪਲੇ ਕੀਤਾ ਸੀ
ਜੀ,
ਹਨਾ। ਤੇ ਇਸ ਵਾਰੀ ਅਸੀਂ ਜਿਹੜਾ ਉਹੀ ਮਿਊਜ਼ੀਕਲ ਪਲੇ ਹੈ ਨਾ, ਉਹ ਹੈ ਤਾਂ ਉਹੀ ਲੜਕੀ ਦੀ ਜ਼ਿੰਦਗੀ ਤੇ ਆ, ਲੇਕਿਨ ਉਹਦਾ ਥੀਮ ਚੇਂਜ ਕਰ ਦਿੱਤਾ ਹੈ। ਪਿਛਲੀ ਵਾਰ ਉਹਦੀ ਪੂਰੀ ਜ਼ਿੰਦਗੀ ਸੀ, ਇਸ ਵਾਰ ਅਸੀਂ ਉਹਦਾ ਥੀਮ ਦੋ ਸਖੀਆਂ ਜਿਹੜੀਆਂ ਆ ਉਹਨਾਂ ਦਾ, ਕਿਸ ਤਰ੍ਹਾਂ ਉਹ ਇਕੱਠੀਆਂ ਖੇਡਦੀਆਂ ਨੇ, ਉਹ ਜਵਾਨ ਹੁੰਦੀਆਂ ਨੇ, ਫਿਰ ਵਿਆਹੀਆਂ ਜਾਂਦੀਆਂ ਨੇ, ਫਿਰ ਉਹ ਇੱਕ ਦੂਜੇ ਨੂੰ ਮਿਲਣ ਲਈ ਤਰਸਦੀਆਂ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ, ਆਪਾਂ ਪ੍ਰਦੇਸ਼ਾਂ ਵਿੱਚ ਬੈਠੇ ਹੋਏ ਆ ਤੇ ਇੱਥੇ ਬੈਠੇ ਆ, ਆਪਾਂ ਸਾਰੇ ਆਪਣੀਆਂ ਸਹੇਲੀਆਂ ਨੂੰ ਬਹੁਤ ਮਿਸ ਕਰਦੇ ਆ, ਹਨਾ। ਏਦਾਂ ਹੀ ਮੈਂ ਕੁਛ ਸਤਰਾਂ ਲਿਖੀਆਂ ਸੀਗੀਆਂ ਇਸੇ ਥੀਮ ਦੇ ਉੱਤੇ ਸਖੀਆਂ ਦੇ ਲਈ, ਮੈਂ ਉਹ ਤੁਹਾਨੂੰ ਸੁਣਾਉਣੀ ਚਾਹੁੰਦੀ ਆ। ਆ ਸਖੀਏ ਰਲ ਰੁਣ ਚੁਣ ਕਰੀਏ, ਬਾਤ ਪਿਆਰ ਦੀ ਪਾਈਏ, ਦੁੱਖ ਸੁੱਖ ਆਪਣੇ ਅਸੀਂ ਭੁਲਾ ਕੇ ਦੂਰ ਉਡਾਰੀ ਲਾਈਏ, ਬੱਦਲ ਆਏ ਕਿਣਮਿਣ ਕਣੀਆਂ ਖੀਰਾ ਪੂੜੇ ਖਾਈਏ, ਸੁਪਨੇ ਦੇ ਉਸ ਰਾਜਕੁਮਾਰ ਦੀ ਮਿੱਠੜੀ ਯਾਦ ਮਨਾਈਏ।
ਜੀ ਬਹੁਤ ਖੂਬ,
ਪੀਂਗ ਚੜਾ ਕੇ ਉੱਚੀ ਅੰਬਰੀ ਗੀਤ ਖੁਸ਼ੀ ਦੇ ਗਾਈਏ, ਮਾਂ ਰਾਣੀ ਦੀ ਬਾਜ ਪੈਣ ਤੇ ਹੱਸ ਹਵਾ ਹੋ ਜਾਈਏ, ਪੌਣੇ ਵਿੱਚ ਲਪੇਟੀ ਰੋਟੀ ਰਲ ਕੇ ਪਿਆਰ ਵੰਡਾਈਏ, ਆ ਸਖੀਏ ਰਲ ਰੁਣ ਚੁਣ ਕਰੀਏ, ਬਾਤ ਪਿਆਰ ਦੀ ਪਾਈਏ। ਤੇ ਅਸੀਂ ਸਾਡੇ ਸਾਰੇ ਪ੍ਰਦੇਸ਼ਾਂ ਦੀ ਹੈ ਜੀ। ਲੰਬੀਆਂ ਵਾਟਾਂ ਲੰਬੇ ਪੈਂਡੇ ਕਿੰਜ ਕਰਿੰਜਣ ਲਾਈਏ, ਆ ਜਾ ਇਕੱਠੀਆਂ ਟਿਕਟ ਕਟਾ ਕੇ ਪਿੰਡ ਜਲੰਧਰ ਜਾਈਏ।
ਠੀਕ ਹੈ ਜੀ,
ਅਸੀਂ ਇਹਦੇ ਵਿੱਚ ਸਾਰੀਆਂ ਸਹੇਲੀਆਂ ਨੂੰ ਆਵਾਜ਼ ਮਾਰੀ ਹੈ ਜੀ ਵੀ ਆ ਜਾਓ, ਆਪਾਂ ਇਕੱਠੀਆਂ ਟਿਕਟ ਕਟਾਈਏ ਤੇ ਆਪਣੇ ਪੇਕਿਆਂ ਦੇ ਪਿੰਡਾਂ ਨੂੰ ਜਾਈਏ, ਲੰਬੀਆਂ ਵਾਟਾਂ ਲੰਬੇ ਪੈਂਡੇ ਕਿੰਜ ਕਰਿੰਜਣ ਲਾਈਏ, ਆ ਜਾ ਇਕੱਠੀਆਂ ਟਿਕਟ ਕਟਾ ਕੇ ਪਿੰਡ ਜਲੰਧਰ ਜਾਈਏ। ਤੀਆਂ ਦਾ ਮੇਲਾ ਆਪਾਂ ਮਨਾਈਏ ਤੇ ਰੌਣਕਾਂ ਲਾਈਏ,
ਆਪਾਂ ਉੱਥੋਂ ਦੀਆਂ ਸਖੀਆਂ ਨੂੰ ਵੀ ਖੂਬ ਯਾਦ ਕਰਾਂਗੇ। ਇਸ ਵਾਰ ਦਾ ਆਪਣਾ ਤੀਆਂ ਦਾ ਥੀਮ ਹੀ ਸਖੀਆਂ ਸਹੇਲੀਆਂ, ਜਿਹੜਾ ਕਿ ਹੈ ਹੀ ਸਖੀਆਂ ਸਹੇਲੀਆਂ ਦਾ ਤਿਉਹਾਰ ਹੁੰਦਾ ਹੀ ਹੈ
ਜੀ। ਜੀ ਨਹੀਂ, ਬਹੁਤ ਵਧੀਆ ਥੀਮ ਚੁਣਿਆ ਜੀ ਤੁਸੀਂ, ਕਿਉਂਕਿ ਜਿਹੜੇ ਤੀਆਂ ਦਾ ਤਿਉਹਾਰ ਹੈ ਉਹ ਹੈ ਹੀ ਸਹੇਲੀਆਂ ਦਾ, ਸਖੀਆਂ ਸਹੇਲੀਆਂ ਦਾ, ਚਾਹੇ ਉਹ ਵਿਆਹੀਆਂ ਹੋਣ ਜਾਂ ਕੁਆਰੀਆਂ ਹੋਣ। ਜਿਹੜੀਆਂ ਵਿਆਹੀਆਂ ਹੁੰਦੀਆਂ ਸੀ ਉਹ ਵਾਪਸ ਆਪਣੇ ਪੇਕਿਆਂ ਦੇ ਮੁੜਦੀਆਂ ਹੁੰਦੀਆਂ ਸੀ, ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਸੀ, ਤੇ ਜਿਹੜੀਆਂ ਕੁਆਰੀਆਂ ਹੁੰਦੀਆਂ ਸੀ ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਸੀ ਕਿ ਜਿਹੜੀਆਂ ਵਿਆਹੀਆਂ ਆ ਉਹਨਾਂ ਨੇ ਦੁਬਾਰਾ ਉਹਨਾਂ ਦੇ ਨਾਲ ਬੈਠਣ ਦਾ, ਉਹਨਾਂ ਦੇ ਨਾਲ ਗਿੱਧੇ ਪਾਉਣ ਦਾ ਜਿਹੜਾ ਸਬੱਬ ਬਣੂਗਾ। ਸੋ ਬਹੁਤ ਹੀ ਪਿਆਰਾ ਜਿਹਾ ਉਦਮ ਹੈ ਜੀ, ਬੜਾ ਪਿਆਰਾ ਉਪਰਾਲਾ ਤੁਸੀਂ ਕਰ ਰਹੇ ਹੋ ਔਰ ਬਹੁਤ ਵਧੀਆ ਫੀਲ ਦੇ ਨਾਲ ਜੇ ਤੁਸੀਂ ਕਰਦੇ ਆ ਤੇ ਜ਼ਰੂਰ ਹੀ ਜਿਹੜੇ ਲੋਕ ਤੁਹਾਡੇ ਨਾਲ ਜੁੜਨਗੇ ਔਰ ਉਹ ਸਹੇਲੀਆਂ ਦਾ ਸਾਥ ਜ਼ਰੂਰ ਹੀ ਸਭ ਦਾ ਤੁਹਾਨੂੰ ਮਿਲੇਗਾ। ਸੋ ਸਾਡੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਜੀ ਧੀਆਂ ਪੰਜਾਬ ਦੀਆਂ ਨੂੰ।
ਧੰਨਵਾਦ, ਧੰਨਵਾਦ ਤੁਹਾਡਾ। ਇਸ ਤੋਂ ਇਲਾਵਾ ਮੈਂ ਥੋੜੀ ਜਿਹੀ ਹੋਰ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਇਸ ਵਾਰ ਦੀਆਂ ਧੀਆਂ ਜਿਹੜੀਆਂ ਨਾ ਸਾਡੇ ਕੋਲ ਇੱਕ ਪਲੇਟਫਾਰਮ, ਅਸੀਂ ਚਾਹੁੰਦੇ ਹਾਂ ਕਿ ਨੱਚਣ ਗਾਉਣ ਤੋਂ ਇਲਾਵਾ ਵੀ ਅਸੀਂ ਆਪਣੇ ਇਸ ਪਲੇਟਫਾਰਮ ਨੂੰ ਕਿਸੇ ਚੰਗੇ ਉਦਮ ਲਈ ਯੂਜ਼ ਕਰੀਏ। ਤੇ ਇਸੇ ਹੇਤੇ ਇਸ ਵਾਰੀ ਅਸੀਂ ਕੀ ਕੀਤਾ ਹੈ ਕਿ ਅਸੀਂ ਕੁਝ ਡਿਫਰੈਂਟ ਡਿਫਰੈਂਟ ਜਿਹੜੇ ਹੈਗੇ ਆ ਸਟਾਲਸ ਲਗਾਏ ਨੇ, ਕਹਿ ਲੋ ਬੂਟਸ ਲਗਾਏ ਨੇ ਅਵੇਅਰਨੈਸ ਦੇ, ਜਿਹੜੇ ਕਿ ਔਰਤ ਜਾਤੀ ਜਿਹੜਾ ਔਰਤ ਵਰਗ ਹੈ ਉਹਦੇ ਨਾਲ ਜਿਹੜਾ ਆ ਉਹ ਕੰਸਰਨਡ ਨੇ ਤੇ ਉਹਨਾਂ ਦੀ ਮਦਦ ਕਰ ਸਕਦੇ ਨੇ। ਜਿਵੇਂ ਕਿ ਇਸ ਵਾਰੀ ਅਸੀਂ ਹੈਲਥ ਅਵੇਅਰਨੈਸ ਲਗਾਇਆ ਫੀਮੇਲਸ ਲਈ, ਕੈਂਸਰ ਅਵੇਅਰਨੈਸ ਹੈਗਾ ਸਾਡਾ, ਕੈਂਸਰ ਕਾਉਂਸਲ ਨਾਲ ਗੱਲ ਹੋਈ ਹੈ। ਇਸ ਤੋਂ ਇਲਾਵਾ ਇੱਕ ਅਸੀਂ ਦੇਖ ਰਹੇ ਹਾਂ ਕਿ ਇੱਥੇ ਆਪਣੀਆਂ ਮੁਟਿਆਰਾਂ ਜਿਹੜੀਆਂ ਨਾ ਉਹ ਸਿੱਧਾ ਕਹਿੰਦੇ ਹੁੰਦੇ ਆ ਨੱਕ ਦੀ ਸਿਹਤ ਤੇ ਤੁਰੀਆਂ ਜਾਂਦੀਆਂ ਨੇ ਆਉਂਦੀਆਂ ਨੇ ਸਹੇਲੀਆਂ ਨੂੰ ਵੇਖ ਕੇ ਏਜ ਕੇਅਰ ਦਾ ਕੋਰਸ ਕਰ ਲੈਂਦੀਆਂ ਨੇ ਤੇ ਉਸ ਤੋਂ ਬਾਅਦ ਨਰਸਿੰਗ ਵਗੈਰਾ ਕਰਕੇ ਆਪਾਂ ਉਸੇ ਰਾਹ ਤੁਰੇ ਜਾਂਦੇ ਹਾਂ, ਹਨਾ। ਤੇ ਬਾਕੀ ਕਿੱਤੇ ਬਹੁਤ ਮਿਸ ਕਰ ਰਹੇ ਹਾਂ ਅਸੀਂ। ਇਸ ਵਾਰੀ ਕਰੀਅਰ ਕਾਉਂਸਲਿੰਗ ਵਾਲਿਆਂ ਨਾਲ ਵੀ ਗੱਲ ਕਰ ਰਹੇ ਹਾਂ, ਡਿਪਾਰਟਮੈਂਟ ਆਫ ਕਮਿਊਨਿਟੀਜ਼ ਐਂਡ ਸੋਸ਼ਲ ਇਨਕਲੂਜਨ ਵਾਲਿਆਂ ਦੇ ਨਾਲ, ਤੇ ਉਹ ਆਪਣਾ ਸਟਾਲ ਲਾਉਣਗੇ ਤੇ ਸਾਨੂੰ ਹੋਰ ਜਿਹੜੇ ਕਿੱਤੇ ਹੈਗੇ ਆ ਉਹਨਾਂ ਦੇ ਵੱਲ ਕਿਸ ਤਰੀਕੇ ਨਾਲ ਅਸੀਂ ਜਾਣਾ ਆ ਉਹਦੇ ਬਾਰੇ ਜਾਣਕਾਰੀ ਦੇਣਗੇ।
ਬਹੁਤ ਵਧੀਆ, ਬਿਲਕੁਲ ਇਹ ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ ਜੀ, ਬਿਲਕੁਲ। ਜਿੱਥੇ ਤੀਆਂ ਦੇ ਵਿੱਚ ਸਿਰਫ ਹੱਸਣਾ ਖੇਡਣਾ, ਗਿੱਧੇ ਪਾ ਲਓ, ਹਨਾ, ਤਿਆਰ ਹੋ ਕੇ ਆ ਜਾਓ, ਉਸ ਤੋਂ ਇਲਾਵਾ ਅਸੀਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਸਿੰਗਾਰ ਸਕਦੇ ਹਾਂ, ਉਹਨੂੰ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਹਾਂ, ਉਹ ਉਪਰਾਲੇ ਵੀ ਤੁਸੀਂ ਕਰ ਰਹੇ ਹੋ, ਇਹ ਬਿਲਕੁਲ ਕਾਬਲੇ ਤਾਰੀਫ ਹੈ ਜੀ। ਤੇ ਹੋਰ ਕੋਈ ਸੁਨੇਹਾ ਜੇ ਤੁਸੀਂ ਸਾਡੇ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋਵੋ ਤੇ ਜ਼ਰੂਰ ਦਿਓ।
ਬਸ ਹਾਂਜੀ ਸੁੱਖ ਜੀ, ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਾਰੀਆਂ ਭੈਣਾਂ 23 ਜੁਲਾਈ ਨੂੰ ਜ਼ਰੂਰ ਪਹੁੰਚਣ, ਇਹ ਉਹਨਾਂ ਦਾ ਆਪਣਾ ਮੇਲਾ ਆ, ਅਸੀਂ ਪੂਰੀ ਉਹਨਾਂ ਦੀ ਉਡੀਕ ਕਰਾਂਗੇ। ਬੱਚੇ ਜਿਹੜੇ ਕਿ ਹਨ ਸੁਪ੍ਰੀਤ ਜੀ ਬਿਲਕੁਲ ਫ੍ਰੀ ਨੇ 13 ਸਾਲ ਤੱਕ, ਤੇ ਬੱਚਿਆਂ ਨੂੰ ਨਾਲ ਲੈ ਕੇ ਆਉਣ, ਧੀਆਂ ਨੂੰ ਲੈ ਕੇ ਆਉਣ। ਤੇ ਇਹ ਜਿਹੜਾ ਅਸੀਂ ਇੰਨਾ ਐਫਰਟ ਕਰ ਰਹੇ, ਸਿਰਫ ਆਪਣੇ ਬੱਚਿਆਂ ਲਈ ਕਰ ਰਹੇ, ਆਪਣੇ ਆਪ ਲਈ ਤਾਂ ਚਲੋ ਸਾਰੇ ਕਰਦੇ ਹੀ ਆ, ਬੱਚਿਆਂ ਵਾਸਤੇ ਵੀ ਜ਼ਰੂਰ ਇਸ ਚੀਜ਼ ਦਾ ਕਰ ਰਹੇ। ਤੇ ਸਾਰੇ ਐਡੀਲੇਡ ਦੀਆਂ ਭੈਣਾਂ ਨੂੰ ਜੋ ਕੋਈ ਵੀ ਸਾਡੀ ਆਵਾਜ਼ ਸੁਣ ਰਿਹਾ, ਪਲੀਜ਼, ਕੋਈ ਟਿਕਟ ਬਹੁਤ ਮਹਿੰਗੀ ਨਹੀਂ, ਅਸੀਂ $20 ਹਰ ਸਾਲ ਰੱਖਦੇ ਆ, ਇਸ ਸਾਲ ਵੀ $20 ਦੀ ਟਿਕਟ ਆ, ਬੱਚੇ ਫ੍ਰੀ ਕੀਤੇ ਆ। ਸੋ ਪਲੀਜ਼ ਤੁਸੀਂ ਆਪਣੇ ਬੱਚਿਆਂ ਦੇ ਨਾਲ, ਸੋਹਣੀਆਂ ਧੀਆਂ ਦੇ ਨਾਲ ਸੱਜ ਗੱਜ ਕੇ ਉੱਥੇ ਪਹੁੰਚਣਾ 23 ਜੁਲਾਈ ਦੇ ਐਤਵਾਰ ਸ਼ੋ ਗਰਾਉਂਡ ਵਿੱਚ ਸਵੇਰੇ 11 ਵਜੇ। ਇੱਕ ਛੋਟੀ ਜਿਹੀ ਬੋਲੀ ਪਾਉਣਾ ਚਾਹੁੰਦੀ ਹਾਂ ਜੀ ਤੀਆਂ ਦੇ ਤਰੀਂਗਣਾਂ ਦੇ ਉੱਤੇ।
ਜੀ ਜੀ ਜ਼ਰੂਰ ਜ਼ਰੂਰ।
ਬੋਲੀ ਬਿਨਾ ਤਾਂ ਕਹਿੰਦੇ ਹੁੰਦੇ ਨਾ, ਆਪਣੀਆਂ ਤੀਆਂ ਦੀ ਕੋਈ ਵੀ ਚੀਜ਼ ਜਿਹੜੀ ਆ ਪੂਰੀ ਨਹੀਂ ਹੁੰਦੀ, ਭਾਵੇਂ ਆਪਾਂ ਐਡਵਰਟਾਈਜ਼ਮੈਂਟ ਕਰੀਏ ਤੇ ਭਾਵੇਂ ਆਪਾਂ ਉਹਨਾਂ ਬਾਰੇ ਗੱਲਬਾਤ ਕਰੀਏ। ਕਰਦਾ ਮੇਰਾ ਚਰਖਾ ਨੀ ਮਾਏ, ਕਿੱਕਰਦਾ ਮੇਰਾ ਚਰਖਾ ਨੀ ਮਾਏ, ਟਾਲੀ ਦਾ ਬਣਵਾ ਦੇ ਨਿਹਾਨ ਮੇਰੇ ਦੀਆਂ ਕੱਟ ਕੇ ਸਾਵੀਆਂ, ਹਾਨ ਮੇਰੇ ਦੀਆਂ ਕੱਟ ਕੇ ਸਾਵੀਆਂ, ਮੈਨੂੰ ਨੀਂਦ ਨਾ ਆਵੇ ਚੱਕਰ ਚਰਖੇ ਦੀ, ਮੇਰੀ ਨੀਂਦ ਉਡਾਵੇ ਚੱਕਰ ਚਰਖੇ ਦੀ, ਮੇਰੀ ਨੀਂਦ ਉਡਾਵੇ ਚੱਕਰ ਚਰਖੇ ਦੀ। ਆਜੋ ਪੰਜਾਬਣੋ, ਉੱਥੇ ਉਸ ਦਿਨ ਬੜੇ ਸੋਹਣੇ ਸੋਹਣੇ ਚਰਖੇ, ਸੋਹਣੀਆਂ ਸੋਹਣੀਆਂ ਮਧਾਣੀਆਂ ਤੇ ਸੋਹਣੇ ਸੋਹਣੇ ਹੋਰ ਸਟਾਲ ਜਿਹੜੇ ਆ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਜੀ। ਤੀਆਂ ਦੇ ਮੇਲੇ ਤੇ 23 ਜੁਲਾਈ ਨੂੰ ਜਰੂਰ ਆਉਣਾ, ਹੱਥ ਜੋੜ ਕੇ ਧੀਆਂ ਪੰਜਾਬੀਆਂ ਵੱਲੋਂ ਤੁਹਾਨੂੰ ਬੇਨਤੀ ਹੈ। ਤੇ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ, ਸਪੈਸ਼ਲ ਧੰਨਵਾਦ ਸੁਖਪ੍ਰੀਤ ਜੀ ਤੁਹਾਡਾ, ਕਿ ਤੁਸੀਂ ਇਸ ਸਾਲ ਸਾਡੇ ਲਈ ਬਹੁਤ ਸੋਹਣਾ ਟਾਈਮ ਕੱਢਿਆ, ਸਾਨੂੰ ਬੁਲਾਇਆ, ਆਵਾਜ਼ ਮਾਰੀ, ਤੇ ਰੀਅਲੀ ਥੈਂਕ ਯੂ। ਥੈਂਕ ਯੂ ਬਰਾੜ ਸਾਹਿਬ, ਥੈਂਕ ਯੂ ਵੈਰੀ ਮਚ ਹਰਮਨ ਰੇਡੀਓ, ਧੰਨਵਾਦ, ਸਤਿ ਸ੍ਰੀ ਅਕਾਲ
ਜੀ, ਬਹੁਤ ਬਹੁਤ ਸ਼ੁਕਰੀਆ ਧੀਆਂ ਪੰਜਾਬ ਦੀਆਂ ਦਾ, ਤੇ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਸਾਡੇ ਵੱਲੋਂ। ਰੱਬ ਅੱਗੇ ਅਰਦਾਸ ਕਰਦੇ ਹਾਂ ਜੀ ਕਿ ਤੀਆਂ ਦਾ ਜਿਹੜਾ ਤੁਹਾਡਾ ਇਹ ਮੇਲਾ ਹੈ, ਖੂਬ ਭਰੇ ਤੇ ਚੰਗੀ ਸਫਲਤਾ ਦੇ ਨਾਲ ਇਹ ਸਿਰੇ ਚੜੇ। ਸੋ ਜ਼ਰੂਰ ਜੀ ਮਿਲਦੇ ਹਾਂ ਤੀਆਂ ਦੇ ਮੇਲੇ ਤੇ, ਤੇ ਲਾਉਣੇ ਆ ਰੌਣਕਾਂ ਫਿਰ।
ਬਿਲਕੁਲ ਜੀ ਬਿਲਕੁਲ, ਤੁਹਾਡੇ ਨਾਲ ਹੀ ਰੌਣਕਾਂ ਨੇ। ਧੰਨਵਾਦ ਜੀ,
ਜੀ ਜੀ ਧੰਨਵਾਦ,
ਸਤਿ ਸ੍ਰੀ ਅਕਾਲ।
ਸੋ ਜੀ ਗੱਲਬਾਤ ਕਰ ਰਹੇ ਸੀ ਧੀਆਂ ਪੰਜਾਬ ਦੀਆਂ ਨਾਲ ਐਡੀਲੇਡ ਤੋਂ। ਸੋ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਉਹਨਾਂ ਦੇ ਆਉਣ ਵਾਲੇ ਜਿਹੜਾ ਪ੍ਰੋਗਰਾਮ ਹੈ ਮੇਲਾ ਤੀਆਂ ਦਾ ਉਹਦੇ ਬਾਰੇ। ਸੋ ਬਿਲਕੁਲ ਜੀ, ਸਾਉਣ ਦਾ ਮਹੀਨਾ ਬਸ ਹੁਣ ਚੜ ਜਾਣਾ, ਤੇ ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦੀਆਂ ਜਿਹੜੀਆਂ ਸਰਗਰਮੀਆਂ ਉਹ ਭਖੜੀਆਂ ਨੇ। ਸੋ ਇੱਕ ਜਿਹੜੀ ਕੋਹਲੀ ਸਾਹਿਬ ਹੁਣਾਂ ਨੇ ਮੇਰੇ ਨਾਲ ਖਬਰ ਸਾਂਝੀ ਕੀਤੀ ਸੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਜੀ, ਕਿ ਜਤਿੰਦਰ ਕੌਰ ਖਾਲਸਾ ਵੱਡੀ ਮੱਲ ਮਾਰਦਿਆਂ ਬਣੇ ਆਸਟ੍ਰੇਲੀਅਨ ਪੈਰਲ ਬੋਰਡ ਦੇ ਮੈਂਬਰ। ਸੋ ਬਹੁਤ ਹੀ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ ਪੂਰੇ ਨਾਲ, ਉਹਨਾਂ ਦੀ ਫੋਟੋ ਵੀ ਜਿਹੜੀ ਉਹ ਕੋਹਲੀ ਸਾਹਿਬ ਹੁਣਾਂ ਨੇ ਭੇਜੀ ਹੋਈ ਹੈ, ਪੂਰੇ ਸਿੱਖੀ ਸਰੂਪ ਦੇ ਵਿੱਚ ਨੇ ਉਹ। ਸੋ ਇਹੋ ਜਿਹੀਆਂ ਧੀਆਂ ਤੇ ਮਾਣ ਹੁੰਦਾ ਜੀ, ਜਿਹੜੇ ਜ਼ਿੰਦਗੀ ਦੇ ਵਿੱਚ ਆਪਣੀ ਪਛਾਣ ਜਿਹੜੀ ਹੈ ਸਾਡੀ ਸਾਰਿਆਂ ਦੀ ਪਛਾਣ ਦਾ ਕਾਰਨ ਬਣਦੀਆਂ ਨੇ। ਸੋ ਲਿਖਿਆ ਕਿ ਬੀਬੀ ਜਤਿੰਦਰ ਕੌਰ ਖਾਲਸਾ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੇ ਬ੍ਰਿਸਬੇਨ ਚ ਸਮਾਜ ਸੇਵਕ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਦਾ ਪਰਿਵਾਰ ਬ੍ਰਿਸਬੇਨ, ਗੋਲਡ ਕੋਸਟ ਸਮੇਤ ਕਈ ਸ਼ਹਿਰਾਂ ਕਸਬਿਆਂ ਵਿਚ ਪੰਜਾਬੀ ਬੋਲੀ ਗੁਰਬਾਣੀ ਸਿਖਾਉਣ ਦੀ ਸੇਵਾ ਤੋਂ ਇਲਾਵਾ ਸ੍ਰੀ ਸਾਹਿਬ ਨੂੰ ਪਹਿਨਣ ਦੀ ਕੁਈਨਜ਼ਲੈਂਡ ਸਰਕਾਰ ਤੋਂ ਇਜਾਜ਼ਤ ਤੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਵਰਗਾ ਕਾਰਜ ਕਰਦੇ ਆ ਰਹੇ ਹਨ। ਉਹ ਸਮੇਂ ਸਮੇਂ ਤੇ ਸਿੱਖੀ ਦੀ ਪਛਾਣ ਸੰਬੰਧੀ ਗੁਰਮਤਿ ਕੈਂਪਾਂ ਦਾ ਪ੍ਰਬੰਧ ਵੀ ਕਰਦੇ ਹਨ। ਖਾਲਸਾ ਦੀ ਨਿਯੁਕਤੀ ਕੁਈਨਜ਼ਲੈਂਡ ਪੈਰਲ ਬੋਰਡ ਲਈ ਹੋਈ ਹੈ। ਇਸ ਬੋਰਡ ਵਿਚ 33 ਪੱਕੇ ਪ੍ਰੋਫੈਸ਼ਨਲ ਅਤੇ ਕਮਿਊਨਿਟੀ ਮੈਂਬਰ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਭਾਰਤੀ ਮੂਲ ਦੀ ਅਤੇ ਗੁਰਸਿੱਖ ਦਸਤਾਰਧਾਰੀ ਬੀਬੀ ਜਤਿੰਦਰ ਕੌਰ ਖਾਲਸਾ ਵਿਭਿੰਨਤਾ ਦਾ ਚਿਹਰਾ ਹੋਣਗੇ। ਸੋ ਪੈਰਲ ਬੋਰਡ ਦਾ ਕੰਮ ਜੇਲ੍ਹ ਵਿਚੋਂ ਦੋਸ਼ੀਆਂ ਨੂੰ ਸਮਾਜ ਵਿਚ ਮੁੜ ਜ਼ਿੰਦਗੀ ਜਿਉਣ ਲਈ ਸ਼ਰਤਾਂ ਤੇ ਰਿਹਾਅ ਕਰਨਾ ਅਤੇ ਹੋਰ ਮਦਦ ਸਹੂਲਤਾਂ ਦੇਣ ਦਾ ਹੈ। ਬੀਬੀ ਖਾਲਸਾ ਵੱਲੋਂ ਸਿੱਖ ਹੈਲਪਲਾਈਨ ਸਥਾਪਿਤ ਕੀਤੀ ਗਈ ਹੈ, ਜਿਸ ਤੋਂ ਸਿੱਖ ਪਰਿਵਾਰ ਕਿਸੇ ਪ੍ਰਕਾਰ ਦੇ ਵੀ ਨਸਲੀ ਵਿਤਕਰੇ ਸਮੇਂ ਮਦਦ ਲੈ ਸਕਦੇ ਹਨ। ਉਨ੍ਹਾਂ ਨੇ ਹੁਣ ਤੱਕ ਘਰੇਲੂ ਹਿੰਸਾ, ਅਪਰਾਧ ਪੀੜਤ ਬੱਚਿਆਂ ਸਮੇਤ ਕਈ ਪ੍ਰਕਾਰ ਦੇ ਲੋੜਵੰਦਾਂ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਨੇ। ਸੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਸਾਰੇ ਪੰਜਾਬੀ ਭਾਈਚਾਰੇ ਲਈ, ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਉਹ ਪੈਰਲ ਬੋਰਡ ਦੇ ਮੈਂਬਰ ਬਣੇ ਨੇ। ਸੋ ਸਾਡੇ ਵੱਲੋਂ ਉਨ੍ਹਾਂ ਨੂੰ ਮੁਬਾਰਕਾਂ ਤੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਹ ਇਸੇ ਤਰ੍ਹਾਂ ਹੋਰ ਖੂਬ ਤਰੱਕੀਆਂ ਕਰਨ ਤੇ ਆਪਣੇ ਕਮਿਊਨਿਟੀ ਦਾ, ਆਪਣੇ ਭਾਈਚਾਰੇ ਦਾ ਨਾਮ ਇਸੇ ਤਰ੍ਹਾਂ ਰੋਸ਼ਨ ਕਰਨ। ਤੇ ਲੋ ਜੀ ਧਨੀ ਸਾਹਿਬ ਵੀ ਆ ਗਏ ਨੇ ਤੇ ਧਨੀ ਸਾਹਿਬ ਨੇ ਸ਼ਿਕਾਇਤ ਲਾਈ ਹੈ ਕਹਿੰਦੇ ਵੀ ਬੰਦੇ ਕਿਉਂ ਨਹੀਂ ਜਾ ਸਕਦੇ ਤੀਆਂ ਦਾ ਮੇਲਾ ਦੇਖਣ ਤੇ ਕਹਿੰਦੇ ਅਸੀਂ ਵੀ ਦੇਖਣੀਆਂ ਤੀਆਂ ਇਸ ਮੁੱਦੇ ਤੇ ਵੀ ਗੱਲਬਾਤ ਕਰਦੇ ਆ ਧਨੀ ਸਾਹਿਬ ਬਿਲਕੁਲ ਗੱਲ ਆਈ ਤੇ ਪਾਰਸ਼ੈਲਿਟੀ ਹੋ ਗਈ ਹਨਾ ਭਈ ਬੀਬੀਆਂ ਆਪ ਨੱਚ ਗਾ ਲੈਂਦੀਆਂ ਤਿਆਰ ਤਿਉਰ ਹੋ ਕੇ ਚਲੇ ਜਾਂਦੀਆਂ ਤੇ ਹਨਾ ਵਿਚਾਰੇ ਘਰਦਿਆਂ ਨੂੰ ਪਿੱਛੇ ਬੱਚੇ ਸਾਂਭਣ ਲਈ ਛੱਡ ਜਾਂਦੀਆਂ ਇਹ ਤਾਂ ਗਲਤ ਗੱਲ ਆ ਪਰ ਚਲੋ ਕਦੀ ਕਦੀ ਸਾਲ ਦੇ ਵਿੱਚ ਇੱਕ ਦਿਨ ਦੇ ਦੇਣਾ ਚਾਹੀਦਾ ਹਨਾ ਇੱਕ ਦਿਨ ਕਹਿ ਦੇਣਾ ਚਾਹੀਦਾ ਭਈ ਜਾ ਜੀ ਲੈ ਆਪਣੀ ਜ਼ਿੰਦਗੀ ਸੋ ਜਿਵੇਂ ਪਹਿਲਾਂ ਹੀ ਦਲਜੀਤ ਸਿੰਘ ਹੁਣਾਂ ਨੇ ਅੱਜ ਮੈਸੇਜ ਭੇਜਿਆ ਸੀ ਹਨਾ ਕਿ ਪਤੀ ਵਰਗਾ ਕੋਈ ਸਹਾਰਾ ਨਹੀਂ ਤੇ ਪਤਨੀ ਵਰਗੀ ਕੋਈ ਸਾਥੀ ਨਹੀਂ ਸੋ ਇਹ ਸਾਥ ਸਹਾਰਿਆਂ ਦੇ ਨਾਲ ਜ਼ਿੰਦਗੀ ਨਿਕਲੀ ਜਾਂਦੀ ਹੈ ਜੀ ਸੋ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਟਾਈਮ ਬਹੁਤ ਜ਼ਿਆਦਾ ਨਹੀਂ ਬਚਿਆ ਮੈਂ ਚਾਹੁੰਦੀ ਸੀ ਕਿ ਅੱਜ ਅਸੀਂ ਗੱਲ ਕਰੀਏ ਪੁਰਾਣੀਆਂ ਤੀਆਂ ਦੀਆਂ ਜਿਹੜੀਆਂ ਸੱਚੀ ਮੁੱਚੀ ਬੋੜਾਂ ਦੇ ਥੱਲੇ ਲੱਗਦੀਆਂ ਹੁੰਦੀਆਂ ਸੀ ਤੇ ਖੀਰ ਪੂੜੇ ਪੱਕਦੇ ਹੁੰਦੇ ਸੀ ਜਿਨ੍ਹਾਂ ਦੀਆਂ ਗਵਾਹ ਮੇਰੀਆਂ ਅੱਖਾਂ ਵੀ ਨਹੀਂ ਰਹੀਆਂ ਪਰ ਸ਼ਾਇਦ ਮੇਰੇ ਮਾਂ ਨੂੰ ਉਹਨਾਂ ਚੀਜ਼ਾਂ ਦਾ ਪਤਾ ਹੋਵੇ ਸੋ ਅੱਜ ਮੰਮੀ ਨੂੰ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੀਆਂ ਜੀ ਹਾਂ ਸੁਰਿੰਦਰ ਕੌਰ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੀਆਂ ਜਲਦੀ ਹੀ ਤੇ ਗੱਲਾਂ ਕਰਾਂਗੇ ਅਸੀਂ ਪੁਰਾਣੀਆਂ ਤੀਆਂ ਦੀਆਂ ਸੋ ਸੁਣਦੇ ਰਹੋ ਹਰਮਨ ਰੇਡੀਓ ਸੁਣਦੇ ਆ ਜੀ ਇੱਕ ਗੀਤ ਤੇ ਉਸ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਆਪਣੇ ਮੰਮੀ ਨਾਲ ਜੀ
ਕਹੇ ਬਿੱਲੋ ਕੋਟੀ ਤੈਨੂੰ ਚੰਨ ਤੇ ਪਵਾ ਦਿਆਂ ਤਾਰਿਆਂ ਨਾ ਕੱਲਾ ਕੱਲਾ ਕਮਰਾ ਸਜਾ ਦਿਆਂ ਤਾਰਿਆਂ ਨਾ ਕੱਲਾ ਕੱਲਾ ਕਮਰਾ ਸਜਾ ਦਿਆਂ ਆਉਂਦਾ ਨਹੀਂ ਉਹ ਸਾਨੂੰ ਝੂਠ ਬੋਲਣਾ ਅਸੀਂ ਤੋੜਦੇ ਨੀ ਕਦੇ ਐਤਵਾਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ ਕਦੇ ਨਹੀਂ ਉਹ ਮੋੜੀਆਂ ਕਿਸੇ ਦੀਆਂ ਬਿੱਲੋ ਐਵੇਂ ਸਦਰਾਂ ਨੀ ਤੋੜੀਆਂ ਜਿਹਦੇ ਨਾਲ ਲਾਈਆਂ ਅੱਖਾਂ ਕਦੇ ਨਹੀਂ ਉਹ ਮੋੜੀਆਂ ਕਿਸੇ ਦੀਆਂ ਬਿੱਲੋ ਐਵੇਂ ਸਦਰਾਂ ਨੀ ਤੋੜੀਆਂ ਗੱਭਰੂ ਦੀ ਜਾਨ ਫਿਰ ਡੋਲਦੀ ਨੀ ਤੂੰ ਗਾਉਣਦੀ ਨੀ ਮੇਰੇ ਇਜ਼ਹਾਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ ਤਿੱਖੇ ਬਿੱਲੋ ਫੁੱਲਾਂ ਜਿਹੇ ਸੋਲਿਆਂ ਕਾਲਿਆ ਅਖੀਰੀ ਅਸੀਂ ਬੰਦੇ ਅਨਮੋਲਿਆਂ ਟੋਕੇ ਜਿਹੇ ਤਿੱਖੇ ਬਿੱਲੋ ਫੁੱਲਾਂ ਜਿਹੇ ਸੋਲਿਆਂ ਕਾਲਿਆ ਅਖੀਰੀ ਅਸੀਂ ਬੰਦੇ ਅਨਮੋਲਿਆਂ ਵਾਲੇ ਨਾ ਪਵਾ ਜਿੰਦੇ ਤਰਲੇ ਵਾਲੇ ਨਾ ਪਵਾ ਜਿੰਦੇ ਤਰਲੇ ਖੋਈ ਦਾ ਨੀ ਕਿਸੇ ਦੇ ਕਰਾਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ
ਹਾਂ ਹਾਂ ਠੀਕ ਹੈ
ਲੋ ਜੀ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਗੀਤ ਤੇ ਉਮੀਦ ਕਰਦੀ ਹਾਂ ਸਾਰਿਆਂ ਨੇ ਪਸੰਦ ਕੀਤਾ ਹੋਣਾ ਤੇ ਗੱਲ ਚੱਲ ਰਹੀ ਹੈ ਜੀ ਅੱਜ ਤੀਆਂ ਦੀ ਸੋ ਸਾਉਣ ਮਹੀਨਾ ਬਸ ਆਪਣੀਆਂ ਬਰੂਹਾਂ ਤੇ ਖੜਾ ਹੋਇਆ ਸਾਉਣ ਮਹੀਨੇ ਨੇ ਆ ਜਾਣਾ ਤੇ ਉਸ ਤੋਂ ਬਾਅਦ ਤੀਆਂ ਦੇ ਜਿਹੜੇ ਰੰਗਾ ਰੰਗ ਪ੍ਰੋਗਰਾਮ ਹੈ ਸਾਰੇ ਮੈਨੂੰ ਲੱਗਦਾ ਜਿੱਥੇ ਜਿੱਥੇ ਪੰਜਾਬੀ ਵਸਦੇ ਆ ਉੱਥੇ ਸ਼ੁਰੂ ਹੋ ਜਾਣੇ ਆ ਸੋ ਤੁਸੀਂ ਤੀਆਂ ਬਾਰੇ ਕੀ ਸੋਚਦੇ ਹੋ ਧਨੀ ਸਾਹਿਬ ਨੇ ਤੇ ਆਪਣੀ ਰਾਏ ਦੇ ਦਿੱਤੀ ਹੈ ਕਿ ਹਨਾ ਉਹਨਾਂ ਦਾ ਵੀ ਦਿਲ ਕਰਦਾ ਤੀਆਂ ਦੇਖਣ ਦਾ ਸੋ ਬਾਕੀ ਜਿਹੜੇ ਸਰੋਤੇ ਸੁਣ ਰਹੇ ਆ ਤੁਸੀਂ ਵੀ ਦੱਸੋ ਕਿ ਤੀਆਂ ਨਾਲ ਜੁੜੀ ਕੋਈ ਯਾਦ ਹੋਵੇ ਜਾਂ ਤੀਆਂ ਕੀ ਹੁੰਦੀਆਂ ਹੈ ਕਿਉਂ ਹੁੰਦੀਆਂ ਨੇ ਜਾਂ ਉਹ ਕਿਸ ਅੰਦਾਜ਼ ਦੇ ਵਿੱਚ ਤੀਆਂ ਮਨਾਉਂਦੇ ਨੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਤੁਸੀਂ ਸੋ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਅੱਜ ਸੁਰਿੰਦਰ ਕੌਰ ਹੁਣਾਂ ਨੂੰ ਜੋ ਮੇਰੇ ਮੰਮੀ ਨੇ ਉਹਨਾਂ ਨੂੰ ਸ਼ਾਮਿਲ ਕਰਾਂਗੇ ਪ੍ਰੋਗਰਾਮ ਦੇ ਵਿੱਚ ਤੀਆਂ ਬਾਰੇ ਗੱਲਬਾਤ ਕਰਨ ਲਈ ਸੋ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਮੰਮੀ ਪ੍ਰੋਗਰਾਮ ਚ ਸਵਾਗਤ ਹੈ ਜੀ ਤੁਹਾਡਾ
ਹਾਂਜੀ ਸਤਿ ਸ੍ਰੀ ਅਕਾਲ ਬੇਟਾ ਜੀ ਤੇ ਹਰਮਨ ਰੇਡੀਓ ਦੇ ਲਹਿਰਾ ਪ੍ਰੋਗਰਾਮ ਦੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸੋ ਅੱਜ ਅਸੀਂ ਗੱਲਾਂ ਕਰ ਰਹੇ ਹਾਂ ਜੀ ਤੀਆਂ ਦੀਆਂ ਹੁਣੇ ਤੀਆਂ ਪੰਜਾਬ ਦੀਆਂ ਜੋ ਐਡੀਲੇਡ ਦੇ ਵਿੱਚ ਤੀਆਂ ਮਨਾਉਂਦੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਸੋ ਵੀ ਹੁਣ ਬਸ ਪੂਰੇ ਆਸਟ੍ਰੇਲੀਆ ਦੇ ਵਿੱਚ ਕਹਿ ਲੋ ਕੈਨੇਡਾ ਚ ਕਹਿ ਲੋ ਅਮੈਰੀਕਾ ਚ ਤੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਕੁੜੀਆਂ ਉਹਨਾਂ ਨੇ ਤੀਆਂ ਮਨਾਉਣੀਆਂ ਹੈਗੀਆਂ ਆ ਸੋ ਤੀਆਂ ਦੀ ਗੱਲ ਕਰੀਏ ਤੇ ਮੈਂ ਜਿਹੜੀਆਂ ਤੀਆਂ ਆ ਉਹ ਆਪਣੇ ਬਚਪਨ ਚ ਬਹੁਤ ਘੱਟ ਦੇਖੀਆਂ, ਪਿੰਡਾਂ ਦੇ ਵਿੱਚ ਲੱਗਦੀਆਂ। ਮੈਨੂੰ ਯਾਦ ਨੀ ਕਿ ਪਿੰਡਾਂ ਦੇ ਵਿੱਚ ਕਿਤੇ ਤੀਆਂ ਲੱਗੀਆਂ ਤੇ ਮੈਂ ਤੀਆਂ ਵੇਖਣ ਗਈ ਹੋਵਾਂ, ਜਾਂ ਅਸੀਂ ਕਹਿ ਲਓ ਕਿ ਰਾਮਲੀਲਾ ਲੱਗਦੀ ਦੇਖੀ ਸੀ, ਦੁਸਹਿਰੇ ਦੇ ਮੇਲੇ ਲੱਗਦੇ ਜ਼ਰੂਰ ਦੇਖੇ ਆ, ਵਿਸਾਖੀ ਦੇ ਮੇਲੇ ਦੇਖੇ ਆ, ਪਰ ਤੀਆਂ ਦਾ ਮੇਲਾ ਯਾਨੀ ਮੈਂ ਆਪਣੇ ਬਚਪਨ ਚ ਨੀ ਦੇਖਿਆ। ਪਰ ਜਿੱਦਾਂ ਹੀ ਇੱਥੇ ਆਸਟ੍ਰੇਲੀਆ ਆਏ ਆ, ਸੋ ਇੱਥੇ ਅਸੀਂ ਦੇਖੀਦਾ ਹੁੰਦਾ ਸੀ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਲੋਕੀ ਤੀਆਂ ਮਨਾਉਂਦੇ ਆ, ਹਨਾ। ਸੋ ਉਸ ਉਹ ਤੀਆਂ ਜਿਹੜੀਆਂ ਕਿ ਮੈਂ ਨਹੀਂ ਦੇਖੀਆਂ ਆਪਣੇ ਬਚਪਨ ਵਿੱਚ, ਪਰ ਮੈਨੂੰ ਲੱਗਦਾ ਕਿ ਤੁਹਾਡੀਆਂ ਅੱਖਾਂ ਉਹ ਦੋਨਾਂ ਤੀਆਂ ਦੀਆਂ ਗਵਾਹ ਰਹੀਆਂ ਨੇ ਜੋ ਅੱਜ ਕੱਲ ਮਨਾਈਆਂ ਜਾਂਦੀਆਂ ਨੇ ਤੇ ਜੋ ਤੁਸੀਂ ਆਪਣੇ ਵੇਲਿਆਂ ਦੇ ਵਿੱਚ ਦੇਖੀਆਂ ਹੋਣਗੀਆਂ। ਸੋ ਅਸਲ ਚ ਉਹ ਤੀਆਂ ਕੀ ਹੁੰਦੀਆਂ ਨੇ, ਤੁਸੀਂ ਉਹਦੇ ਬਾਰੇ ਅੱਜ ਸਾਡੇ ਸਰੋਤਿਆਂ ਨੂੰ ਦੱਸੋ।
ਹਾਂਜੀ ਬਿਲਕੁਲ ਜੀ,
ਅਸਲ ਚ ਤੀਆਂ ਹੈ
ਕੀ
ਜੀ?
ਜੀ ਸੁਖਪ੍ਰੀਤ, ਇਹ ਤਾਂ ਤੂੰ ਇਹ ਤੀਆਂ ਦਾ ਸ਼ਬਦ ਕਹਿ ਕੇ ਇੱਕ ਬਹੁਤ ਪੁਰਾਣਾ ਜਿਹੜਾ ਬਚਪਨ ਜਿਹੜਾ ਉਹ ਯਾਦ ਕਰਵਾ ਦਿੱਤਾ। ਤੀਆਂ ਦਾ ਮਤਲਬ ਇਸ ਸਖੀਆਂ ਸਹੇਲੀਆਂ ਦਾ ਮਿਲਾਪ ਆਪਸ ਵਿੱਚ ਹੈ। ਅਸਲ ਵਿੱਚ ਤਾਂ ਸੁਖਪ੍ਰੀਤ ਅੱਗੇ ਮਤਲਬ ਕਿ ਪੁਰਾਣੇ ਸਮੇਂ ਦੇ ਵਿੱਚ ਕੋਈ ਏਦਾਂ ਦੇ ਸਾਧਨ ਨਹੀਂ ਹੁੰਦੇ ਸੀਗੇ, ਕੋਈ ਏਸੀ ਨਹੀਂ ਸੀ ਹੁੰਦੇ ਜਿਹਦੇ ਨਾਲ ਮਤੀ ਠੰਡ ਹੋਣੀ। ਜਿਹੜਾ ਮਤੀ ਅਸੀਂ ਜਦੋਂ ਮਤਲਬ ਕਿ ਜੇਠ ਮਹੀਨਾ ਚੜ੍ਹਦਾ ਸੀ, ਜੇਠ ਹਾੜ ਮਹੀਨਾ ਜਿਹੜਾ ਸੀ, ਦੋ ਬਹੁਤ ਗਰਮੀ ਦੇ ਮਹੀਨੇ ਹੁੰਦੇ ਸੀ। ਉਹਨਾਂ ਮਹੀਨਿਆਂ ਦੇ ਵਿੱਚ ਇੰਨੀ ਗਰਮੀ ਹੁੰਦੀ ਸੀ ਕਿ ਸਾਰੇ ਲੋਕੀ ਆਪਣੇ ਘਰਾਂ ਦੇ ਵਿੱਚ ਮਤਲਬ ਕਿ ਬਹਿ ਕੇ ਮਤਲਬ ਕਿ ਹੋ ਜਾਂਦੇ ਸੀ। ਹਰ ਇੱਕ ਨੂੰ ਮਤਲਬ ਕਿ ਇਹ ਹੁੰਦੇ ਸੀ ਕਿ ਕਦੋਂ ਸਾਵਣ ਮਹੀਨਾ ਆਵੇ ਤੇ ਕਦੋਂ ਕਾਲੇ ਬੱਦਲ ਆਉਣ ਤੇ ਬਾਹਰ ਨਿਕਲੀਏ। ਬਹੁਤ ਵਧੀਆ ਮਤਲਬ ਸਾਵਣ ਦਾ ਮਹੀਨੇ ਦੀ ਬਹੁਤ ਜ਼ਿਆਦਾ ਉਡੀਕ ਹੁੰਦੀ ਸੀ। ਤੇ ਫਿਰ ਸਾਨੂੰ ਤਾਂ ਮਤਲਬ ਕਿ ਸਾਵਣ ਮਹੀਨੇ ਦੀਆਂ ਜਿਹੜੀਆਂ ਤੀਆਂ ਦੇ ਮੇਲੇ ਹੁੰਦੇ ਸੀ ਉਹਨਾਂ ਦਾ ਬਹੁਤ ਚਾਅ ਹੁੰਦਾ ਸੀ ਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਉਤਸੁਕ ਦੇ ਨਾਲ ਉਹਨਾਂ ਦੀ ਉਡੀਕ ਕਰਦੇ ਸੀ। ਪਰ ਅਸੀਂ ਮਤਲਬ ਕਿ ਏਦਾਂ ਪੁਰਾਣੇ ਸਮੇਂ ਦੇ ਤੁਸੀਂ ਤਾਂ ਨਹੀਂ ਨਾ ਦੇਖੀਆਂ ਤੀਆਂ, ਮਤਲਬ ਕਿ ਤੁਹਾਡੇ ਤੋਂ ਪਹਿਲਾਂ ਦੇ ਸਮੇਂ ਦੇ ਵਿੱਚ ਫਿਰ ਸ਼ਾਇਦ ਮਾਝੇ ਦੇ ਮਤਲਬ ਇਲਾਕੇ ਦੇ ਵਿੱਚ ਨਾ ਤੀਆਂ ਦਾ ਬਹੁਤ ਜ਼ਿਆਦਾ ਸੀ। ਅਸੀਂ ਮਾਝੇ ਦੇ ਇਲਾਕੇ ਵਿੱਚ ਹੀ ਰਹੇ ਹਾਂ ਆਪਣੇ ਬਚਪਨ ਦੇ ਵਿੱਚ। ਮਜੀਠਾ ਮੇਰਾ ਮਤਲਬ ਕਿ ਮਜੀਠਾ ਜਿਹੜਾ ਸ਼ਹਿਰ ਉੱਥੇ ਮਤਲਬ ਕਿ ਰਹਿੰਦੇ ਹੁੰਦੇ ਸੀ ਤਾਂ ਉੱਥੇ ਦੀਆਂ ਤੀਆਂ ਦਾ ਤਾਂ ਬਹੁਤ ਬਹੁਤ ਮਤਲਬ ਕਿ ਇੱਕ ਸੀਗਾ। ਹੁਣ ਤੁਸੀਂ
ਜੀ ਕਿਸ ਤਰ੍ਹਾਂ ਦੀਆਂ ਤੀਆਂ ਹੁੰਦੀਆਂ ਸੀ, ਯਾਨੀ ਕਿੱਦਾਂ ਤੀਆਂ ਲੱਗਦੀਆਂ ਹੁੰਦੀਆਂ ਸੀ?
ਹਾਂਜੀ ਇਹ ਤਾਂ ਨਾ ਮਤਲਬ ਸੁਖਦੀ ਜਦੋਂ ਮਤਲਬ ਸਾਵਣ ਮਹੀਨਾ ਸ਼ੁਰੂ ਹੁੰਦਾ ਸੀ ਜਿਹੜਾ ਹਰ ਐਤਵਾਰ ਮਤਲਬ ਕਿ ਉਹਦੇ ਵਿੱਚ ਉਹ ਮੇਲਾ ਲੱਗਦਾ ਹੁੰਦਾ ਸੀ। ਉਹ ਮੇਲਾ ਏਦਾਂ ਹੁੰਦਾ ਸੀ ਕਿ ਕਿਸੇ ਖੁੱਲੀ ਜਗ੍ਹਾ ਤੇ ਜਿੱਥੇ ਇੱਕ ਬਹੁਤ ਵੱਡਾ ਦਰਖਤ ਹੁੰਦੇ ਸੀ ਉੱਥੇ ਮਤਲਬ ਕਿ ਮੇਲਾ ਲਾਇਆ ਜਾਂਦਾ ਸੀ। ਸਾਡੇ ਉੱਥੇ ਹੁੰਦਾ ਸੀ ਮੰਦਿਰ ਹੁੰਦਾ ਸੀਗਾ, ਉਸ ਦੇ ਨਾਲ ਬਹੁਤ ਖੁੱਲੀ ਜਗ੍ਹਾ ਹੁੰਦੀ ਸੀ, ਬਹੁਤ ਵੱਡਾ ਪਿੱਪਲ ਦਾ ਇੱਕ ਦਰਖਤ ਹੁੰਦਾ ਸੀ ਤੇ ਉਸੇ ਹਰ ਐਤਵਾਰ ਨੂੰ ਪਿੱਪਲ ਦੇ ਉੱਤੇ ਪੀਂਘਾਂ ਪਾਈਆਂ ਜਾਂਦੀਆਂ ਸੀ ਜਿੱਥੇ ਕਿ ਮੁਟਿਆਰਾਂ ਪੀਂਘਾਂ ਝੂਟਦੀਆਂ ਸੀ। ਫੇਰ ਗਰਾਊਂਡ ਜਿਹੜੀ ਹੁੰਦੀ ਸੀ ਵੱਡਾ ਮਤਲਬ ਕਿ ਉਹਦੇ ਵਿੱਚ ਗੱਭਰੂਆਂ ਦੀਆਂ ਗਰਾਊਂਡਾਂ ਬਣੀਆਂ ਹੁੰਦੀਆਂ ਸੀ, ਪੇੜ ਹੁੰਦੇ ਸੀ ਮਤਲਬ ਬਣੇ ਹੋਏ, ਇੱਕ ਛਿੰਝ ਦਾ ਪੇੜ ਹੁੰਦਾ ਸੀ ਜਿੱਥੇ ਗੱਭਰੂ ਛਿੰਝਾਂ ਪਾਉਂਦੇ ਸੀ ਆਪਣੀ ਮਤਲਬ ਕਿ ਆਪਣੇ ਜੋਰ ਅਜ਼ਮਾਈ ਕਰਦੇ ਸੀ, ਆਪਣਾ ਦਿਖਾਉਂਦੇ ਸੀ, ਆਪਣੇ ਸਰੀਰਕ ਦੇ ਬਲ ਨੂੰ ਦਿਖਾਉਂਦੇ ਸੀ, ਛਿੰਝਾਂ ਪੈਂਦੀਆਂ ਸੀ, ਭੰਗੜੇ ਪੈਂਦੇ ਸੀ। ਫਿਰ ਗਿੱਧੇ ਦਾ ਮਤਲਬ ਕਿ ਪੇੜ ਬਣਿਆ ਹੁੰਦਾ ਸੀ, ਉੱਥੇ ਮੁਟਿਆਰਾਂ ਗਿੱਧਾ ਪਾਉਂਦੀਆਂ ਹੁੰਦੀਆਂ ਸੀ। ਖਾਣ ਪੀਣ ਦੇ ਜਿਸ ਤਰ੍ਹਾਂ ਹੁਣ ਸਟਾਲ ਲੱਗਦੇ ਵੱਖਰੇ ਵੱਖਰੇ ਸਭ ਸਟਾਲ ਲੱਗੇ ਹੁੰਦੇ ਸੀਗੇ ਤਾਂ ਉੱਥੇ ਮਤਲਬ ਬੜਾ ਆਨੰਦ ਹੁੰਦਾ ਸੀ। ਪੀਂਘਾਂ ਝੂਟਣੀਆਂ, ਫੇਰ ਛਿੰਝਾਂ ਦੇਖਣੀਆਂ, ਭੰਗੜਾ ਦੇਖਣਾ, ਗਿੱਧਾ ਦੇਖਣਾ ਤੇ ਖਾਣ ਪੀਣ ਦਾ ਨਾਲ ਦੇ ਨਾਲ ਮਤਲਬ ਕਿ ਸਾਰਾ ਫਿਰਦਾ ਆਪਣੇ ਪਹਿਨਣ ਦੇ ਲਈ ਗਾਨੀਆਂ ਲੈਣੀਆਂ, ਏਦਾਂ ਦੇ ਛੋਟੇ ਛੋਟੇ ਜਿਹੜੇ ਖਿਡੌਣੇ ਲੈਣੇ, ਬਹੁਤ ਮਤਲਬ ਕਿ ਨਾ ਮਜ਼ੇ ਵਾਲੀ ਗੱਲ ਹੁੰਦੀ ਸੀ।
ਹਾਂ ਬਿਲਕੁਲ, ਤੁਹਾਡੀਆਂ ਗੱਲਾਂ ਸੁਣ ਕੇ ਮੈਂ ਉਹਨੂੰ ਵਿਜੁਅਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਨੂੰ ਉਦਾਂ ਹੀ ਤਸਵੀਰਾਂ ਜਿਹੀਆਂ ਦਿਸ ਰਹੀਆਂ ਵੀ ਅੱਛਾ ਪਿੰਡਾਂ ਦੇ ਵਿੱਚ ਏਦਾਂ ਪਿੱਪਲ ਹੁੰਦੇ ਹੋਣੇ ਆ, ਉਹਦੇ ਤੇ ਪੀਂਘਾਂ ਪਈਆਂ ਹੋਣੀਆਂ, ਕਿਉਂਕਿ ਬਿਲਕੁਲ ਇਹ ਚੀਜ਼ਾਂ ਅਸੀਂ ਜਾਂ ਤੇ ਫਿਲਮਾਂ ਚ ਦੇਖੀਆਂ ਹੋਈਆਂ ਸੋ ਅਸਲ ਜ਼ਿੰਦਗੀ ਦੇ ਵਿੱਚ ਨਹੀਂ ਦੇਖੀਆਂ। ਪਰ ਮੈਨੂੰ ਇੰਨਾ ਯਾਦ ਹੈ ਜੀ ਜਦੋਂ ਸਾਉਣ ਦਾ ਮਹੀਨਾ ਚੜ੍ਹਦਾ ਹੁੰਦਾ ਸੀ ਤੇ ਸਾਡੇ ਦਾਦੀ ਜੀ ਡੈਡੀ ਨੂੰ ਕਹਿ ਕੇ ਘਰੇ ਪੀਂਘ ਜ਼ਰੂਰ ਪਵਾ ਦਿੰਦੇ ਹੁੰਦੇ ਸੀ। ਉਹ ਪੀਂਘ ਅਸੀਂ ਘਰ ਚ ਜ਼ਰੂਰ ਝੂਟੀ ਹੋਈ ਹੈ ਕਿ ਸਾਉਣ ਮਹੀਨੇ ਸਾਡੇ ਘਰ ਪੀਂਘ ਜ਼ਰੂਰ ਪੈਂਦੀ ਹੁੰਦੀ ਸੀਗੀ, ਉਹ ਵੀ ਇੱਕ ਸ਼ਗਨ ਹੁੰਦਾ ਸੀ। ਸੋ ਸਾਡੇ ਬਜ਼ੁਰਗਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਜਿੰਨੀ ਕੁ ਉਹ ਪਰੰਪਰਾ ਨੂੰ ਤੋਰ ਸਕਣ, ਜਿੰਨਾ ਕੁ ਉਹ ਦੇ ਸਕਣ, ਉਹਨਾਂ ਨੇ ਬਹੁਤ ਜ਼ੋਰ ਲਾਇਆ। ਹੁਣ ਮੈਨੂੰ ਯਾਦ ਆਉਂਦਾ ਕਿ ਕਿਉਂ ਦਾਦੀ ਜੀ ਸਾਉਣ ਮਹੀਨਾ ਚੜ੍ਹਦੇ ਮੇਰੇ ਡੈਡੀ ਨੂੰ ਕਹਿਣ ਲੱਗ ਜਾਂਦੇ ਹੁੰਦੇ ਸੀ ਕਿ ਪੀਂਘ ਪਾ ਕੇ ਦੇ ਕੁੜੀਆਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜ਼ਮਾਨਾ ਬਦਲ ਗਿਆ, ਸ਼ਾਇਦ ਹੁਣ ਕੁੜੀਆਂ ਉਦਾਂ ਖੁੱਲੀਆਂ ਗਰਾਊਂਡਾਂ 'ਚ ਜਾ ਕੇ ਨਹੀਂ ਨੱਚ ਸਕਦੀਆਂ ਜਾਂ ਪੀਂਘਾਂ ਨਹੀਂ ਝੂਟ ਸਕਦੀਆਂ, ਕਿਉਂਕਿ ਸਮਾਂ ਥੋੜਾ ਬਦਲ ਚੁੱਕਾ ਸੀ। ਪਰ ਉਹ ਇੱਕ ਸ਼ਗਨ ਜਿਹੜਾ ਪੀਂਘ ਦੇ ਨਾਲ ਰਿਸ਼ਤਾ ਇਹਨਾਂ ਕੁੜੀਆਂ ਦਾ ਨਾ ਟੁੱਟੇ, ਇਸ ਕਰਕੇ ਉਹ ਘਰ 'ਚ ਹੀ ਪੀਂਘ ਜਿਹੜੀ ਸਾਨੂੰ ਪਵਾ ਦਿੰਦੇ ਹੁੰਦੇ ਸੀ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡਾ ਵੀ ਫਰਜ਼ ਬਣਦਾ ਕਿ ਇਹ ਚੀਜ਼ਾਂ ਅਸੀਂ ਵੀ ਜਾਰੀ ਰੱਖੀਏ। ਜੀ ਜੀ
ਹਾਂਜੀ, ਸੁੱਖ ਪੀਣ ਜਿਹੜੀ ਆ ਨਾ ਉਹ ਮਤਲਬ ਏਦਾਂ ਆ ਵੀ ਜਦੋਂ ਅੱਗੇ ਗਰਮੀਆਂ ਹੁੰਦੀਆਂ ਸੀ ਉਦੋਂ ਪੀਣ ਝੂਟਣ ਦੇ ਨਾਲ ਤੁਸੀਂ ਦੇਖਿਆ ਹੋਏਗਾ ਜਦੋਂ ਪੀਣ ਝੂਟਦੇ ਅਸੀਂ ਤਾਂ ਉਹਦੇ ਬਹੁਤ ਸੋਹਣੀ ਹਵਾ ਆਉਂਦੀ ਆ, ਬਹੁਤ ਹਵਾ ਆਉਂਦੀ ਆ ਪੀਣ ਜਦੋਂ ਝੂਟਣੀ ਉੱਥੇ ਫਿਰ ਇੱਕ ਦੂਸਰੇ ਨਾਲ ਨਾ ਲਾਉਣੀਆਂ ਮੁਕਾਬਲਾ ਕਰਨਾ ਵੀ ਮੇਰੀ ਪੀਂਘ ਜ਼ਿਆਦਾ ਉੱਚੀ ਗਈ ਆ, ਮੇਰੀ ਪੀਂਘ ਜ਼ਿਆਦਾ ਉੱਚੀ ਗਈ ਆ, ਬਹੁਤ ਮਤਲਬ ਕਿ ਨਾ ਮਜ਼ੇ ਨਾਲ ਉਹ ਪੀਂਘਾਂ ਝੂਟ ਹੁੰਦੀਆਂ ਸੀਗੀਆਂ, ਬਹੁਤ ਵਧੀਆ ਲੱਗਦਾ ਹੁੰਦਾ ਸੀ। ਫਿਰ ਹਰ ਸਾਵੇਂ ਮਤਲਬ ਫਿਰ ਘਰ ਪਹਿਲਾਂ ਖੀਰਾਂ ਬਣਨੀਆਂ, ਖੀਰਾਂ ਬਣਨੀਆਂ ਫਿਰ ਪੂੜੇ ਬਣਾਉਣੇ, ਉਹ ਖੀਰਾਂ ਤੇ ਪੂੜੇ ਖਾਣੇ ਬੜੇ ਮਤਲਬ ਕਿ ਸਵਾਦਾਂ ਦੇ ਨਾਲ ਕਾਫੀ ਕਾਫੀ ਖਾ ਜਾਣੇ। ਹੁਣ ਤਾਂ ਸੁੱਖ ਇੱਕ ਇਹ ਗੱਲ ਹੈ ਕਿ ਹੁਣ ਤਾਂ 50% ਲੋਕਾਂ ਨੂੰ ਤਾਂ ਹੁਣ ਤਾਂ ਉਹ ਤਾਂ ਡਾਇਬਟੀਜ਼ ਦੇ ਮਰੀਜ਼ ਹੈਗੇ ਆ, ਹੁਣ ਤਾਂ ਓਦਾਂ ਹੀ ਨਾ ਕੋਈ ਮਿੱਠੀ ਖੀਰ ਖਾਂਦਾ ਤੇ ਨਾ ਕੋਈ ਮਿੱਠੇ ਪੂੜੇ ਹੀ ਖਾਂਦਾ ਹੈ, ਤੇ ਉਦੋਂ ਤਾਂ ਬਹੁਤ ਜ਼ਿਆਦਾ ਇਹਨਾਂ ਦਾ ਹੁੰਦਾ ਸੀ, ਬਹੁਤ ਵਧੀਆ
ਹੁੰਦਾ ਸੀ। ਬਿਲਕੁਲ, ਤੁਸੀਂ ਗੱਲਾਂ ਚੋਂ ਗੱਲ ਕੱਢੀ ਤੇ ਚਲੋ ਇਹਦੇ ਤੇ ਵੀ ਗੱਲ ਕਰਦੇ ਆ ਕਿ ਜੇ ਅਸੀਂ ਗੱਲ ਕਰੀਏ ਬਚਪਨ ਦੇ ਵਿੱਚ ਹਨਾ ਦੇਖਿਆ ਹੁੰਦਾ ਸੀ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀਗੇ ਦਾਦੀਆਂ ਸਾਡੇ ਹਨਾ ਜਾਂ ਜੋ ਬਜ਼ੁਰਗ ਹੁੰਦੇ ਸੀ ਜਾਂ ਅਸੀਂ ਆਪਣੇ ਬਚਪਨ ਚ ਵੀ ਦੇਖ ਲਈਏ ਕਦੀ ਕਿਸੇ ਨੂੰ ਇਹ ਕਹਿੰਦੇ ਨੀ ਸੁਣਿਆ ਸੀ ਵੀ ਘੱਟ ਮਿੱਠਾ ਖਾਓ ਜਾਂ ਘਿਓ ਨੀ ਖਾਣਾ, ਇੰਨਾ ਸਬਜ਼ੀਆਂ ਦੇ ਉੱਤੇ ਮੱਖਣ ਖਾਣਾ ਹਨਾ। ਔਰ ਪਰ ਅੱਜ ਕੱਲ ਤੇ ਹਰ ਇੱਕ ਚੀਜ਼ ਖਾਣ ਤੋਂ ਪਹਿਲਾਂ ਅਸੀਂ 100 ਵਾਰ ਸੋਚਦੇ ਹਾਂ ਵੀ ਖਾਈਏ ਜਾਂ ਨਾ ਖਾਈਏ। ਸੋ ਮੈਨੂੰ ਲੱਗਦਾ ਜਿਹੜਾ ਇਹ ਮੈਂਟਲੀ ਅਸੀਂ ਸੋਚਦੇ ਹਾਂ ਇਹ ਸਾਡੀ ਸਿਹਤ ਨੂੰ ਕਿਤੇ ਜ਼ਿਆਦਾ ਖਰਾਬ ਕਰਦਾ। ਸੋ ਬਿਲਕੁਲ, ਜਿਵੇਂ ਤੁਸੀਂ ਖੀਰ ਪੂੜਿਆਂ ਦੀ ਗੱਲ ਕੀਤੀ ਆ ਤੇ ਹੁਣ ਕੀ ਖੀਰ ਪੂੜੇ ਖਾ ਲੈਣੇ ਮੁਟਿਆਰਾਂ ਨੇ, ਉਹਨਾਂ ਨੂੰ ਬਸ ਇਹ ਹੁੰਦਾ ਕਿ ਬਸ ਭਾਰ ਨਾ ਵੱਧ ਜਾਵੇ ਥੋੜਾ, ਤੇ ਅੱਗੇ ਇਹ ਗੱਲਾਂ ਨਹੀਂ ਹੁੰਦੀਆਂ ਸੀਗੀਆਂ। ਸੋ ਇੱਕ ਜਿਹੜੀ
ਬਿਲਕੁਲ ਬਿਲਕੁਲ
ਜੀ, ਸੋ ਇੱਕ ਗੱਲ ਇਹ ਹੈ ਕਿ ਤੁਸੀਂ ਜਿਸ ਤਰ੍ਹਾਂ ਦੋਨੇ ਤੀਆਂ ਦੇਖੀਆਂ ਹੋਈਆਂ ਨੇ, ਜੋ ਤੁਸੀਂ ਪਿੰਡਾਂ ਦੇ ਵਿੱਚ ਤੀਆਂ ਲੱਗਦੀਆਂ ਸੀ ਉਹ ਵੀ ਦੇਖੀਆਂ ਹੋਈਆਂ ਨੇ, ਤੇ ਅੱਜ ਜੋ ਅਸੀਂ ਗੱਲ ਕਰ ਲਈ ਅੱਜ ਅਸੀਂ ਜ਼ਿਆਦਾਤਰ ਉਹ ਚੀਜ਼ਾਂ ਨੂੰ, ਪਰ ਇੱਕ ਗੱਲ ਇਹ ਵਧੀਆ ਕਿ ਅਸੀਂ ਉਸ ਚੀਜ਼ ਨੂੰ ਚਲੋ ਸੰਭਾਲ ਕੇ ਰੱਖਣ ਦਾ ਯਤਨ ਕਰਦੇ ਹਾਂ, ਚਾਹੇ ਉਹ ਸਟੇਜ ਤੇ ਹੀ ਕਿਉਂ ਨਾ ਹੋਵੇ, ਚਾਹੇ ਉਹ ਗਿੱਧੇ ਹੋਣ ਜਾਂ ਸਾਡੇ ਹੋਰ ਕੋਈ ਵੀ ਲੋਕ ਨਾਚ ਹੋਣ ਜਾਂ ਹੋਰ ਕੋਈ ਰਵਾਇਤਾਂ ਹੋਣ ਜਾਂ ਤੀਆਂ ਵੀ ਹੋਣ, ਉਹਨਾਂ ਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸੰਭਾਲ ਕੇ ਰੱਖੀਏ, ਚਲੋ ਐਟਲੀਸਟ ਤੀਆਂ ਦਾ ਪਤਾ ਹੋਵੇ ਹਰ ਕਿਸੇ ਨੂੰ ਜਾਂ ਕੋਈ ਹੋਰ ਜਿਹੜੇ ਤਿਉਹਾਰ ਆ ਉਹਨਾਂ ਦਾ ਪਤਾ ਹੋਵੇ। ਪਰ ਇਸ ਫਰਕ ਦੇ ਲਈ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿਉਂਕਿ ਤੁਸੀਂ ਉਹ ਰੋ ਚੀਜ਼ ਦੇਖੀ ਹੋਈ ਹੈ ਜੋ ਅਸਲ ਚ ਹੁੰਦੀ ਸੀ ਤੇ ਹੁਣ ਉਹ ਚੀਜ਼ ਦੇਖੀ ਹੋਈ ਹੈ ਜਿਹਨੂੰ ਅਸੀਂ ਸੰਭਾਲਣ ਦੀ ਸਿਰਫ ਕੋਸ਼ਿਸ਼ ਕਰ ਰਹੇ ਹਾਂ। ਸੋ ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਤੁਸੀਂ?
ਹਾਂਜੀ, ਫਰਕ ਦੇਖੋ ਸੁਖਪ੍ਰੀਤ, ਮਤਲਬ ਪਹਿਲਾਂ ਜਿਹੜੀਆਂ ਸਾਰੀਆਂ ਸਹੇਲੀਆਂ ਸੀ ਉਹ ਮਿਲ ਕੇ ਬੈਠਦੀਆਂ ਸੀ ਆਮ, ਹੁਣ ਤਾਂ ਸਾਡਾ ਜਿਹੜੀ ਹੁੰਦੀਆਂ ਤੀਆਂ ਜਿਹੜੀਆਂ ਰਹਿ ਗਈਆਂ ਉਹ ਤਾਂ ਸਿਰਫ ਸਾਡੇ ਰੰਗ ਮੰਚ ਹੀ ਰਹਿ ਗਏ ਆ, ਸਿਰਫ ਸਟੇਜਾਂ ਦੇ ਉੱਪਰ ਸ਼ੋਅ ਆ, ਇੱਕ ਦਿਨ ਕਰ ਲਿਆ ਬਸ ਠੀਕ ਆ। ਪਰ ਉਹ ਜਿਹੜਾ ਸਮਾਂ ਸੀ ਨਾ ਉਦੋਂ ਜਿਹੜੀਆਂ ਸਖੀਆਂ ਸੀ ਸਾਰੀਆਂ ਮਿਲ ਕੇ ਬੈਠਦੀਆਂ ਸੀ, ਇੱਕ ਦੂਸਰੇ ਦੇ ਨਾਲ ਆਪਣਾ ਦਿਲ ਸਾਂਝਾ ਕਰਦੀਆਂ ਸੀ, ਦੁੱਖ ਸੁੱਖ ਫੋਲਦੀਆਂ ਸੀ, ਤ੍ਰਿੰਜਣ ਦੇ ਵਿੱਚ ਬੈਠਣਾ ਸਾਰੀਆਂ ਕੁੜੀਆਂ ਨੇ, ਤ੍ਰਿੰਜਣ ਵਿੱਚ ਬੈਠ ਕੇ ਕਿਸੇ ਨੇ ਕੱਢਣਾ, ਕਿਸੇ ਨੇ ਚਰਖਾ ਕੱਤਣਾ, ਕਿਸੇ ਨੇ ਬੁਣਨਾ, ਸਾਰੇ ਕੰਮ ਇਕੱਠੇ ਕਰਨੇ ਤੇ ਨਾਲ ਦੇ ਨਾਲ ਕੀ ਕਰਦੀਆਂ ਸੀ ਆਪਣੇ ਮਨ ਦੀਆਂ ਖੁਸ਼ੀਆਂ ਮਤਲਬ ਕਿ ਸਾਰੀਆਂ ਉਜਾਰ ਕਰਦੀਆਂ ਸੀ, ਹਾਸਾ ਮਖੌਲ ਠੱਠਾ ਬਹੁਤ ਜ਼ਿਆਦਾ ਚੱਲਦਾ ਸੀ। ਇਹ ਵੀ ਸੁੱਖ ਇੱਕ ਸਿਹਤ ਚੰਗੀ ਸਿਹਤ ਦਾ ਨਾ ਇੱਕ ਸੀਗਾ ਜਿਹੜਾ ਹੱਸਣਾ ਖੇਡਣਾ ਮਤਲਬ ਕਿ ਨਾ ਇਹ ਆਪਣਾ ਸਿਹਤ ਦਾ ਬਹੁਤ ਵਧੀਆ ਇੱਕ ਟੋਨਿਕ ਸੀਗੀ ਇਹ ਜਿਹੜੀ ਕਿ ਉਦੋਂ ਸਾਨੂੰ ਮਤਲਬ ਕਿ ਆਮ ਹਾਲਤ ਦੇ ਵਿੱਚ ਹਰ ਵੇਲੇ ਮਿਲਦੀ ਸੀ, ਪਰ ਹੁਣ ਉਹ ਨਹੀਂ ਰਹੀ। ਹੁਣ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ ਕਿ ਅਸੀਂ ਸਾਰੇ ਇਕੱਠਿਆਂ ਹੋ ਕੇ ਬੈਠੀਏ ਕੰਮ ਕਰੀਏ, ਤਾਂ ਹੁਣ ਦੀਆਂ ਜਿਹੜੀਆਂ ਤੀਆਂ ਇਹ ਨਹੀਂ ਰਹਿ ਗਈਆਂ। ਹਾਂਜੀ
ਬਿਲਕੁਲ। ਅੱਛਾ, ਜਿਹੜੀ ਉਹ ਤ੍ਰਿੰਜਣ ਲੱਗਦੀ ਹੁੰਦੀ ਸੀ ਜਿਨ੍ਹਾਂ ਦੇ ਵਿੱਚ ਕੁੜੀਆਂ ਸੀਂਦੀਆਂ ਪਰੋਂਦੀਆਂ ਜਾਂ ਚਰਖਾ ਕੱਤਦੀਆਂ ਹੁੰਦੀਆਂ ਸੀ, ਤੁਸੀਂ ਉਹ ਦੇਖੀਆਂ ਹੋਈਆਂ ਨੇ?
ਮੈਂ ਦੇਖੀਆਂ ਪਰ ਘੱਟ, ਆਪਣੇ ਬਚਪਨ ਵਿੱਚ ਦੇਖੀਆਂ, ਜਦੋਂ ਮੈਂ ਜਵਾਨ ਹੋ ਗਈ ਉਦੋਂ ਤਾਂ ਨਹੀਂ, ਬਚਪਨ ਵਿੱਚ ਦੇਖਿਆ ਸੀ ਉਦੋਂ ਸਾਰੀਆਂ ਬੈਠੀਆਂ ਹੁੰਦੀਆਂ ਸੀ ਇਕੱਠੀਆਂ, ਕਿਸੇ ਨੇ ਚਰਖਾ ਕੱਤਣਾ, ਕਿਸੇ ਨੇ ਅਟੇਰਨਾ, ਕਿਸੇ ਨੇ ਬੁਣਨਾ, ਕਿਸੇ ਨੇ ਕਢਾਈ ਕਰਨੀ, ਤਾਂ ਸਾਰੀਆਂ ਉਸ ਨਾਲ ਨਾਲ ਉਹਨਾਂ ਨੇ ਆਪਣੀਆਂ ਮਤੇ ਹੱਸਣਾ ਖੇਡਣਾ ਗੱਲਾਂ ਕਰਨੀਆਂ ਤੇ ਬਹੁਤ ਵਧੀਆ ਲੱਗਦਾ ਹੁੰਦਾ ਸੀ। ਪਰ ਮੈਂ ਉਦੋਂ ਛੁੱਟੀ ਹੁੰਦੀ ਸੀ ਅਜੇ, ਹਾਂਜੀ ਉਦੋਂ ਮੈਂ ਦੇਖੀਆਂ ਸੀ ਇਹ, ਤਾਂ ਹੁਣ ਸਾਡੇ ਉੱਥੇ ਪੰਜਾਬ ਵਿੱਚ ਤਾਂ ਬਿਲਕੁਲ ਹੀ ਖਤਮ ਹੋਈ ਜਾ ਰਿਹਾ ਇਹਨਾਂ ਦਾ ਪ੍ਰੋਗਰਾਮ। ਇੱਥੇ ਤੁਸੀਂ ਸਗੋਂ ਆਪਣਾ ਤੁਹਾਡਾ ਬਹੁਤ ਵਧੀਆ, ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਮੈਂ ਤੁਹਾਡੇ ਦੇਖਦੀ ਆ ਨਾ, ਤੁਸੀਂ ਵਿਸਾਖੀ ਵੀ ਮਨਾਉਂਦੇ ਆ, ਤੀਆਂ ਵੀ ਮਨਾਉਂਦੇ ਆ, ਬਸੰਤ ਵੀ ਮਨਾਉਂਦੇ ਆ, ਸਾਰੇ ਪ੍ਰੋਗਰਾਮ ਕਰ ਰਹੇ, ਤੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਸਾਡੇ ਪੰਜਾਬ ਨਾਲੋਂ ਤਾਂ ਹੁਣ ਇੱਥੇ ਜਿਹੜਾ ਪੰਜਾਬ ਵਸਿਆ ਇਹ ਜ਼ਿਆਦਾ ਮਤਲਬ ਕਿ ਵਧੀਆ ਆ, ਜਿੱਥੇ ਆਪਣਾ ਪੰਜਾਬੀ ਮਤਲਬ ਵਿਰਸਾ ਜਿਹੜਾ ਹੈਗਾ ਆ, ਬਹੁਤ ਖੁਸ਼ੀ ਦੀ ਗੱਲ ਆ ਇਹ।
ਬਿਲਕੁਲ, ਬਿਲਕੁਲ ਪੰਜਾਬ ਦੇ ਵਿਚ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਨੂੰ ਹੁਣ ਨਾ ਦੇਸੀ ਜਿਹਾ ਸਮਝਿਆ ਜਾਂਦਾ ਤੇ ਥੋੜਾ ਵੈਸਟਰਨਾਈਜ਼ ਹੋ ਰਹੀਆਂ ਚੀਜ਼ਾਂ ਲੋਕ ਉਸ ਦੇ ਪਿੱਛੇ ਜ਼ਿਆਦਾ ਲੱਗੇ ਹੋਏ ਨੇ ਪਰ ਮੈਨੂੰ ਲੱਗਦਾ ਕਿ ਅਸੀਂ ਜਿਹੜੇ ਪੰਜਾਬੀ ਪੰਜਾਬ ਛੱਡ ਕੇ ਇੱਥੇ ਆ ਗਏ ਹਾਂ ਤੇ ਸਾਡਾ ਜਿਹੜਾ ਮੋਹ ਹੈ ਉਹ ਫੇਰ ਦੁਬਾਰਾ ਉਸ ਪੰਜਾਬ ਨਾਲ ਜ਼ਿਆਦਾ ਗੂੜਾ ਹੋ ਗਿਆ ਸ਼ਾਇਦ ਅਸੀਂ ਪੰਜਾਬ ਵਿਚ ਹੁੰਦੇ ਤੇ ਅਸੀਂ ਵੀ ਉਵੇਂ ਦੇ ਹੋਣਾ ਸੀ ਸਾਨੂੰ ਵੀ ਮਤਲਬ ਨਹੀਂ ਹੋਣਾ ਸੀਗਾ ਸਾਨੂੰ ਵੀ ਵਿਸਾਖੀ ਦੇ ਨਾਲ ਕੋਈ ਵਾਸਤਾ ਨਹੀਂ ਰਿਹਾ ਹੋਣਾ ਸੀ ਪਰ ਬਿਲਕੁਲ ਸ਼ਾਇਦ ਜਿਸ ਚੀਜ਼ ਤੋਂ ਤੁਸੀਂ ਦੂਰ ਹੋ ਜਾਂਦੇ ਓਹਦੀ ਕਦਰ ਜਿਹੜੀ ਹੈ ਕਹਿੰਦੇ ਤੁਹਾਨੂੰ ਫੇਰ ਹੀ ਪਤਾ ਲੱਗਦੀ ਹੈ ਚਲੋ ਜੀ ਧਨੀ ਸਾਹਿਬ ਆਏ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਸਤਿ ਸ੍ਰੀ ਅਕਾਲ ਆਂਟੀ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਰਾਜੀ ਖੁਸ਼ੀ ਰਹੋ ਜੀ ਖੁਸ਼ ਰਹੋ ਜੀ ਪਰਮਾਤਮਾ ਤੰਦਰੁਸਤੀ ਬਖਸ਼ੇ ਜੀ ਹਾਂਜੀ
ਜੀ ਤੇ ਕਹਿ ਰਹੇ ਨੇ ਕਹਿੰਦੇ ਮੇਰੇ ਹਿਸਾਬ ਨਾਲ ਬੰਦਿਆਂ ਲਈ ਵੀ ਕੋਈ ਤੀਆਂ ਦਾ ਮੇਲਾ ਵਗੈਰਾ ਹੋਣਾ ਚਾਹੀਦਾ ਕਹਿੰਦੇ ਜਿੱਦਾਂ ਅੰਮ੍ਰਿਤਸਰ ਚ ਰੋਂਦੇ ਸ਼ਾਹ ਦਾ ਮੇਲਾ ਲੱਗਦਾ ਹੈ
ਹਾਂਜੀ ਨਿਤਨੀ ਜੀ ਜਦੋਂ ਸਾਡਾ ਟਾਈਮ ਸੀ ਨਾ ਉਦੋਂ ਬੰਦੇ ਵੀ ਉਸ ਨੂੰ ਅਟੈਂਡ ਕਰਦੇ ਸੀ ਕਿਉਂਕਿ ਜਿਹੜੀਆਂ ਛਿੰਝਾਂ ਪੈਂਦੀਆਂ ਸੀ ਲੜਕਿਆਂ ਦੀਆਂ ਭੰਗੜੇ ਪੈਂਦੇ ਸੀ ਫਿਰ ਮਤਲਬ ਸਾਰੇ ਉੱਥੇ ਸਾਰੇ ਰਲ ਮਿਲ ਕੇ ਇਹਨੂੰ ਮਤਲਬ ਕੀ ਕਰਦੇ ਸੀ ਕਿਉਂਕਿ ਛਿੰਝਾਂ ਜਿਹੜੀਆਂ ਪੈਂਦੀਆਂ ਸੀ ਉਹਦੇ ਵਿੱਚ ਲੜਕੇ ਹੀ ਪਾਉਂਦੇ ਸੀ ਛਿੰਝਾਂ ਪਾਉਂਦੇ ਸੀਗੇ ਘੋਲ ਕਰਦੇ ਸੀਗੇ ਤਾਂ ਭੰਗੜੇ ਵੀ ਮੁੰਡੇ ਪਾਉਂਦੇ ਸੀਗੇ ਤੇ ਉਹ ਦੇਖਣ ਵਾਲੇ ਵੀ ਜਿਹੜੇ ਦਰਸ਼ਕ ਸੀ ਉਹ ਵੀ ਨਾਲ ਆਦਮੀ ਵੀ ਹੁੰਦੇ ਸੀ ਉਹਨੂੰ ਤਾਂ ਛਿੰਝਾਂ ਉਦੋਂ ਤੀਆਂ ਦੇ ਵਿੱਚ ਆਦਮੀ ਵੀ ਹੁੰਦੇ ਸੀ ਪਰ ਹੁਣ ਇੱਥੇ ਤੁਸੀਂ ਇਹ ਕਰ ਦਿੱਤਾ ਵੀ ਚਲੋ ਠੀਕ ਆ ਜੀ ਸਿਰਫ ਲੇਡੀਜ਼ ਆਉਣਗੀਆਂ ਬਾਕੀ ਨਹੀਂ ਆਉਣਗੇ
ਬਿਲਕੁਲ ਇਹਨਾਂ ਨੇ ਲਿਖਿਆ ਕਿ ਜਿੱਦਾਂ ਲੇਡੀਜ਼ ਤੀਆਂ ਚ ਖੋਰੂ ਪਾਉਂਦੀਆਂ ਬੰਦਿਆਂ ਨੂੰ ਵੀ ਪੂਰਾ ਹੱਕ ਹੋਣਾ ਚਾਹੀਦਾ ਹੈ ਜੀ ਕਹਿੰਦੇ ਐਵੇਂ ਹਾਂ ਠੀਕ ਹੈ ਬਿਲਕੁਲ ਜੀ ਹੱਕ ਹੋਣੇ ਚਾਹੀਦੇ ਆ ਹੁਣ ਇਹ ਵੀ ਤਾਂ ਹੋ ਸਕਦਾ ਵੀ ਬੰਦੇ ਸਾਰਾ ਸਾਲ ਖੋਰੂ ਪਾ ਲੈਂਦੇ ਲੇਡੀਜ਼ ਵਿਚਾਰੀਆਂ ਦਾ ਤਾਂ ਇੱਕ ਦਿਨ ਹੀ ਹੁੰਦਾ ਆ ਹੁਣ ਜੇ ਮੈਂ ਇਹ ਗੱਲ ਕਹੂੰਗੀ ਤੇ ਤੁਸੀਂ ਕਹਿਣਾ ਸਾਈਡ ਲੈਂਦੀ ਹੈ ਨਾ ਸੋ ਚਲੋ ਕੋਈ ਨੀ ਤੇ ਨਾਲ ਕਹਿ ਰਹੇ ਕਹਿੰਦੇ ਆਂਟੀ ਜੀ ਅੱਜ ਕਹਿੰਦੇ ਆਂਟੀ ਜੀ ਅੱਜ ਕੱਲ ਦੀਆਂ ਮੁਟਿਆਰਾਂ ਖੀਰ ਪੂੜੇ ਕਿੱਥੇ ਬਣਾਉਂਦੀਆਂ ਕਹਿੰਦੇ ਉਹ ਤਾਂ ਅੱਜ ਕੱਲ KFC ਜਾਂ ਮੈਕਡੋਨਲਡ ਚ ਜ਼ਿਆਦਾ ਲਾਈਕ ਕਰਦੀਆਂ ਬਿਲਕੁਲ ਗੱਲ ਤੁਸੀਂ ਠੀਕ ਕਹੀ
ਹੈ ਮੈਂ ਤਾਂ ਨਹੀਂ ਜੀ ਇਸੇ ਪੱਖ ਤੇ ਨਾ 2 ਸਾਲ ਪਹਿਲਾਂ ਇੱਕ ਕਵਿਤਾ ਇਹ ਲਿਖੀ ਸੀਗੀ ਤੇ ਅੱਜ ਦੀਆਂ ਤੀਆਂ ਜਿਹੜੀਆਂ ਉਹ ਕਿਸ ਤਰ੍ਹਾਂ ਦੀਆਂ ਹਨ ਜੇ ਤੁਹਾਡੇ ਕੋਲ ਟਾਈਮ ਹੋਵੇ ਤੁਸੀਂ ਸੁਣਨਾ ਚਾਹੋ ਤਾਂ ਮੈਂ ਉਹ ਸੁਣਾ ਸਕਦੀ ਹਾਂ ਤੁਹਾਨੂੰ
ਜੀ ਜੀ ਜ਼ਰੂਰ ਜ਼ਰੂਰ
ਹਾਂ ਕਰਾਂ ਪੇਸ਼
ਹਾਂਜੀ ਹਾਂਜੀ ਜ਼ਰੂਰ ਆਉਣ ਦਿਓ ਜੀ
ਹਾਂਜੀ ਹੋਰ ਜੇ ਕੋਈ ਭੁੱਲਾ ਚੁੱਕਾ ਗਲਤੀਆਂ ਹੋ ਜਾਣ ਤਾਂ ਤੁਸੀਂ ਮਾਫ਼ ਕਰਨਾ ਮੈਂ ਤੁਹਾਨੂੰ ਅੱਜ ਦੀਆਂ ਤੀਆਂ ਸੁਣਾਉਂਦੀ ਹਾਂ ਅੱਜ ਮੈਂ ਲਿਖਿਆ ਸੀ ਤੀਆਂ ਕਾਹਦੀਆਂ ਤੀਆਂ ਰਹੀਆਂ ਤੀਆਂ ਕਾਹਦੀਆਂ ਤੀਆਂ ਰਹੀਆਂ ਹੁਣ ਨਾ ਮਿਲ ਬੈਠਣ ਸਭ ਸਹੀਆਂ ਪਿੱਪਲ ਬੋਰਡ ਸਭ ਖਾਲੀ ਪਏ ਨੇ ਕਿਤੇ ਨਾ ਦਿਸਦੀਆਂ ਪਿੰਗਾਂ ਪਈਆਂ ਤੀਆਂ ਕਾਹਦੀਆਂ ਤੀਆਂ ਰਹੀਆਂ ਹੁਣ ਨਾ ਮਿਲ ਬੈਠਣ ਸਭ ਸਹੀਆਂ ਪਿੱਪਲ ਬੋਰਡ ਸਭ ਖਾਲੀ ਪਏ ਨੇ ਕਿਤੇ ਨਾ ਦਿਸਦੀਆਂ ਪਿੰਗਾਂ ਪਈਆਂ ਕੋਈ ਉਡੀਕ ਨਾ ਸਾਉਣ ਦੀ ਕਰਦਾ ਕੋਈ ਉਡੀਕ ਨਾ ਸਾਉਣ ਦੀ ਕਰਦਾ ਏਸੀ ਚੱਲਣ ਨਾ ਗਰਮੀਆਂ ਰਹੀਆਂ ਤੀਆਂ ਖੇਡਣ ਦਾ ਸਮਾਂ ਕਿੱਥੇ ਹੈ ਖੇਡਾਂ ਵੀ ਹੁਣ ਉਹ ਨਾ ਰਹੀਆਂ ਸਖੀਆਂ ਸਹੇਲੀਆਂ ਹੁਣ ਨਾ ਮਿਲਦੀਆਂ ਸਖੀਆਂ ਸਹੇਲੀਆਂ ਹੁਣ ਨਾ ਮਿਲਦੀਆਂ ਫੋਨਾਂ ਤੇ ਹੀ ਗੱਲਾਂ ਹੋ ਰਹੀਆਂ ਚਰਖੇ ਦੀ ਜਗ੍ਹਾ ਲੈਪਟਾਪ ਲਈ ਚਰਖੇ ਦੀ ਜਗ੍ਹਾ ਲੈਪਟਾਪ ਲਈ ਹਾਸੇ ਵਾਲੀਆਂ ਗੱਲਾਂ ਹੁਣ ਵਟਸਐਪ ਤੇ ਹੀ ਹੋ ਰਹੀਆਂ ਗੱਭਰੂ ਵੀ ਉਹ ਗੱਭਰੂ ਨਾ ਰਹਿ ਗਏ ਗੱਭਰੂ ਵੀ ਉਹ ਗੱਭਰੂ ਨਾ ਰਹਿ ਗਏ ਨਾ ਛਿੰਝਾਂ ਨਾ ਕੁਸ਼ਤੀਆਂ ਰਹੀਆਂ ਗਿੱਧੇ ਭੰਗੜੇ ਅੱਜ ਕੋਈ ਨਾ ਜਾਣੇ ਚੀਜ਼ਾਂ ਇਹ ਸਭ ਸ਼ੋ ਦੀਆਂ ਹੋ ਗਈਆਂ ਕਿਤੇ ਨਾ ਰਿੱਝਣ ਮਿੱਠੀਆਂ ਖੀਰਾਂ ਕਿਤੇ ਨਾ ਰਿੱਝਣ ਮਿੱਠੀਆਂ ਖੀਰਾਂ ਕਿਤੇ ਨਾ ਬਣਦੇ ਪੂੜੇ ਇਹਨਾਂ ਚੀਜ਼ਾਂ ਦੀ ਥਾਂ ਬਰਗਰ ਪੀਜ਼ਾ ਨੇ ਲੈ ਲਈਆਂ ਕਿਤੇ ਨਾ ਰਿੱਝਣ ਮਿੱਠੀਆਂ ਖੀਰਾਂ ਕਿਤੇ ਨਾ ਬਣਦੇ ਪੂੜੇ ਇਹਨਾਂ ਚੀਜ਼ਾਂ ਦੀ ਥਾਂ ਬਰਗਰ ਪੀਜ਼ਾ ਨੇ ਲੈ ਲਈ ਆ ਤੀਆਂ ਦੇ ਤਿਉਹਾਰ ਨਾ ਰਹਿ ਗਏ ਨਾ ਉਹ ਪਹਿਲੀਆਂ ਗੱਲਾਂ ਰਹੀਆਂ ਤੀਆਂ ਦੇ ਪਿੜ ਹੁਣ ਨਾ ਦਿਸਦੇ ਮਨ ਚ ਕਾਲਜ ਵਰਸਤੀਆਂ ਬਣ ਗਈਆਂ ਉੱਠੋ ਪੰਜਾਬੀ ਗੱਭਰੂ ਮੁਟਿਆਰੋ ਮੈਂ ਆਪਣੇ ਵੱਲੋਂ ਮਤੇ ਸਾਰੇ ਮੁਟਿਆਰਾਂ ਨੂੰ ਪੰਜਾਬੀਆਂ ਨੂੰ ਕੀਤਾ ਸੰਬੋਧਨ ਕੀਤਾ ਉੱਠੋ ਪੰਜਾਬੀ ਗੱਭਰੂ ਮੁਟਿਆਰੋ ਵਿਰਸਾ ਪੁਰਾਣਾ ਕਰੇ ਅਰਜੋਈਆਂ ਉੱਠੋ ਪੰਜਾਬੀ ਗੱਭਰੂ ਮੁਟਿਆਰੋ ਵਿਰਸਾ ਪੁਰਾਣਾ ਕਰੇ ਅਰਜੋਈਆਂ ਮਲਵਈ ਦੇਖੋ ਕਦੋਂ ਰੱਬ ਦਿਖਾਉਂਦਾ ਵਿੱਚ ਪੰਜਾਬ ਦੇ ਪ੍ਰੇਮ ਦੀਆਂ ਪੀਂਘਾਂ ਪਈਆਂ ਉੱਠੋ ਪੰਜਾਬੀ ਗੱਭਰੂ ਮੁਟਿਆਰੋ ਵਿਰਸਾ ਪੁਰਾਣਾ ਕਰੇ ਅਰਜੋਈਆਂ ਮਲਵਈ ਦੇਖੋ ਕਦੋਂ ਰੱਬ ਦਿਖਾਉਂਦਾ ਵਿੱਚ ਪੰਜਾਬ ਦੇ ਪ੍ਰੇਮ ਦੀਆਂ ਪੀਂਘਾਂ ਪਈਆਂ
ਵਿੱਚ ਪੰਜਾਬ ਦੇ ਪ੍ਰੇਮ ਦੀਆਂ ਪਿੰਗਾਂ ਪਈਆਂ।
ਬਹੁਤ ਖੂਬ ਜੀ, ਬਹੁਤ ਖੂਬ। ਪਰਮਾਤਮਾ ਕਰੇ ਜ਼ਰੂਰ ਹੀ ਉਹ ਪ੍ਰੇਮ ਦੀਆਂ ਪੀਂਗਾਂ ਜਿਹੜੀਆਂ ਫਿਰ ਤੋਂ ਪੈਣ ਪੰਜਾਬ ਦੇ ਵਿੱਚ, ਉਹ ਮੇਲੇ ਤਿਉਹਾਰ ਫਿਰ ਤੋਂ ਉਦਾਂ ਹੀ ਉਸ ਸ਼ਿੱਦਤ ਨਾਲ ਮਨਾਏ ਜਾਣ। ਸੋ ਅਸੀਂ ਇੱਥੇ ਬੈਠੇ ਆਪਣੀ ਪੂਰੀ ਵਾਹ ਲਾ ਲੈਂਦੇ ਹਾਂ ਜੀ ਕਿ ਇੱਥੇ ਇੱਕ ਪੰਜਾਬ ਜਿਹੜਾ ਵਸਾ ਲਈਏ ਇਸ ਮਿੱਟੀ ਤੇ ਆ ਕੇ, ਅਸੀਂ ਉਸ ਪੰਜਾਬ ਦੀ ਖੁਸ਼ਬੂ ਨੂੰ ਜਿਹੜਾ ਬਰਕਰਾਰ ਰੱਖ ਸਕੀਏ। ਸੋ ਬਹੁਤ ਵਧੀਆ ਲੱਗਾ। ਸੋ ਨਾਲ ਹੀ ਧਨੀ ਸਾਹਿਬ ਹੁਣਾਂ ਨੇ ਲਿਖਿਆ, ਕਹਿੰਦੇ ਸਾਡੇ ਕੋਲ ਬਾਬੇ ਹਾਲੀ ਗੁਰਦਾਸਪੁਰ ਦੀ ਛਿੰਝ ਬਹੁਤ ਮਸ਼ਹੂਰ ਸੀ, ਕਹਿੰਦੇ ਮੈਂ ਅਕਸਰ ਉੱਥੇ ਜਾਂਦਾ ਹੁੰਦਾ ਸੀ। ਸੋ ਬਿਲਕੁਲ, ਪਰ ਧਨੀ ਸਾਹਿਬ ਗੱਲ ਇਹ ਹੈ ਕਿ ਹਨਾ, ਉਹ ਬਚਪਨ ਦੀਆਂ ਗੱਲਾਂ ਸਾਡੇ ਜ਼ਿਹਨ ਦੇ ਵਿੱਚ ਬਹੁਤ ਲੁਕੀਆਂ ਹੋਈਆਂ ਨੇ, ਅਸੀਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਗੱਲ ਵੀ ਕਰਦੇ। ਪਰ ਮੈਨੂੰ ਲੱਗਦਾ ਜਿੰਨੀ ਚੇਂਜ ਅਸੀਂ ਦੇਖੀ ਹੈ ਨਾ ਸਾਡੀ ਇਸ ਪੀੜੀ ਨੇ ਦੇਖੀ ਹੈ, ਸ਼ਾਇਦ ਮੈਨੂੰ ਲੱਗਦਾ ਮੰਮੀ ਤੁਹਾਡੀ ਪੀੜੀ ਨੇ ਓਨੀ ਉਹ ਚੇਂਜ ਨਹੀਂ ਦੇਖੀ ਕਿ ਅਸੀਂ ਜਿਸ ਤਰ੍ਹਾਂ ਕਹੀਏ ਕਿ ਅਸੀਂ ਰੇਡੀਓ ਵੀ ਦੇਖਿਆ ਹੋਇਆ ਤੇ ਰੇਡੀਓ ਤੋਂ ਅੱਜ ਕੱਲ ਕਿਹੜੀ ਕਿਹੜੀ ਟੈਕਨੋਲੋਜੀ ਤੇ ਪਹੁੰਚੇ ਹੋਏ ਆ, ਉੱਥੇ ਤੱਕ ਦੀਆਂ ਗਵਾਹ ਸਾਡੀਆਂ ਅੱਖਾਂ ਬਣੀਆਂ ਹੋਈਆਂ ਨੇ। ਸੋ ਇਹ ਬਹੁਤ ਚੀਜ਼ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੀ ਹੈ। ਸੋ ਉਹਦੇ ਕਰਕੇ ਬਚਪਨ ਕੁਝ ਹੋਰ ਸੀ, ਜਵਾਨੀ ਕੁਝ ਹੋਰ ਸੀ, ਤੇ ਹੁਣ ਬੁਢਾਪਾ ਦੇਖੋ ਸਾਡਾ ਕਿੱਥੇ ਕਿੱਦਾਂ ਦਾ ਹੁੰਦਾ, ਇਹ ਵੀ ਨੀ ਪਤਾ ਜੀ ਉਦੋਂ ਤੱਕ ਕੀ ਟੈਕਨੋਲੋਜੀ ਆ ਜਾਂਦੀ ਹੈ ਜੀ।
ਬਿਲਕੁਲ
ਤੇ ਜੀ, ਲੋ ਜੀ ਕੁਲਦੀਪ ਕੌਰ ਹੁਣੀ ਵੀ ਆ ਗਏ ਨੇ ਤੇ ਉਹਨਾਂ ਨੇ ਲਿਖਿਆ ਕਿ ਬੱਲੇ ਬੱਲੇ ਵੀ ਕਾਲੀ ਕੁੜਤੀ ਪ੍ਰੀਤ ਕੌਰ ਦੀ ਉੱਤੇ ਨਾਂ ਵਿੱਚ ਚੰਨਣ ਸਿੰਘ ਤੇਰਾ। ਲਓ ਜੀ ਬੋਲੀਆਂ ਪਾ ਦਿੱਤੀਆਂ ਕੁਲਦੀਪ ਹੁਣਾਂ ਨੇ ਅੱਜ, ਹੈ ਫੀਤਾ 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 ਵੇ ਤੇਰੇ ਘਰ ਨਹੀਂ ਹੋ ਵਸਣਾ ਵੇ ਤੂੰ ਮਿਡਲ ਪਾਸ ਨਹੀਂ ਹੋ ਕੀਤਾ। ਓਹ ਬਹੁਤ ਖੂਬ ਜੀ। ਕਹਿੰਦੇ ਕਹਿੰਦੇ ਸਰੂ ਜਿਹੇ ਕੱਦ ਵਰਗਾ ਮੁੰਡਾ ਤੁਰਦਾ ਨੀਵੀ ਪਾ ਕੇ, ਬੜਾ ਮੋੜਿਆ ਨੀ ਜੇ ਮੁੜਿਆ ਅਸਾਂ ਵੇਖ ਲਿਆ ਸਮਝਾ ਕੇ, ਸਹੀਓ ਨੀ ਮੈਂ ਰੱਖਣਾ ਪਿਆ ਮੁੰਡਾ ਗਲ ਦਾ ਤਵੀਤ ਬਣਾ ਕੇ। ਬੜੀਆਂ ਪਿਆਰੀਆਂ ਬੋਲੀਆਂ ਭੇਜੀਆਂ ਜੀ ਤੁਸੀਂ। ਤੇ ਲਾਸਟ ਬੋਲੀਏ ਜੀ, ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਬੁਰ ਜਿਹੀ ਹੈ ਪੈਂਦੀ ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ। ਇਹ ਤਾਂ ਗੱਲ ਕੁਲਦੀਪ ਕੌਰ ਜੀ ਅੱਜ ਦੀ ਨੀ, ਇਹ ਤਾਂ ਵੀ ਤੁਸੀਂ ਦੇਖੋ ਵੀ ਇਹ ਤਾਂ ਜਦੋਂ ਤੋਂ ਇਹ ਚੱਲਿਆ ਆ ਰਿਹਾ ਜ਼ਮਾਨਾ ਉਦੋਂ ਤੋਂ ਹੀ ਇਹ ਗੱਲ ਤੁਰੀ ਆ ਰਹੀ ਹੈ, ਅੱਜ ਕੱਲ ਦਿਆਂ ਦੀ ਨੀ, ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ। ਸੋ ਬਹੁਤ ਖੂਬ ਜੀ, ਇਹ ਮੇਲੇ ਗੇਲੇ ਏਦਾਂ ਹੀ ਲੱਗਦੇ ਰਹਿਣ, ਸੋ ਇਸੇ ਤਰ੍ਹਾਂ ਰੌਣਕਾਂ ਲੱਗਦੀਆਂ ਰਹੀਏ। ਜਿੰਨੀ ਕੋਸ਼ਿਸ਼ ਹੋ ਸਕੀ ਅਸੀਂ ਆਪਣੇ ਇਸ ਵਿਰਸੇ ਨੂੰ ਇਹਨਾਂ ਤਿਉਹਾਰਾਂ ਨੂੰ ਸੰਭਾਲ ਕੇ ਰੱਖਦੇ ਰਹੀਏ। ਸੋ ਹੋਰ ਤੁਸੀਂ ਕੁਝ ਕਹਿਣਾ ਚਾਹੋਗੇ ਮੰਮੀ ਇਸ ਬਦਲਦੇ ਸਮੇਂ ਦੇ ਲਈ?
ਬਸ ਇਹੀ ਆ, ਹੁਣ ਜਿਹੜਾ ਪੁਰਾਣਾ ਵਿਰਸਾ ਸਾਡਾ ਜਿਹੜਾ ਸਾਡੇ ਕੋਲੋਂ ਮਤਲਬ ਕਿ ਗੁੰਮ ਹੋ ਗਿਆ ਆ, ਉਹੀ ਸਾਨੂੰ ਅਸੀਂ ਚਾਹੁੰਦੇ ਆ ਕਿ ਪੁਰਾਣਾ ਵਿਰਸਾ ਜਿਹੜਾ ਆ ਉਸ ਨੂੰ ਕਾਇਮ ਕੀਤਾ ਜਾਵੇ। ਤੁਹਾਡੇ ਤਾਂ ਵੈਸੇ ਬਹੁਤ ਸੋਹਣਾ ਉਪਰਾਲਾ, ਮੈਨੂੰ ਖੁਸ਼ੀ ਆ, ਠੀਕ ਆ ਤੁਸੀਂ ਕਰ ਰਹੇ ਆ। ਪਰਮਾਤਮਾ ਤੁਹਾਨੂੰ ਹੋਰ ਮਤਲਬ ਕਿ ਸਮਰਥ ਬਖਸ਼ਣ, ਤੁਹਾਨੂੰ ਉੱਦਮ ਬਖਸ਼ਣ, ਤਾਕਤ ਬਖਸ਼ਣ, ਤੁਸੀਂ ਇਸ ਕੰਮ ਨੂੰ ਮਤਲਬ ਇਸੇ ਤਰ੍ਹਾਂ ਦੇ ਨਾਲ ਖੁਸ਼ੀਆਂ ਦੇ ਨਾਲ ਆਪਣੇ ਕਰੀ ਜਾਓ ਤੇ ਨਿਭਾਈ ਜਾਓ, ਤੇ ਪਰਮਾਤਮਾ ਤੁਹਾਡਾ ਸਾਥ ਦੇਣ ਤੇ ਇਸ ਨੂੰ ਸਫਲ ਕਰਨ। ਸੱਚੇ ਪਾਤਸ਼ਾਹ ਅੱਗੇ ਹੀ ਅਰਦਾਸ ਹੈ
ਜੀ। ਬਿਲਕੁਲ ਜੀ, ਮੈਨੂੰ ਲੱਗਦਾ ਤੁਸੀਂ ਜਦੋਂ ਤੱਕ ਤੁਹਾਡੇ ਪੈਰ ਜ਼ਮੀਨ ਤੇ ਆ ਤੇ ਤੁਹਾਡੀ ਸੋਚ ਅਸਮਾਨ ਨੂੰ ਚੁੰਮਦੀ ਹੈ ਉਦੋਂ ਤੱਕ ਤੁਸੀਂ ਕੁਛ ਵੀ ਕਰ ਸਕਦੇ ਹੋ। ਸੋ ਗੱਲ ਹੁੰਦੀ ਹੈ ਤੁਸੀਂ ਇੱਕ ਸਿੰਪਲਿਸਿਟੀ ਜਿਹੜੀ ਹੁੰਦੀ ਹੈ ਬਹੁਤ ਵੱਡੀ ਚੀਜ਼ ਹੈ। ਮੈਨੂੰ ਲੱਗਦਾ ਅੱਜ ਕੱਲ ਇਹ ਚੀਜ਼ਾਂ ਸਿਖਾਈਆਂ ਨਹੀਂ ਜਾਂਦੀਆਂ। ਜਦੋਂ ਅਸੀਂ ਸਕੂਲ ਜਾਂਦੇ ਹੁੰਦੇ ਸੀ ਤੇ ਸਾਨੂੰ ਵਾਰ ਵਾਰ ਸਾਡੇ ਟੀਚਰਸ, ਮੈਨੂੰ ਯਾਦ ਆ ਇੱਕ ਗੱਲ ਜ਼ਰੂਰ ਕਹਿੰਦੇ ਹੁੰਦੇ ਸੀ ਕਿ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ। ਔਰ ਅੱਜ ਕੱਲ ਜਾਂ ਫਿਰ ਸਕੂਲਾਂ ਦੇ ਵਿੱਚ ਦੇਖਿਆ ਕਿੰਨੀਆਂ ਵਧੀਆ ਵਧੀਆ ਲਿਖੀਆਂ ਹੁੰਦੀਆਂ ਸੀ ਗੱਲਾਂ, ਹਨਾ, ਮਿੱਠਤ ਨੀਵੀ ਨਾਨਕਾ ਹੋ ਗਿਆ, ਗੁਣ ਚੰਗੀਆਂ ਦਾਤੀਆਂ, ਮਨ ਜੀਤੇ ਜਗੀਤ, ਯਾਨੀ ਤੁਹਾਨੂੰ ਉਹ ਚੀਜ਼ਾਂ ਤੁਹਾਡੀਆਂ ਅੱਖਾਂ ਦੇ ਅੱਗੇ ਰੱਖੀਆਂ ਜਾਂਦੀਆਂ ਸੀ, ਤੁਹਾਡੇ ਕੰਨਾਂ ਦੇ ਵਿੱਚ ਉਹ ਚੀਜ਼ਾਂ ਪਾਈਆਂ ਜਾਂਦੀਆਂ ਸੀਗੀਆਂ, ਔਰ ਉਹ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦੀਆਂ ਸੀ। ਪਰ ਅੱਜ ਕੱਲ ਦੀ ਜ਼ਿੰਦਗੀ ਇੰਨੀ ਤੇਜ਼ ਹੋ ਗਈ ਆ, ਉਹ ਵਟਸਐਪ ਦੇ ਉੱਤੇ ਇੰਨੇ ਮੈਸੇਜਿਸ ਆ ਜਾਂਦੇ ਆ, ਉਹ ਇੰਨੇ ਵਧੀਆ ਥੋਟਸ ਹੁੰਦੇ ਆ ਅਦਰਵਾਈਜ਼, ਪਰ ਹੁੰਦੇ ਇੰਨੇ ਜ਼ਿਆਦਾ ਕਿ ਤੁਸੀਂ ਸਾਰਿਆਂ ਨੂੰ ਪੜ੍ਹ ਨਹੀਂ ਸਕਦੇ। ਔਰ ਜੇ ਤੁਸੀਂ ਸਾਰਿਆਂ ਨੂੰ ਪੜ੍ਹ ਵੀ ਲੈਂਦੇ ਆ ਨਾ, ਤੇ ਕਿਸੇ ਇੱਕ ਨੂੰ ਵੀ ਸਮਝਣ ਦੀ ਜਿਹੜੀ ਕੋਸ਼ਿਸ਼ ਆ ਉਹ ਸਾਡੇ ਨਾ ਤਾਂ ਕਰ ਹੁੰਦੀ ਆ, ਤੇ ਕਰੋ ਵੀ ਤਾਂ ਤੁਸੀਂ ਆਪਸ ਚ ਉਲਝ ਕੇ ਰਹਿ ਜਾਂਦੇ ਆ। ਸੋ
ਸਕੂਲਾਂ ਵਿੱਚ ਵੀ ਨਾ ਇਹ ਹੁੰਦਾ ਸੀ, ਇਹ ਥੋਟਸ ਜਿਹੜੇ ਸਾਡੇ ਨਾ ਇਹ ਸਕੂਲਾਂ ਵਿੱਚ ਵੀ, ਜਦੋਂ ਮੈਂ ਪਹਿਲੇ ਸਰਵਿਸ ਤੇ ਆਈ ਆ ਸ਼ੁਰੂ ਵਿੱਚ, ਅਸੀਂ ਸਕੂਲ ਵੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਕਿ ਹਰ ਰੋਜ਼ ਸਵੇਰ ਨੂੰ ਮਤਲਬ ਇੱਕ ਇੰਨਾ ਅੱਛਾ ਜਿਹਾ ਮਤਲਬ ਵਿਚਾਰ ਲੈ ਕੇ ਪ੍ਰੇਅਰ ਦੇ ਟਾਈਮ ਤੇ, ਪ੍ਰੇਅਰ ਕਰਨ ਤੋਂ ਬਾਅਦ ਜਿਹੜਾ ਸਮਾਂ ਹੁੰਦਾ ਸੀ ਨਾ, ਉਹ 10 ਮਿੰਟ ਇਹ ਲਾਉਣੇ ਕਿ ਵਧੀਆ ਜਿਹਾ ਥੋਟ ਲੈ ਕੇ ਉਸ ਨੂੰ ਸਾਰੇ ਬੱਚਿਆਂ ਦੇ ਵਿੱਚ ਉਹਨੂੰ ਮਤਲਬ ਕੀ ਕਰਨੀ, ਉਹਦੀ ਵਿਆਖਿਆ ਕਰਨੀ, ਉਹਦੇ ਬਾਰੇ ਬੱਚਿਆਂ ਨੂੰ ਸਮਝਾਉਣਾ ਦੱਸਣਾ ਸਾਰਾ, ਤਾਂ ਕਿ ਬੱਚਿਆਂ ਦੇ ਉੱਤੇ ਮਤਲਬ ਕੀ ਨਾ ਉਹਨਾਂ ਦਾ ਜ਼ਿਆਦਾ ਅਸਰ ਪਵੇ। ਇਹ ਬਹੁਤ ਵਧੀਆ, ਸਾਰੇ ਬਹੁਤ ਇਸ ਨੂੰ ਚਲਾਉਂਦੇ ਹੁੰਦੇ ਸੀ, ਘਰ ਦੇ ਜਿਹੜੇ ਪੇਰੈਂਟਸ ਉਹ ਵੀ ਬਹੁਤ ਸਲਾਉਂਦੇ ਹੁੰਦੇ ਸੀ ਕਿ ਬਹੁਤ ਵਧੀਆ ਤੁਸੀਂ ਇਹ ਪ੍ਰੋਗਰਾਮ ਕੀਤਾ ਹੋਇਆ, ਤੇ ਮੈਂ ਉਹ ਪ੍ਰੋਗਰਾਮ ਨੇ ਇਹ ਕਰਦੀ ਹੁੰਦੀ ਸੀ।
ਸਾਰਤ ਤੇ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਬੱਚਿਆਂ ਨੂੰ ਇਹ ਗੱਲਾਂ ਸਾਰੀਆਂ ਦੱਸਣੀਆਂ।
ਬਿਲਕੁਲ, ਕਿਉਂਕਿ ਜਿਹੜੀ ਦਿਨ ਦੀ ਸ਼ੁਰੂਆਤ ਹੈ ਜਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਹੈ, ਖਾਸ ਕਰ ਸਕੂਲ ਦੇ ਵਿੱਚ ਜਿਹੜੀ ਬੱਚਿਆਂ ਨੇ ਸ਼ੁਰੂਆਤ ਕਰਨੀ ਹੁੰਦੀ ਸੀ, ਜੇ ਉਹ ਇਹੋ ਜਿਹੇ ਵਿਚਾਰਾਂ ਤੋਂ ਹੋਵੇ ਤਾਂ ਬਹੁਤ ਵਧੀਆ। ਪਰ ਅੱਜ ਕੱਲ ਦੇਖਦੀ ਹੁੰਦੀ ਆ ਨਿਆਣਿਆਂ ਨੇ ਕੰਨਾਂ ਚ ਹੈਡਫੋਨ ਲਾਏ ਹੁੰਦੇ ਆ ਤੇ ਕੀ ਪਤਾ ਨੀ ਕੀ ਸੁਣਦੇ ਜਾਂਦੇ ਹੁੰਦੇ ਆਪਣੀ ਧੁਨ ਦੇ ਵਿੱਚ, ਤੇ ਸਕੂਲ ਜਾ ਕੇ ਕੀ ਇੱਕ ਐਜੂਕੇਸ਼ਨ ਸਿਰਫ ਇੱਕ ਸਾਡੇ ਲਈ ਇੱਕ ਡਿਗਰੀ ਬਣ ਕੇ ਰਹਿ ਗਈ ਅੱਜ, ਜਿਹੜੀ ਸਾਡੇ ਸਮੇਂ ਦੇ ਵਿੱਚ ਤਾਂ ਨਹੀਂ ਹੁੰਦੀ ਸੀਗੀ। ਉਦੋਂ ਜਿਹੜੀ ਐਜੂਕੇਸ਼ਨ ਸੀ ਉਹਦਾ ਮਤਲਬ ਕੁਝ ਹੋਰ ਹੁੰਦਾ ਸੀ, ਜ਼ਿੰਦਗੀ 'ਚ ਚੰਗੀਆਂ ਕਦਰਾਂ ਕੀਮਤਾਂ ਨੂੰ ਹਾਸਿਲ ਕਰਨਾ ਜਿਹੜਾ ਉਹ ਮੇਨ ਮੋਟਿਵ ਹੁੰਦਾ ਸੀ। ਪਰ ਅੱਜ ਕੱਲ੍ਹ ਦੌੜ ਲੱਗੀ ਹੋਈ ਹੈ, ਚਾਹੇ ਉਹ ਡਿਗਰੀਆਂ ਦੀ ਹੋਵੇ, ਚਾਹੇ ਉਹ ਪੈਸੇ ਦੀ ਹੋਵੇ ਜਾਂ ਹੋਰ ਕਿਸੇ ਚੀਜ਼ ਦੀ ਹੋਵੇ। ਸੋ ਇੱਕ ਜਿਹੜੀ ਸਾਦਗੀ ਹੈ ਜ਼ਿੰਦਗੀ ਦੇ ਵਿੱਚੋਂ ਉਹ ਹੱਥੋਂ ਨਿਕਲਦੀ ਜਾ ਰਹੀ ਹੈ। ਇਹ ਜਿਹੜਾ ਮੇਨ ਚੀਜ਼ ਜਿਹੜੀ ਬਣ ਗਈ ਹੈ ਨਾ ਕਿ ਅਸੀਂ ਜਿਹੜੀ ਜ਼ਿੰਦਗੀ ਜੀਣ ਲੱਗ ਗਏ ਹਾਂ ਅਸੀਂ ਦੂਸਰਿਆਂ ਦੇ ਲਈ, ਦੂਸਰਿਆਂ ਨੂੰ ਦਿਖਾਉਣ ਦੇ ਲਈ ਕਿ ਮੇਰੇ ਕੋਲ ਆਇਆ, ਉਹਦੇ ਕੋਲ ਆਇਆ, ਉਹਦੇ ਕੋਲ ਆਇਆ, ਮੇਰੇ ਕੋਲ ਆ ਹੋਵੇ। ਸੋ ਇਸ ਚੀਜ਼ ਨੇ ਜ਼ਿੰਦਗੀ ਨੂੰ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਕੰਪਲੀਕੇਟ ਕੀਤਾ। ਨਹੀਂ ਤਾਂ ਹਰ ਪਹਿਲੇ ਜ਼ਮਾਨੇ 'ਚ ਇਹ ਹੁੰਦਾ ਸੀ ਮੰਮੀ ਕਿ ਲੋਕ ਕਹਿੰਦੇ ਹੁੰਦੇ ਸੀ ਕਿ ਜੋ ਹੈਗਾ ਆ ਬਹੁਤ ਖੁਸ਼ ਆ ਉਹਦੇ ਨਾਲ, ਹੈ ਨਾ?
ਬਿਲਕੁਲ,
ਇੱਕ ਖੁਸ਼ੀ ਆਪਣੇ ਹੱਥ 'ਚ ਹੁੰਦੀ ਸੀ ਹਰ ਕਿਸੇ ਦੇ।
ਹੁਣ ਤਾਂ ਸਿਰਫ ਦੌੜ ਜਿਹੜੀ ਨਾ ਸਿਰਫ ਪੈਸੇ ਦੀ ਦੌੜ ਰਹਿ ਗਈ ਆ, ਹੁਣ ਨਾ ਕੋਈ ਰਿਸ਼ਤਿਆਂ ਦੀ ਨਾ ਕੋਈ ਪਿਆਰ ਦੀ, ਸਾਰੇ ਮਤਲਬ ਕਿ ਖਤਮ ਹੁੰਦੇ ਜਾ ਰਹੇ ਆ। ਇੱਕ ਸਿਰਫ ਪੈਸੇ ਦੀ ਦੌੜ ਆ ਕਿ ਮੇਰੇ ਕੋਲ ਇੰਨਾ ਪੈਸਾ, ਉਹਦੇ ਕੋਲ ਇੰਨਾ ਤੇ ਮੇਰੇ ਕੋਲ ਉਸ ਤੋਂ ਜ਼ਿਆਦਾ ਹੋਣਾ ਚਾਹੀਦਾ, ਮੇਰੇ ਕੋਲ ਆਹ ਕਾਰ ਆ ਤੇ ਮੇਰੇ ਕੋਲ ਉਸ ਤੋਂ ਵੱਡੀ ਕਾਰ ਹੋਣੀ ਚਾਹੀਦੀ ਆ। ਮਤਲਬ ਹੁਣ ਸਿਰਫ ਪੈਸੇ ਦੀ ਦੌੜ ਰਹਿ ਗਈ, ਜਿਹੜੇ ਕਿ ਸਾਰੀਆਂ ਚੀਜ਼ਾਂ ਨੂੰ ਪਿੱਛੇ ਪਾਈ ਜਾ ਰਹੀ ਆ, ਰਿਸ਼ਤਿਆਂ ਨੂੰ ਵੀ, ਪਿਆਰ ਨੂੰ ਵੀ, ਸਭ ਨੂੰ ਪਿੱਛੇ ਪਾਈ ਜਾ ਰਹੀ ਹੈ, ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਸਾਨੂੰ ਚਾਹੀਦਾ ਕਿ ਅਸੀਂ ਆਪਣੇ ਉਹ ਰਿਸ਼ਤਿਆਂ ਨੂੰ, ਆਪਣੇ ਪਿਆਰ ਨੂੰ, ਸਾਰਿਆਂ ਨੂੰ ਉਹਨੂੰ ਰੱਖੀਏ,
ਸੰਭਾਲ ਕੇ ਲੋਕ
ਪਰਮਾਤਮਾ ਦੇ ਹੀ।
ਗੱਲ ਇਹ ਕਿ
ਹਾਂ
ਜੀ, ਗੱਲ ਇਹ ਕਿ ਅਸੀਂ ਸਾਰੇ ਇਹਨਾਂ ਚੀਜ਼ਾਂ ਨੂੰ ਸਮਝਦੇ ਹਾਂ, ਇਹਨਾਂ ਬਾਰੇ ਗੱਲਾਂ ਕਰਦੇ ਹਾਂ, ਪਰ ਇਹਨਾਂ ਨੂੰ ਜ਼ਿੰਦਗੀ 'ਚ ਕਿਉਂ ਨਹੀਂ ਅਪਣਾਇਆ ਜਾ ਰਿਹਾ, ਇਹ ਸਭ ਤੋਂ ਵੱਡੀ ਚੁਣੌਤੀ ਹੈ ਸਾਡੇ ਸਾਹਮਣੇ ਤੇ ਸਭ ਤੋਂ ਵੱਡਾ ਸਵਾਲ ਹੈ। ਸੋ ਧਨੀ ਸਾਹਿਬ ਹੁਣਾਂ ਨੇ ਵੀ ਕਿਹਾ ਕਿ ਸਾਡੇ ਕਹਿੰਦੇ ਟਾਈਮ ਬਹੁਤ, ਕਹਿੰਦੇ ਬਹੁਤ ਵਧੀਆ ਆਂਟੀ ਜੀ, ਸਾਡੇ ਟਾਈਮ ਮਾਹੌਲ ਬਹੁਤ ਵਧੀਆ ਸੀ ਕਹਿੰਦੇ, ਤੇ ਕਹਿੰਦੇ ਦੀ ਬੜਾ ਮੇਲ ਮਿਲਾਪ ਸੀ ਹੁੰਦਾ। ਬਿਲਕੁਲ ਜੀ, ਬਹੁਤ ਵਧੀਆ ਮੇਲ ਮਿਲਾਪ ਹੁੰਦਾ ਸੀ, ਚਾਹੇ ਰਿਸ਼ਤੇਦਾਰੀ ਹੋਵੇ, ਚਾਹੇ ਯਾਰੀ ਦੋਸਤੀ ਹੋਵੇ, ਆਂਢ ਗੁਆਂਢ ਹੋਵੇ, ਹਰ ਕਿਸੇ ਨਾਲ ਬੜਾ ਪਿਆਰਾ ਜਿਹਾ ਰਿਸ਼ਤਾ ਹੁੰਦਾ ਸੀਗਾ ਇੱਕ। ਤੇ ਅੱਜ ਕੱਲ ਟਾਈਮ ਕਹਿੰਦੇ ਬਹੁਤ ਚੇਂਜ ਹੋ ਗਿਆ ਹੈ, ਕਹਿੰਦੇ ਜਿੱਦਾਂ ਇਹ ਸਟੋਰੀ ਹੈ। ਸੋ ਇਹਨਾਂ ਨੇ ਚਾਰ ਲਾਈਨਾਂ ਭੇਜੀਆਂ, ਲਿਖਿਆ ਹੈ, ਜਦੋਂ ਹੁੰਦਾ ਨਹੀਂ ਸੀ ਫੋਨ ਜ਼ਿੰਦਗੀ ਨੂੰ ਕਿੰਨਾ ਸੀ ਸਕੂਨ, ਨੀਂਦ ਪੂਰੀ ਰਾਤ ਨੂੰ ਸਾਰੇ ਕੰਮ ਹੁੰਦੇ ਸਮੇਂ ਤੇ, ਦੁਪਹਿਰੇ ਵੀ ਸੌਂ ਜਾਈਦਾ ਸੀ ਵਾਹਣ ਵਾਲੇ ਮੰਜੇ ਤੇ, ਹੁਣ ਕਦੇ ਇਧਰੋਂ ਤੇ ਕਦੇ ਉਧਰੋਂ ਵੱਜਦੀ ਏ ਟੱਲੀ, ਵਕਤਾਂ ਚ ਪਾਈ ਪਈ ਇਹਨੇ ਜਿੰਦ ਵਿਚਾਰੀ ਝੱਲੀ, ਯੂਟਿਊਬ ਤੇ ਸੁਣਨ ਗਾਣੇ ਹੁਣ ਕਿੱਥੇ ਪਤਾ ਨਿਆਣੇ, ਵਟਸਐਪ ਫੇਸਬੁੱਕ ਨੇ ਸੱਚੀ ਚੂਸ ਲਿਆ ਏ ਹੁਣ, ਜਦੋਂ ਹੁੰਦਾ ਨਹੀਂ ਸੀ ਫੋਨ ਜ਼ਿੰਦਗੀ ਚ ਵਾਕਿਆ ਹੀ ਸੀ ਸਕੂਨ। ਸੋ ਬਹੁਤ ਬਿਲਕੁਲ ਸੱਚੀ ਗੱਲ ਹੈ ਧਨੀ
ਸਾਹਿਬ,
ਜਦੋਂ ਇਹ ਫੋਨ ਨਹੀਂ ਸੀ ਹੁੰਦਾ ਨਾ।
ਬਹੁਤ ਬਹੁਤ ਅਸਲੀਅਤ ਬਿਆਨ ਕਰ ਦਿੱਤੀ ਜੀ ਤੁਸੀਂ, ਬਹੁਤ ਵਧੀਆ
ਮਾਹੌਲ ਕੀਤਾ, ਚਾਹੇ ਗੱਲ ਕਰੀਏ
ਬਿਲਕੁਲ
ਬਿਲਕੁਲ ਜ਼ਿੰਦਗੀ ਨੂੰ ਕੰਪਲੀਕੇਟ ਕੀਤਾ ਹੋਇਆ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਲਿਖਿਆ, ਆਂਟੀ ਜੀ ਸਤਿ ਸ੍ਰੀ ਅਕਾਲ ਜੀ, ਅੱਜ ਕਹਿੰਦੇ ਅੱਜ ਆਂਟੀ ਜੀ ਹੁਣਾਂ ਨੇ ਫੇਰ ਯਾਦ ਕਰਵਾ ਦਿੱਤਾ ਕਿ ਸਾਡਾ ਵਿਰਸਾ ਸੱਚੀ ਉਹ ਬਹੁਤ ਮਹਾਨ ਹੈ ਜੀ। ਬਿਲਕੁਲ, ਕਹਿੰਦੇ ਆਂਟੀ ਜੀ ਮੈਂ ਤੀਆਂ ਦੇਖਣ, ਕਹਿੰਦੇ ਮੈਂ ਤੀਆਂ ਦੇਖੀਆਂ ਸੀ ਜਿਨ੍ਹਾਂ ਚ ਸਾਡੇ ਪਿੰਡ ਦੇ ਵੀਰ ਦੂਰ ਖੇਤਾਂ ਵਿਚ ਕਬੱਡੀ ਖੇਡਦੇ ਹੁੰਦੇ ਸੀ ਤੇ ਕੁੜੀਆਂ ਬੋਲੀਆਂ ਪਾ ਕੇ ਨੱਚਦੀਆਂ ਹੁੰਦੀਆਂ ਸੀ, ਤੇ ਐਂਡ ਤੇ ਉਹਨਾਂ ਨੂੰ ਵੀ ਬੋਲੀਆਂ ਪਾ ਪਾ ਕੇ ਤੰਗ ਕੀਤਾ ਜਾਂਦਾ ਸੀ। ਉਹ ਹਾਸਾ ਮਜ਼ਾਕ, ਉਹ ਪਿਆਰ ਸੱਚ, ਉਹ ਸਾਂਝਾਂ ਸੁੱਚੀਆਂ ਸੀ। ਬਿਲਕੁਲ ਠੀਕ ਹੈ ਕੁਲਦੀਪ ਕੌਰ ਜੀ,
ਬਿਲਕੁਲ ਬਿਲਕੁਲ ਕੁਲਦੀਪ ਜੀ, ਬਿਲਕੁਲ ਬਹੁਤ ਵਧੀਆ ਜੀ। ਉਦੋਂ ਉਹ ਪਿਆਰ, ਉਹ ਸਤਿਕਾਰ, ਉਹ ਖਾਸਾ ਮਾਹੌਲ, ਸਾਡੀਆਂ ਸਿਹਤਾਂ ਵੀ ਤਾਹੀਓ ਉਦੋਂ ਠੀਕ ਸੀ, ਇਸੇ ਕਰਕੇ ਸਾਡੇ ਮਨ ਸਾਫ਼ ਸੀ, ਖਾਸਾ ਸ਼ੁਗਲ ਸੀ, ਇਸ ਕਰਕੇ ਸਿਹਤਾਂ ਵੀ ਠੀਕ ਸੀ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ
ਜੀ। ਸੋ ਕੁਲਦੀਪ ਕੌਰ ਹੁਣਾਂ ਨੇ ਵੋਇਸ ਮੈਸੇਜ ਭੇਜਿਆ ਇੱਕ ਸਰ ਜੀ ਨੂੰ, ਦਰਖਾਸਤ ਕਰਦੀ ਆ ਕਿ ਜੇ ਉਹ ਚਲਾ ਸਕਣ ਪ੍ਰੋਗਰਾਮ ਦੇ ਵਿਚ ਤੇ। ਜੀ ਯਾ ਕਿਉਂਕਿ ਪ੍ਰੋਗਰਾਮ ਦੇ ਵਿਚ ਜ਼ਿਆਦਾ ਟਾਈਮ ਨਹੀਂ ਹੈ, ਮੈਂ ਮੈਨੂੰ ਲੱਗਦਾ ਮੈਂ ਪ੍ਰੋਗਰਾਮ ਖਤਮ ਕਰ ਲਾ, ਉਸ ਤੋਂ ਬਾਅਦ ਅਸੀਂ ਜਿਹੜਾ ਕੁਲਦੀਪ ਕੌਰ ਹੁਣਾਂ ਵੱਲੋਂ ਭੇਜਿਆ ਮੈਸੇਜ ਪ੍ਰੋਗਰਾਮ ਦੇ ਵਿਚ ਸੁਣਦੇ ਆ। ਸੋ ਜੀ ਹਾਂ, ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਵਕਤ ਆਪਣੇ ਮੈਂ 2 ਘੰਟੇ ਪੂਰੇ ਕਰ ਚੁੱਕੀ ਆ ਜੀ, ਸੋ ਜ਼ਿਆਦਾ ਟਾਈਮ ਨਹੀਂ ਮਿਲਣਾ। ਵੈਸੇ ਮੇਰੀਆਂ ਗੱਲਾਂ ਸ਼ੁਰੂ ਹੁੰਦੀਆਂ ਤੇ ਫਿਰ ਖਤਮ ਕਿੱਥੇ ਹੁੰਦੀਆਂ, ਤੇ ਖਾਸ ਕਰਕੇ ਜਦੋਂ ਸਾਡੇ ਨਾਲ ਕੋਈ ਬਜ਼ੁਰਗ ਹੋਣ ਤੇ ਗੱਲ ਹੋਵੇ ਸਾਡੀਆਂ ਯਾਦਾਂ ਦੀ, ਹੈ ਨਾ। ਸੋ ਅੱਜ ਕੀਤੀਆਂ ਦੀਆਂ ਕੁਝ ਯਾਦਾਂ ਜਿਹੜੀਆਂ ਤੁਹਾਡੇ ਨਾਲ ਬੈਠ ਕੇ ਸਾਂਝੀਆਂ ਕੀਤੀਆਂ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੰਮੀ, ਤੁਸੀਂ ਪ੍ਰੋਗਰਾਮ ਦੇ ਵਿਚ ਆਏ ਤੇ ਸਾਡੇ ਨਾਲ ਯਾਦਾਂ ਦੀ ਉਹ ਸਾਂਝ ਪਾਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਬਹੁਤ ਬਹੁਤ ਰਾਜੀ ਖੁਸ਼ੀ ਰਹੋ ਜੀ, ਤੁਹਾਡਾ ਪ੍ਰੋਗਰਾਮ ਸਦਾ ਚੱਲਦਾ ਰਹੇ, ਚੜ੍ਹਦੀ ਕਲਾ ਬਖਸ਼ੇ ਪਰਮਾਤਮਾ, ਇਸ ਨੂੰ ਸਦਾ ਖੁਸ਼ ਰਹੋ
ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਜੀ, ਅਸੀਸਾਂ ਹੈ ਹਰਮਨ ਰੇਡੀਓ ਇਸੇ ਤਰ੍ਹਾਂ ਜਿਹੜੀਆਂ ਆਪਣੀਆਂ ਤਰੱਕੀਆਂ ਕਰਦਾ ਰਹੇ, ਔਰ ਹਰਮਨ ਰੇਡੀਓ ਕਹਦਾ ਜੀ ਹਰਮਨ ਪਰਿਵਾਰ ਹੈ, ਇਹ ਪਰਿਵਾਰ ਜਿਹੜਾ ਇਸੇ ਤਰ੍ਹਾਂ ਜੇ ਅਸੀਂ ਆਪਣੇ ਵਿਰਸੇ ਲਈ ਜਾਂ ਆਪਣੇ ਭਾਈਚਾਰੇ ਦੇ ਲਈ ਕੁਝ ਕਰ ਸਕੀਏ ਤਾਂ ਮੈਨੂੰ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ, ਬੜਾ ਮਾਣ ਵੀ ਮਹਿਸੂਸ ਹੁੰਦਾ। ਸੋ ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗਾ ਤੁਸੀਂ ਜ਼ਰੂਰ ਫੀਡਬੈਕ ਦਿਆ ਕਰੋ, ਔਰ ਪ੍ਰੋਗਰਾਮ ਵਿਚ ਕੀ ਸੁਧਾਰ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਕਰਨਾ ਵਿਚ ਹੋਰ ਕੀ ਦੇਖਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ, ਦੱਸਿਆ ਕਰੋ। ਮੈਂ ਪਿਛਲੇ ਪ੍ਰੋਗਰਾਮਾਂ ਵਿਚ ਵੀ ਕਿਹਾ ਸੀਗਾ ਕਿ ਮੇਰੀ ਕੋਸ਼ਿਸ਼ ਹੈ ਹੁਣ ਕਿ ਮੈਂ ਆਪਣੇ ਬਜ਼ੁਰਗਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਾਵਾਂ, ਉਹਨਾਂ ਦੀਆਂ ਯਾਦਾਂ ਦੇ ਨਾਲ ਸਾਂਝ ਜਿਹੜੀ ਆ ਉਹ ਪਾ ਸਕਾਂ। ਸੋ ਤੁਹਾਡੇ ਕੋਈ ਬਜ਼ੁਰਗ ਜਿਹੜੇ ਪ੍ਰੋਗਰਾਮ ਦੇ ਵਿਚ ਆਏ ਹੋਏ ਨੇ ਇੱਥੇ ਆਸਟ੍ਰੇਲੀਆ ਦੇ ਵਿਚ, ਜੇ ਉਹ ਪ੍ਰੋਗਰਾਮ ਦੇ ਵਿਚ ਸਾਂਝ ਪਾਉਣਾ ਚਾਹੁੰਦੇ ਨੇ, ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਨੇ ਤੇ ਸਾਨੂੰ ਪਲੀਜ਼ ਤੁਸੀਂ ਜ਼ਰੂਰ ਲਿਖ ਭੇਜੋ, ਮੈਨੂੰ ਬੜੀ ਖੁਸ਼ੀ ਹੋਵੇਗੀ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਲਈ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਇੰਨਾ ਹੀ, ਗੱਲਬਾਤ ਦੌਰਾਨ ਮੇਰੇ ਤੋਂ ਕੋਈ ਜੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮਾਫ਼ ਕਰਨਾ। ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਜੀ ਕਿ ਸਾਰੇ ਜਿਹੜੇ ਮੈਸੇਜ ਆ ਉਹ ਮੈਂ ਪ੍ਰੋਗਰਾਮ ਦੇ ਵਿਚ ਲੈ ਸਕਾਂ, ਪਰ ਮੇਰੇ ਤੋਂ ਕੋਈ ਮੈਸੇਜ ਛੁੱਟ ਗਿਆ ਹੋਵੇ ਤੇ ਉਹਦੇ ਲਈ ਵੀ ਮੈਂ ਮਾਫ਼ੀ ਚਾਹੁੰਦੀ ਹਾਂ ਜੀ। ਸੋ ਅੱਜ ਦੇ ਲਈ ਮੈਨੂੰ ਦਿਓ ਇਜਾਜ਼ਤ, ਅਗਲੇ ਬੁੱਧਵਾਰ ਚ ਫਿਰ ਲਹਿਰਾਂ ਲਾਵਾਂਗੇ ਜੀ ਗੱਲਾਂ ਬਾਤਾਂ ਦੀਆਂ ਆਪਣੀਆਂ ਯਾਦਾਂ ਦੀਆਂ। ਸੋ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਕੁਝ ਫਰਮਾਇਸ਼ੀ ਗੀਤ ਤੇ ਨਾਲ ਹੀ ਕੁਲਦੀਪ ਕੌਰ ਹੁਣਾਂ ਦਾ ਵੋਇਸ ਮੈਸੇਜ, ਮੈਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।
ਹਾਂਜੀ ਜੀ, ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਸਤਿ ਸ਼੍ਰੀ ਅਕਾਲ ਸਰਬਜੀਤ ਸਿੰਘ ਵੀਰ ਜੀ, ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੇ। ਹਾਂਜੀ ਵੀਰ ਜੀ, ਮੈਂ ਇੱਥੇ ਇੱਕ ਗੱਲ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਚਾਹੇ ਪਿੰਡਾਂ ਨੇ ਵੀ ਸ਼ਹਿਰਾਂ ਵਾਂਗ ਕਾਫੀ ਤਰੱਕੀ ਕਰ ਲਈ ਹੈ, ਪਰ ਸਾਡਾ ਪਿੰਡ ਇੱਕ ਇਹੋ ਜਿਹਾ ਪਿੰਡ ਹੈ ਜਿੱਥੇ ਤਕਰੀਬਨ ਜਦੋਂ ਮੈਂ ਹੋਸ਼ ਸੰਭਾਲੀ ਹੈ ਉਦੋਂ ਤੋਂ ਮੈਂ ਕਦੀ ਸਰਪੰਚੀ ਦੀਆਂ ਵੋਟਾਂ ਪੈਂਦੀਆਂ ਨਹੀਂ ਦੇਖੀਆਂ, ਤੇ ਸੱਭਿਆਚਾਰ ਕਿਤੇ ਨਾ ਕਿਤੇ ਅੱਜ ਵੀ ਸਾਡੇ ਪਿੰਡ ਵਿਚ ਜਿੰਦਾ ਨਜ਼ਰ ਆਉਂਦਾ ਆ, ਤੇ ਧੀਆਂ ਵੀ ਲੱਗਦੀਆਂ ਨੇ, ਅੱਜ ਵੀ ਲੱਗਦੀਆਂ ਨੇ ਉੱਥੇ ਕੁਛ ਕੁ ਭੈਣਾਂ, ਅੱਜ ਵੀ ਜ਼ਿਆਦਾ ਤਾਂ ਨਹੀਂ ਪਰ ਅੱਜ ਕੁਛ ਕੁ ਭੈਣਾਂ ਅੱਜ ਵੀ ਆਉਂਦੀਆਂ ਨੇ ਆਪਣੇ ਸਹੁਰੇ ਘਰਾਂ ਤੋਂ ਵੀ, ਤੇ ਕੁਛ ਪਿੰਡ ਦੀਆਂ ਕੁੜੀਆਂ ਜਿਵੇਂ ਕਿ ਲੋਹੜੀ ਮੰਗਣ ਵੀ ਜਾਂਦੀਆਂ ਨੇ, ਹਨਾ। ਤੋ ਨਿੱਕੀਆਂ ਨਿੱਕੀਆਂ ਗੱਲਾਂ ਸਾਡੇ ਪਿੰਡ ਦੇ ਵਿਚ ਅਜੇ ਵੀ ਵਿਰਸਾ ਕਿਤੇ ਨਾ ਕਿਤੇ ਜਿੰਦਾ ਆ। ਤੋ ਮੈਨੂੰ ਬੜੀ ਮਾਣ ਜਿਹਾ ਮਹਿਸੂਸ ਹੁੰਦਾ ਆਪਣੇ, ਸਾਡਾ ਪਿੰਡ ਪੂਰੇ ਪਿੰਡਾਂ ਦੇ ਵਿਚ ਜਾਣ ਪਹਿਚਾਣ ਨੀ ਹੈਗੀ ਉਹਦੀ ਇੰਨੀ ਕਿ ਉਹਨੂੰ ਕੋਈ ਜਾਣਦਾ ਵੀ ਨੀ ਆ। ਜੇ ਅਸੀਂ ਕਹੀਏ ਨਾ ਕਿ ਅਸੀਂ ਚੰਬਾ ਖੁਰਦ ਤੋਂ ਆ ਤਾਂ ਮੋਸਟਲੀ ਲੋਕਾਂ ਨੂੰ ਪਤਾ ਨੀ ਲੱਗਦਾ ਕਿ ਇਸ ਜ਼ਿਲ੍ਹੇ ਵਿਚ ਆਹ ਪਿੰਡ ਵੀ ਹੈਗਾ, ਪਰ ਸਾਡੇ ਪਿੰਡ ਦੀ ਵਿਲੱਖਣਤਾ ਆ ਕਿ ਪਿੰਡ ਦੇ ਵਿਚ ਅੱਜ ਵੀ ਸਾਂਝੀਵਾਲਤਾ ਭਾਈਚਾਰਾ ਸਾਰਾ ਸੇਮ ਹੈ। ਤੋ ਸਭ ਤੋਂ ਜ਼ਿਆਦਾ ਪ੍ਰਾਊਡ ਵਾਲੀ ਗੱਲ ਇਹ ਕਿ ਉੱਥੇ ਕਦੀ ਵੀ ਸਰਪੰਚੀ ਦੀਆਂ ਵੋਟਾਂ ਨੀ ਪਈਆਂ, ਸਰਪੰਚੀ ਦੇ ਪਿੱਛੇ ਕੋਈ ਲੜਾਈ ਨੀ ਹੈਗੀ, ਪੋਲੀਟਿਕਸ ਨੀ ਹੈਗੀ, ਤੋ ਜੋ ਕੁਛ ਆ ਰਿਐਲਿਟੀ ਹੈ। ਸੋ ਮੈਨੂੰ ਵਧੀਆ ਲੱਗਾ ਤੇ ਮੈਂ ਪ੍ਰਾਊਡਲੀ ਇਹ ਸ਼ੇਅਰ ਕਰਨਾ ਚਾਹੁੰਦੀ ਸੀਗੀ, ਤੇ ਬਾਕੀ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ। ਤੇ ਆਂਟੀ ਜੀ ਥੈਂਕ ਯੂ ਸੋ ਵੈਰੀ ਮਚ ਕਿ ਤੁਸੀਂ ਇੰਨਾ ਸੋਹਣਾ ਸਾਨੂੰ ਜਾਣੂ ਕਰਵਾਉਂਦੇ ਹੋ ਸਾਡੇ ਸੱਭਿਆਚਾਰ ਦੇ ਨਾਲ। ਥੈਂਕ ਯੂ ਵੈਰੀ ਮਚ।